ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੀੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਵੇਲਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਜੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਕਥਾ ਦੁਆਰਾ ਪਰਮੇਸ਼ੁਰ ਦਾ ਚਿੰਤਨ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਮਨ ਬਿਰਤੀਆਂ ਇਕਾਗਰ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਪਿੱਛੇ ਪੰਜ ਹੋ ਚੁੱਕੇ ਨੇ, 11 ਸ਼ਬਦ ਨੇ ਉਹਨਾਂ ਦੇ ਵਿੱਚ, ਹੁਣ ਅੱਗੇ 6ਵਾਂ ਸ਼ਬਦ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਾਰੰਭ ਹੋ ਰਿਹਾ ਹੈ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗ ਹੈ ਉਚਾਰਨ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਤਿਗੁਰੂ ਜੀ ਜਿਸ ਵੇਲੇ ਜਗਤ ਜਲੰਧਰ ਦੀ ਸਾਰ ਰਹਿੰਦੇ ਹੋਏ ਦੇਸ਼ ਦੇ ਸੰਤਰਾਂ ਵਿੱਚ ਰਟਨ ਕਰ ਰਹੇ ਸੀ, ਉਸ ਸਮੇਂ ਸਾਡੇ ਦੇਸ਼ ਵਿੱਚ ਸਿੱਧਾਂ ਦਾ ਬੜਾ ਬੋਲਬਾਲਾ ਸੀ। ਇਹਨਾਂ ਦੇ ਵਿੱਚ ਸਿੱਧੀਆਂ ਦੇ ਬਲ ਕਰਕੇ ਕਰਾਮਾਤਾਂ ਦੁਆਰਾ ਰਾਜਿਆਂ ਮਹਾਰਾਜਿਆਂ ਨੂੰ ਪ੍ਰਭਾਵਿਤ ਕਰਕੇ ਆਪਣੇ ਚੇਲੇ ਬਣਾਉਂਦੇ ਸੀ ਤੇ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਵੀ ਸਿੱਧਾਂ ਨੂੰ ਤਪੱਸਿਆ ਕਰਕੇ ਸਿੱਧੀਆਂ ਤਾਂ ਬੜੀਆਂ ਪ੍ਰਾਪਤ ਹੋ ਗਈਆਂ ਨੇ, ਪਰ ਇਹਨਾਂ ਸਿੱਧੀਆਂ ਦਾ ਹੰਕਾਰ ਹੈ, ਹੰਕਾਰ ਦੀ ਨਿਵਿਰਤੀ ਕਰੀਏ ਤਾਂ ਕਿ ਇਹਨਾਂ ਦਾ ਵੀ ਭਲਾ ਹੋਵੇ। ਸਿੱਧਾਂ ਦੀ ਅਹੰਕਾਰ ਨਿਵਿਰਤੀ ਅਰਥੇ ਮਹਾਰਾਜ ਸਾਹਿਬ ਜੀ ਸੁਮੇਰ ਪਰਬਤ ਵਾਲੇ ਪਾਸੇ ਨੂੰ ਚੱਲ ਪਏ। ਉਧਰ ਸਿੱਧਾਂ ਨੂੰ ਪਤਾ ਲੱਗ ਗਿਆ ਸਿੱਧੀ ਦੇ ਬਲ ਨਾਲ ਕਿ ਨਾਨਕ ਤਪਾ ਜੀ ਆ ਰਹੇ ਹੈ। ਗੋਖਨਾਥ ਨੇ ਸਿੱਧ ਸਾਰੇ ਸੱਦੇ, ਉਹਨੇ ਕਿਹਾ ਵੀ ਗੱਲ ਸੁਣ ਲਓ, ਜੇ ਇੱਥੇ ਤਪਾ ਜੀ ਆ ਗਏ ਵੀ ਫਿਰ ਆਪਣੀ ਖੈਰ ਨਹੀਂ, ਉਹ ਵੱਡੀ ਕਮਾਈ ਵਾਲਾ ਪੁਰਖ ਹੈ, ਵੀ ਤੁਸੀਂ ਇੱਥੇ ਆਉਣ ਤੋਂ ਰੋਕੋ। ਉਹ ਕਹਿੰਦੇ ਜੀ ਕਿਵੇਂ ਰੋਕਿਆ ਜਾ ਸਕਦਾ? ਕਹਿੰਦੇ ਵੀ ਸਿੱਧੀ ਦੇ ਬਲ ਨਾਲ ਰੋਕੋ, ਕਰਾਮਾਤ ਨਾਲ ਰੋਕੋ। ਕਹਿਣ ਲੱਗੇ ਜੀ ਠੀਕ ਹੈ। ਫਿਰ ਉਹ ਸਿੱਧ ਜਿਹੜੇ ਸੀ ਮਹਾਰਾਜ ਸਾਹਿਬ ਨੂੰ ਰੋਕਣ ਵਾਸਤੇ ਆਏ ਤੇ ਮਹਾਰਾਜ ਸਾਹਿਬ ਜੀ ਸੁਮੇਰ ਪਰਬਤ ਨੂੰ ਜਾਣ ਵਾਸਤੇ ਆਪ ਜੀ ਬੇੜੀ ਦੁਆਰਾ ਜਾ ਰਹੇ ਸੀ। ਉਹ ਬੇੜੀ ਜਿਹੜੀ ਹੈ ਪਾਣੀ ਦੇ, ਕਿਉਂਕਿ ਉਸ ਤੋਂ ਅੱਗੇ ਪਹਾੜ ਸ਼ੁਰੂ ਹੋ ਜਾਣੇ ਸੀ। ਮਹਾਰਾਜ ਸਾਹਿਬ ਜੀ ਸਮੁੰਦਰ ਦੇ ਵਿੱਚ ਉਹ ਬੇੜੀ ਦੁਆਰਾ ਜਾ ਰਹੇ ਹੈ। ਸਿੱਧਾਂ ਨੇ ਆਪਣੀ ਸ਼ਕਤੀ ਦੀ ਇਹੋ ਜਿਹੀ ਪੌਣ ਛੱਡੀ, ਤੂਫਾਨ ਆ ਗਿਆ ਤੇ ਉਹਦੇ ਨਾਲ ਬੇੜੀ ਜਿਹੜੀ ਸੀ ਉਹ ਡੋਲਣ ਲੱਗ ਪਈ। ਜਿਹੜੇ ਵਿੱਚ ਮੁਸਾਫਰ ਬੈਠੇ ਸੀ ਉਹ ਕਹਿਣ ਲੱਗੇ ਵੀ ਕੋਈ ਪਾਪੀ ਬੰਦਾ ਆਪਣੇ ਵਿੱਚ ਆ ਬੈਠਾ, ਜਿਸ ਕਰਕੇ ਬੇੜੀ ਡੁੱਬ ਜਾਏਗੀ ਉਹਦੇ ਪਾਪਾਂ ਦੇ ਭਾਰ ਨਾਲ। ਕਿਵੇਂ ਕਰੀਏ? ਕੋਈ ਜ਼ਿਆਦਾ ਪਾਪੀ ਬੰਦੇ ਬੈਠ ਗਏ? ਇਹੋ ਜਿਹਾ ਤਾਂ ਤੂਫਾਨ ਨਹੀਂ ਕਦੇ ਦੇਖਿਆ। ਮਹਾਰਾਜ ਜਾਣਦੇ ਸੀ ਵੀ ਸਿੱਧਾਂ ਦੀ ਕਾਰਸਤਾਨੀ। ਜਦੋਂ ਬੇੜੀ ਡੋਲਣ ਲੱਗੀ ਤਾਂ ਸਤਿਗੁਰਾਂ ਨੇ ਉੱਥੇ ਬੇੜੀ 'ਚ ਬੈਠਿਆਂ ਇਹ ਸ਼ਬਦ ਉਚਾਰਨ ਕੀਤਾ, ਜਿੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਸੁਣਨਾ ਕਰੋ ਜੀ।
ਹਮ ਡੋਲਤ ਬੇੜੀ ਪਾਪ ਭਰੀ ਹੈ
ਤੇ ਹੇ ਪਰਮੇਸ਼ੁਰ ਜੀ, ਹੇ ਵਾਹਿਗੁਰੂ ਪਰਮੇਸ਼ੁਰ ਪ੍ਰਭੂ ਜੀ, ਹਮ ਤਮਾਮ ਜੀਵ ਡੋਲਤ ਡੋ ਰਹੇ, ਇਹ ਸਮਝਦੇ ਨੇ ਕਿ ਬੇੜੀ ਪਾਪ ਮੰਦ ਕਰਮੀ ਜੀਵਾਂ ਦੇ ਨਾਲ ਭਰੀ ਹੋਈ ਹੈ, ਵੀ ਹੁਣ ਇਹ ਬੇੜੀ ਕਿਤੇ ਡੁੱਬ ਨਾ ਜਾਵੇ।
ਪਵਨ ਲੱਗੇ ਮਤ ਜਾਈ,
ਹੁਣ ਇਹ ਪਵਨ ਪਾਉਣ ਲੱਗੇ, ਲੱਗਣ ਤੋਂ ਜਿਹੜੀ ਹਵਾ ਆਈ ਹੈ ਮਤਾਂ ਕਿਤੇ ਸਮੁੰਦਰ ਦੇ ਵਿੱਚ ਹੀ ਨਾ ਡੁੱਬ ਜਾਵੇ, ਐਸਾ ਨਾ ਕਿਤੇ ਹੋ ਜਾਵੇ। ਇਹ ਜੀਵ ਇਸ ਤਰ੍ਹਾਂ ਘਬਰਾ ਰਹੇ ਨੇ, ਹੇ ਮੇਰੇ ਨਿਰੰਕਾਰ
ਸਨਮੁਖ ਸਿੱਧ ਭੇਟਣ ਕੋ ਆਏ।
ਹੇ ਪ੍ਰਭੂ ਜੀ, ਇਹ ਸਿੱਧ ਜਿਹੜੇ ਸੀ ਸਨਮੁਖ ਸਾਹਮਣੇ ਹੋ ਕੇ ਸਾਨੂੰ ਭੇਟਣ ਮਿਲਣ ਦੇ ਵਾਸਤੇ, ਮੈਨੂੰ ਪ੍ਰਭਾਵਿਤ ਕਰਨ ਵਾਸਤੇ ਆਏ ਹੈ, ਤੂੰ ਕਿਰਪਾ ਕਰ ਇਹਨਾਂ ਨੂੰ ਵੀ ਆਪਣੇ ਸਰੂਪ ਦਾ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਇਹ ਭੁੱਲ ਚੁੱਕੇ ਨਾ, ਤੂੰ ਆਪ ਹੀ ਕਿਰਪਾ ਕਰ ਇਹਨਾਂ ਨੂੰ ਸਿੱਧੇ ਰਸਤੇ ਪਾਉਣ ਦੇ ਲਈ।
ਨਿਸ਼ਚੋ ਦੇਹ ਵਡਿਆਈ,
ਇਹਨਾਂ ਨੂੰ ਵੀ ਆਪਣੇ ਸਰੂਪ ਦਾ ਨਿਸ਼ਚਾ ਦੇਣਾ ਕਰੋ, ਭਗਤੀ ਦੀ ਵਡਿਆਈ ਸੋਭਾ ਇਹਨਾਂ ਨੂੰ ਵੀ ਦਿਓ। ਮਹਾਰਾਜ ਜਿੱਥੇ ਭਗਤੀ ਹੋਰ ਨੂੰ ਦਿੱਤੀ ਹੈ ਇਹਨਾਂ ਨੂੰ ਵੀ ਦਿਓ, ਸਿੱਧਾਂ ਦੇ ਲਈ ਜਿਹੜੇ ਬੁਰਾਈ ਕਰਨ ਵਾਸਤੇ ਆਏ। ਸਤਿਗੁਰ ਸਭਨਾਂ ਦਾ ਭਲਾ ਮਨਾਇਆ, ਉਹਨਾਂ ਦਾ ਵੀ ਭਲਾ ਮਨਾਇਆ, ਇਹਨਾਂ ਨੂੰ ਵੀ ਮਹਾਰਾਜ ਨਾਮ ਦੀ ਵਡਿਆਈ, ਨਾਮ ਜਪ ਕੇ ਇਹਨਾਂ ਨੂੰ ਸੱਚੀ ਵਡਿਆਈ ਮਿਲੇ ਤੇ ਇਹਨਾਂ ਦਾ ਵੀ ਭਲਾ ਹੋ ਜਾਵੇ। ਐਸੇ ਸਿੱਧੀਆਂ ਚ ਫਸੇ ਹੋਏ ਨੇ ਵਿਚਾਰੇ, ਇਹਨਾਂ ਦਾ ਵੀ ਭਲਾ ਹੋ ਜਾਵੇ। ਤੇ ਇਸੇ ਪ੍ਰਕਾਰ ਜੇ
ਹਮ ਡੂਲਤ ਬੀੜੀ ਪਾਪ ਭਰੀ ਹੈ,
ਹੁਣ ਜਗਿਆਸੂ ਨੂੰ ਵੀ ਉਪਦੇਸ਼ ਹੈ। ਜਗਿਆਸੂ ਜਨ ਬੇਨਤੀਆਂ ਕਰਦੇ ਨੇ ਕਿ ਹੇ ਪ੍ਰਭੂ ਜੀ, ਹਮ ਅਸੀਂ ਦੇ ਰੂਪ ਜਿਹੜੀ ਬੇੜੀ ਹੈ ਜਾਂ ਬੁੱਧ ਰੂਪ ਜਿਹੜੀ ਬੇੜੀ ਨੌਕਾ ਹੈ, ਇਹ ਸਾਡੀ ਪਾਪਾਂ ਦੇ ਕਰਨ ਕਰਕੇ ਪਾਪ ਕਰਮਾਂ ਦੇ ਨਾਲ ਹੀ ਭਰੀ ਹੋਈ, ਜਨਮ ਤੋਂ ਲੈ ਕੇ ਪਾਪ ਹੀ ਕਰ ਰਹੇ ਹਾਂ। ਇਸ ਕਰਕੇ ਮਹਾਰਾਜ ਕਿਰਪਾ ਕਰੋ,
ਪਵਣ ਲੱਗੇ ਮਤ ਜਾਈ,
ਜਿਸ ਕਰਕੇ ਅਸੀਂ ਸੰਸਾਰ ਸਮੁੰਦਰ ਚ ਪਏ ਡੋਲ ਰਹੇ ਹਾਂ, ਤੇ ਹੁਣ ਬਾਸ਼ਨਾ ਰੂਪੀ ਪੌਣ ਜਿਹੜੀ ਇਹਦਾ ਤੂਫਾਨ ਹੀ ਉੱਠਿਆ ਹੋਇਆ ਹੈ ਮਤਾਂ ਲੱਗਣ ਕਰਕੇ, ਕਿ ਜਿਸ ਕਰਕੇ ਇਹ ਨਿਸ਼ਫਲ ਨਾ ਚਲੀ ਜਾਵੇ ਮਨੁੱਖਾ ਦੇਹੀ ਸਾਡੀ, ਜਾਂ ਬੁੱਧ ਮਤਾਂ ਕਿਤੇ ਸੰਸਾਰ ਵੱਲੋਂ ਸੰਸਾਰ ਵੱਲ ਚਲੀ ਨਾ ਜਾਵੇ, ਯਾਨੀ ਵਿਸ਼ੇ ਵਿਕਾਰਾਂ ਵਾਲੀ ਨਾ ਕਿਤੇ ਹੋ ਜਾਏ। ਇਹ ਜਗਿਆਸੂ ਦੀ ਬੇਨਤੀ ਹੈ।
ਸਨਮੁਖ ਸਿੱਧ ਭੇਟਣ ਕੋ ਆਏ,
ਹੇ ਸਿੱਧ ਪ੍ਰਾਪਤ ਮੁਕਤ ਰੂਪ ਕੌਣ? ਪਰਮੇਸ਼ਵਰ ਵਾਹਿਗੁਰੂ ਪ੍ਰਭੂ ਜੀ। ਇਹ ਜਗਿਆਸੂ ਤੁਹਾਡੇ ਸਨਮੁਖ ਹੋ ਕੇ ਤੁਹਾਨੂੰ ਮਿਲਣ ਵਾਸਤੇ ਆਏ ਹੈ ਸਤਸੰਗਤ ਵਿੱਚ, ਤੇ ਭਾਵ ਹੈ ਪ੍ਰਾਪਤੀ ਵਾਸਤੇ ਸਾਧਨ ਕਰਦੇ ਹਨ।
ਨਿਚੋ ਦੇਹ ਵਡਿਆਈ,
ਮਹਾਰਾਜ ਇਹਨਾਂ ਜਗਿਆਸੂਆਂ ਨੂੰ ਵੀ ਕਿਰਪਾ ਕਰਕੇ ਆਪਣੇ ਸਰੂਪ ਦਾ ਨਿਸ਼ਚਾ ਬਖਸ਼ ਦਿਓ, ਆਪਣੀ ਅਭੇਦਤਾ ਦੀ ਵਡਿਆਈ ਦੇਣੀ ਕਰੋ, ਨਿਸ਼ਚਾ ਰੂਪ ਵਡਿਆਈ ਬਖਸ਼ ਦੋ ਇਹਨਾਂ ਨੂੰ ਵੀ।
ਗੁਰ ਤਾਰ ਤਾਰਨ ਹਾਰਿਆ,
ਹੇ ਤਾਰਨ ਹਾਰਿਆ ਪਾਰ ਕਰਨ ਵਾਲੇ ਗੁਰੂ ਅਕਾਲ ਪੁਰਖ, ਸਾਨੂੰ ਸੰਸਾਰ ਸਮੁੰਦਰ ਤੋਂ ਤਾਰ ਪਾਰ ਕਰਨਾ ਕਰੋ ਜੀ।
ਦੇਹ ਭਗਤ ਪੂਰਨ ਅਵਿਨਾਸੀ,
ਅਵਿਨਾਸੀ ਨਾਸ ਤੋਂ ਰਹਿਤ ਪੂਰਨ ਪ੍ਰਭੂ ਜੀ, ਸਾਨੂੰ ਆਪਣੀ ਭਗਤੀ ਦੇਣਾ ਕਰੋ ਮਹਾਰਾਜ, ਬਸ ਅਸੀਂ ਹੋਰ ਕੁਛ ਨਹੀਂ ਮੰਗਦੇ।
ਹਾਂ ਤੁਝ ਕੋ ਬਲਿਹਾਰਿਆ,
ਹਾਂ ਅਸੀਂ ਤੇਰੇ ਕੋਲੋਂ ਬਲਿਹਾਰ, ਤੇ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਈਏ ਤੁਹਾਤੋਂ ਮਹਾਰਾਜ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਸਿੱਧ ਸਾਧਕ ਜੋਗੀ ਅਰ ਜੰਗਮ,
84 ਸਿੱਧਨ ਸਾਧਕ ਹੁੰਦੇ ਆ ਸਾਧਨਾ ਕਰਨ ਵਾਲੇ, ਜੋਗੀ ਜਿਹਨਾਂ ਨੇ ਯੋਗਮਾ ਧਾਰਨ ਕਰਿਆ ਹੋਇਆ, ਯੋਗਮਾ ਧਾਰਨ ਕਰਨ ਵਾਲੇ, ਅਰ ਅਤੇ ਜੰਗਮ ਸ਼ੈਵੀ ਮਤ ਵਾਲੇ, ਜਿਹੜੇ ਸ਼ਿਵ ਜੀ ਪਾਰਵਤੀ ਦਾ ਵਿਆਹ ਹੀ ਗਾਉਂਦੇ ਰਹਿੰਦੇ ਆ, ਟਲੀਆਂ ਜਿਹੀਆਂ ਹੁੰਦੀਆਂ ਸਿਰ ਦੇ ਉੱਤੇ ਵੀ, ਤੇ ਕੰਨਾਂ ਦੇ ਉੱਤੇ ਮੋਰ ਦੇ ਖੰਭ ਹੁੰਦੇ ਆ ਸਿਰ ਦੇ ਉੱਤੇ, ਇਹ ਜਿਹੜੇ ਹਨ ਸਾਰੇ, ਇਹਨਾਂ ਸਾਰਿਆਂ ਦੇ ਵਿੱਚੋਂ
ਏਕ ਸਿੱਧ ਜਿਨੀ ਧਿਆਇਆ,
ਇਹਨਾਂ ਦੇ ਵਿੱਚੋਂ ਏਕ ਇੱਕ ਅੱਧਾ ਹੀ ਹੈ ਤੇ ਉਹੀ ਸਿੱਧ ਮੁਕਤ ਹੋਇਆ, ਬਾਕੀ ਤਾਂ ਇੱਥੇ ਧੱਕੇ ਖਾਂਦੇ ਫਿਰਦੇ। ਭੇਖ ਧਾਰਨ ਦੇ ਨਾਲ ਤਾਂ ਨਹੀਂ ਮੁਕਤੀ ਹੋ ਜਾਂਦੀ, ਜਿਨੀ ਜਿਨ੍ਹਾਂ ਨੇ ਤੇਰਾ ਨਾਮ ਧਿਆਉਣਾ ਕੀਤਾ, ਜਿਨ੍ਹਾਂ ਨੇ ਏਕ ਇੱਕ ਨਾਮ ਧਿਆਇਆ ਅਰਾਧਨਾ ਕੀਤਾ ਤੇਰਾ, ਏਕ ਸਿੱਧ ਜਿਨੀ ਧਿਆਇਆ, ਕੋਈ ਇੱਕ ਅੱਧਾ ਹੀ ਸਿੱਧ ਹੋਇਆ ਜਿਸ ਨੇ ਰਿਧੀਆਂ ਸਿੱਧੀਆਂ ਦੇ ਅਭਿਮਾਨ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਪ੍ਰਭੂ ਦਾ ਨਾਮ ਧਿਆਇਆ। ਉਹਨਾਂ ਵਿੱਚ ਜਿਵੇਂ ਮੰਗਲ ਨਾਥ ਹੋਇਆ, ਘੁੱਗੂ ਨਾਥ ਹੋਇਆ, ਚੰਬਾ ਨਾਥ ਹੋਇਆ, ਇਹ ਗੁਰਮੁਖ ਸੀ, ਤੇ ਇਸ ਪ੍ਰਕਾਰ ਬਾਕੀ ਦੇ ਕਹਿੰਦੇ ਸਾਰੇ ਇਉਂ ਫਸੇ ਹੋਏ ਹਨ।
ਪਰਸਤ ਪੈਰ ਸਿਜਤ ਤੇ ਸਵਾਮੀ,
ਇਹ ਸਵਾਮੀ ਮਾਲਕ ਪ੍ਰਭੂ ਜੀ, ਜਿਹੜੇ ਤੇਰੇ ਸੰਤ ਮਹਾਤਮਾ ਅੱਠੇ ਪਹਿਰ ਤੇਰੇ ਨਾਮ ਦੇ ਰੰਗ ਵਿੱਚ ਰਹਿੰਦੇ ਹੈ, ਜਿਨ੍ਹਾਂ ਨੂੰ ਸਾਸਕ ਰਾਸਕ ਤੇ ਸੁੱਤਿਆਂ ਵੀ ਨਾਮ ਨਹੀਂ ਭੁੱਲਦਾ ਹੈ, ਤੇ ਪਰਸਤ ਪੈਰ, ਪੈਰ ਚਰਨਾਂ ਦਾ ਨਾਮ ਹੈ, ਉਹਨਾਂ ਦੇ ਚਰਨਾਂ ਨੂੰ ਪਰਸਤ ਸਪਰਸ਼ ਕਰਦੇ ਨੇ ਜਿਹੜੇ, ਤੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਕਹਿੰਦੇ ਸਿੱਜਤ, ਉਹ ਮੁਕਤ ਹੋ ਜਾਂਦੇ ਨੇ, ਉਹਨਾਂ ਦੇ ਚਰਨੀ ਲੱਗਣ ਵਾਲੇ ਵੀ, ਕਿਉਂਕਿ ਨਾਮ ਦਾ ਐਡਾ ਪ੍ਰਤਾਪ ਹੈ, ਉਹ ਮੁਕਤ ਹੋ ਜਾਂਦੇ ਹਨ।
ਅੱਖਰ ਜਿਨ ਕੋ ਆਇਆ,
ਜਿਨ੍ਹਾਂ ਨੂੰ ਸਤਨਾਮ ਰੂਪੀ ਅੱਖਰ, ਵਾਹਿਗੁਰੂ ਮੰਤਰ ਰੂਪੀ ਅੱਖਰ, ਮੂਲ ਮੰਤਰ ਦਾ ਅੱਖਰ ਆ ਕੇ ਪ੍ਰਾਪਤ ਹੋਇਆ। ਅਖਰ ਖਰਨ ਤੋਂ ਰਹਿਤ ਹੈ ਜਿਹੜਾ ਉਪਦੇਸ਼ ਗੁਰੂ ਦਾ, ਉਹ ਪ੍ਰਾਪਤ ਹੋਇਆ। ਉਹ ਅੱਖਰ ਹੀ ਕਹਿਣਾ ਅਰਥਵਾਸੀ ਹੈ। ਤੇ ਇਸ ਪ੍ਰਕਾਰ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ,
ਜਪ ਤਪ ਸੰਜਮ ਕਰਮ ਨਾ ਜਾਣਾ।
ਹੇ ਪ੍ਰਭੂ ਜੀ, ਅਸੀਂ ਬਾਣੀ ਕਰਕੇ ਕਿਸੇ ਮੰਤਰ ਦਾ ਜਪ ਉਹ ਵੀ ਨਹੀਂ ਕਰਨਾ ਜਾਣਦੇ, ਸਰੀਰ ਕਰਕੇ ਕੋਈ ਤਪ ਤਪੱਸਿਆ ਕਰਨੀ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਹ ਅਸੀਂ ਕੁਛ ਨਹੀਂ ਜਾਣਦੇ ਮਹਾਰਾਜ। ਜਪ ਤਪ ਸੰਜਮ ਕਰਮ ਨਾ ਜਾਣਾ, ਕਰਮ ਜਿਹੜਾ ਨਿਤ ਨਿਮਿਤ ਆਦਿ, ਇਹ ਵੀ ਕੋਈ ਕਰਮ ਨਹੀਂ ਜਾਣਾ ਜਾਣਨਾ ਕੀਤਾ ਹੈ।
ਨਾਮ ਜਪੀ ਪ੍ਰਭ ਤੇਰਾ,
ਅਸੀਂ ਤਾਂ ਮਹਾਰਾਜ ਸਭ ਕੁਛ ਛੱਡ ਕੇ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਧਿਆਇਆ, ਤੇਰਾ ਨਾਮ ਹੀ ਜਪੀ ਜਪਣਾ ਕੀਤਾ ਹੈ।
ਗੁਰ ਪਰਮੇਸ਼ਰ ਨਾਨਕ ਭੇਟਿਓ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਸਾਨੂੰ ਗੁਰੂ ਪਰਮੇਸ਼ਰ ਭੇਟਿਓ ਮਿਲਿਆ, ਯਾਨੀ ਤੇ ਗੁਰੂ ਜਿਹੜਾ ਨਾ ਗੁਰਾਂ ਦੇ ਸੱਚੇ ਸ਼ਬਦ ਦਾ ਜਿਹੜਾ ਅੱਗੇ ਦੱਸਦੇ, ਸੱਚ ਹੈ
ਸੱਚ ਹੈ ਸ਼ਬਦ ਨਿਵੇਰਾ,
ਸੱਚੇ ਉਪਦੇਸ਼ ਗੁਰੂ ਦਾ ਜਿਹੜਾ ਸੀ ਉਹ ਸਾਡੇ ਜੰਮਣ ਮਰਨ ਦਾ ਨਿਵੇੜਾ ਹੋਇਆ ਉਹਦੇ ਨਾਲ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਜਦੋਂ ਸ਼ਬਦ ਪੜਿਆ ਉਹ ਤੂਫਾਨ ਰੁਕ ਗਿਆ, ਸ਼ਬਦ ਦੇ ਪ੍ਰਤਾਪ ਨਾਲ ਸਾਰੇ ਲੋਕ ਕਹਿਣ ਲੱਗੇ ਜੀ ਬਚ ਗਏ ਬਚ ਗਏ। ਕਹਿੰਦੇ ਭਾਈ ਸ਼ਬਦ ਨੇ ਬਚਾਇਆ, ਮਹਾਰਾਜ ਦੇ ਚਰਨੀ ਪੈ ਗਏ। ਕੀ ਹੈ ਫਿਰ ਸਿੱਧ ਆਜ ਸਾਹਮਣੇ, ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਓ ਮੈਂ ਤੁਹਾਡਾ ਰੋਕਿਆ ਰੁਕ ਨਹੀਂ ਸਕਦਾ। ਫਿਰ ਜਾ ਕੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਬੜੀ ਭਾਰੀ, ਉਹ ਅੱਗੇ ਚੱਲ ਕੇ ਸਿੱਧ ਗੋਸ਼ਟ ਨਾਮੇ ਬਾਣੀ ਦੇ ਵਿੱਚ ਉਹ ਸਾਰਾ ਆ ਜਾਏਗਾ। ਤੇ ਇੱਥੇ ਕੇਵਲ ਆਹ ਇੱਕ ਸ਼ਬਦ ਆਇਆ, ਉੱਥੇ ਫਿਰ ਸਾਰੀ ਬਾਣੀ ਇਹਨਾਂ ਦੇ ਪਰਸਾਏ ਆਏਗੀ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪ੍ਰਤਾਪ ਦੇਖ ਕੇ ਸਿੱਧ ਜਿਹੜੇ ਸੀ ਉਹਨਾਂ ਦੀਆਂ ਸ਼ਕਤੀਆਂ ਕਮਜ਼ੋਰ ਪੈ ਗਈਆਂ। ਜਿਵੇਂ ਬੂੰਦ ਸਮੁੰਦਰ ਜਾ ਡਿੱਗ ਗਏ, ਸਮੁੰਦਰ ਦਾ ਕੀ ਵਿਗਾੜ ਸਕਦੀ ਹੈ, ਵਿੱਚੇ ਉਹਦਾ ਰੂਪੇ ਹੋ ਜਾਂਦੀ। ਤੋ ਇਸ ਪ੍ਰਕਾਰ ਮਹਾਰਾਜ ਦੇ ਅੱਗੇ ਉਹਨਾਂ ਨੂੰ ਝੁਕਣਾ ਪਿਆ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹਾਂਜੀ, ਹੁਣ ਅੱਗੇ ਸ਼ਬਦ ਸ਼ੁਰੂ ਕਰਦੇ ਹਨ।
ਰਾਮ ਕਲੀ ਮਹੱਲਾ ਪਹਿਲਾ,
ਰਾਮ ਕਲੀ ਰਾਗ ਦੇ ਅੰਦਰ, ਕਿਉਂਕਿ ਸ਼ਬਦ ਵੱਖਰੇ ਵੱਖਰੇ ਥਾਂ ਤੇ ਉਚਾਰਨ ਕੀਤੇ ਹੋਏ ਹੈ। ਸਾਡੇ ਦੇਸ਼ ਦੇ ਵਿੱਚ ਵਹਿਮਾਂ ਔਰ ਭਰਮਾਂ ਦੇ ਕਾਰਨ ਬਹੁਤ ਐਸੇ ਕਰਮ ਪ੍ਰਚਲਿਤ ਹੋ ਗਏ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਹੈ, ਜਿਨ੍ਹਾਂ ਦਾ ਕੋਈ ਫਲ ਵੀ ਨਹੀਂ ਹੈ। ਕੱਤਕ ਦੇ ਮਹੀਨੇ ਕਈ ਲੋਕ ਜਿਹੜੇ ਸੀ ਉਹ ਪੰਜ ਭੀਖਮਾਂ ਦੇ ਵਰਤ ਰੱਖਦੇ। ਅਸਲੀ ਜਿਵੇਂ ਪੰਜ ਪਾਂਡਵ ਹੋਏ ਹੈ ਨਾ, ਇਸੇ ਤਰ੍ਹਾਂ ਪੰਜ ਭੀਖਮ ਹੋਏ ਹੈ। ਭੀਖਮ ਇਹਨਾਂ ਦੀ ਇੱਕ ਜਾਤ ਹੈ, ਗੋਤ ਚੱਲ ਰਿਹਾ ਉਹਦੇ ਨਾਂ ਤੇ। ਉਹਦੇ ਨਾਂ ਤੇ ਕੀ ਕਰਦੇ ਆ, ਉਹ ਤੁਲੇ ਬਣਾ ਕੇ ਉਹਦੇ ਉੱਤੇ ਦੀਵੇ ਬਾਲ ਕੇ ਰੱਖਦੇ ਆ। ਦੱਖਣ ਦੇ ਵਿੱਚ ਬਾਲੀ ਰਿਵਾਜ ਆਏ, ਗੋਦਾਵਰੀ ਦੇ ਬੜੇ ਦੀਵੇ ਲਾਉਂਦੇ ਆ ਕੱਤੇ ਦੇ ਮਹੀਨੇ, ਵਰਤ ਵੀ ਰੱਖਦੇ ਆ ਤੇ ਦੀਵਾ ਜਗਾਉਂਦੇ ਆ। ਜਦੋਂ ਦੀਵਾ ਜਗਾ ਕੇ ਪਾਣੀ ਚ ਰੋੜਦੇ ਆ ਉਹ ਫਿਰ ਕੀ ਕਹਿੰਦੇ ਆ, ਦੇਖੋ ਸਲੋਕ ਬਣਾਇਆ ਵਾ ਉਹਨਾਂ ਦਾ, ਕਹਾਂਗੇ ਆਗੇ ਦੀਵੜਾ ਪਾਛੇ ਮੇਰਾ ਜੀਵੜਾ, ਆਗੇ ਦੀਵੜਾ ਪਾਛੇ ਮੇਰਾ ਜੀਵੜਾ। ਮਤਲਬ ਕੀ ਹੈ ਕਿ ਜਿਵੇਂ ਦੀਵਾ ਪ੍ਰਕਾਸ਼ ਕਰਦਾ ਤਰਦਾ ਜਾਂਦਾ ਨਾ, ਇਵੇਂ ਪ੍ਰਲੋਕ ਦੇ ਰਸਤੇ ਸਾਨੂੰ ਪ੍ਰਕਾਸ਼ ਹੋਵੇਗਾ। ਉਹ ਦੀਵਾ ਖੁਦ ਹੀ ਪਾਣੀ ਚ ਡੁੱਬ ਗਿਆ ਤੁਹਾਡੇ ਸਾਹਮਣੇ ਸਾਹਮਣੇ, ਤੇ ਦੀਵੇ ਦਾ ਪ੍ਰਕਾਸ਼ ਕਿਵੇਂ ਤੁਹਾਨੂੰ ਉੱਥੇ ਪ੍ਰਾਪਤ ਹੋਊ। ਇਸ ਕਰਕੇ ਉਹ ਜੀਵਾਤਮਾ ਵੀ ਐਂ ਤਰ ਜਾਊਗਾ ਪ੍ਰਲੋਕ ਚ, ਉਹਨਾਂ ਦਾ ਇਹ ਭਰਮ ਨੂੰ ਕੱਟਣ ਵਾਸਤੇ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ। ਕਹਿੰਦੇ ਤੁਸੀਂ ਭੁਲੇਖੇ ਦੇ ਵਿੱਚ ਹੋ, ਇਹ ਮਹਾਰਾਜ ਨੇ ਉਪਦੇਸ਼ ਦਿੱਤਾ।
ਸੁਰਤੀ ਸੁਰਤ ਰਲਾਈਐ ਏਤ,
ਕਹਿੰਦੇ ਹੇ ਭਾਈ ਸੁਰਤੀ, ਸੁਰਤੀਆਂ ਸਿਮਰਤੀਆਂ ਕਰਕੇ ਪ੍ਰਤਿਪਾਦਨ ਯੋਗ ਜੋ ਵਾਹਿਗੁਰੂ ਹੈ, ਤੇ ਉਸ ਦੇ ਨਾਲ ਏਤ, ਏਤ ਇਸ ਮਨੁੱਖਾ ਜਨਮ ਵਿੱਚ ਆਪਣੀ ਸੁਰਤ ਬਿਰਤੀ ਨੂੰ ਰਲਾਈਐ, ਰਲਾਉਣਾ ਕਰੀਏ, ਮੇਲਣਾ ਕਰੀਏ, ਜਾਂ ਮਾਇਆ ਦੀ ਏਤ ਇਤੀ ਨਿਵਿਰਤੀ ਕਰਕੇ। ਸੋ ਸ੍ਰੇਸ਼ਟ, ਸੁਰਤ ਦਾ ਅਰਥ ਇਸ ਤਰ੍ਹਾਂ ਵੀ ਸੰਪਰਦਾ ਦੇ ਵਿੱਚ ਹੈ, ਸੋ ਸ੍ਰੇਸ਼ਟ ਰਤ ਪ੍ਰੀਤੀ, ਸ੍ਰੇਸ਼ਟ ਪ੍ਰੀਤੀ ਦੁਆਰਾ ਪ੍ਰਭੂ ਦੇ ਚ ਆਪਣੀ ਸੁਰਤੀ ਬਿਰਤੀ ਨੂੰ ਲਾਉਣਾ ਕਰਨਾ, ਜੋੜਨਾ ਕਰੀਏ।
ਤਨ ਕਰ ਤੁਲਹਾ ਲੰਘੈ ਜੀਤ,
ਜੇ ਪ੍ਰਲੋਕ ਦੇ ਵਿੱਚ ਤਰਨਾ ਚਾਹੁੰਦੇ ਹੋ ਤਾਂ ਦੀਵੇ ਤਾਰਨ ਦੇ ਨਾਲ ਨਹੀਂ ਕੁਛ ਬਣਨਾ, ਤਨ ਸਰੀਰ ਨੂੰ ਹੀ ਤੁਲਹਾ ਇਹਨੂੰ ਕਰੋ। ਇਹ ਤਨ ਵੀ ਪਾਪਾਂ ਤੋਂ ਰਹਿਤ ਕਰਨਾ, ਇਹ ਵੀ ਹੌਲਾਪਣ ਜਿਵੇਂ ਤੁਲਾ ਹੌਲਾ ਹੁੰਦਾ, ਹਲਕਾ ਹੁੰਦਾ ਹੈ, ਤੇ ਇਸੇ ਤਰ੍ਹਾਂ ਇਹਨੂੰ ਪਾਪਾਂ ਤੋਂ ਰਹਿਤ ਕਰ ਲਓ, ਹੌਲਾ ਹਲਕਾ ਕਰ ਲਓ, ਇਹਨੂੰ ਵੀ ਤੁਲਾ ਬਣ ਗਿਆ। ਤੁਲਾ ਇਸੇ ਕਰਕੇ ਤਰਦਾ, ਹਲਕਾ ਹੁੰਦਾ ਹੈ, ਲੋਹਾ ਡੁੱਬ ਜਾਂਦਾ, ਭਾਰੀ ਹੁੰਦਾ ਹੈ। ਤੋ ਇਸ ਕਰਕੇ ਫਿਰ ਕਹਿੰਦੇ ਇਹ ਜਿਹੜਾ ਲੋਹੇ ਦੀ ਤਰ੍ਹਾਂ ਪਾਪਾਂ ਦੀ ਮੈਲ ਕਰਕੇ ਜੀਵ ਹੋਇਆ, ਡੁੱਬਦਾ ਹੈ, ਇਹਨੂੰ ਤੁਲਾ ਬਣਾ ਲਓ, ਜਾਣੀ ਹਲਕਾ ਕਰ ਲਓ, ਪਾਪ ਕਰਮ ਜਿਹੜੇ ਨਿਵਿਰਤ ਕਰ ਦਿਓ। ਤਨ ਕਰ ਤੁਲਹਾ ਲੰਘ ਹੈ ਜੇਤ, ਤੇ ਇਸ ਕਰਕੇ ਫਿਰ ਹੌਲੀ ਹੌਲੀ ਤੁਸੀਂ ਜੇਤ, ਜਿਸ ਕਰਕੇ ਸੰਸਾਰ ਰੂਪੀ ਸਮੁੰਦਰ ਤੋਂ, ਵਿਸ਼ਿਆਂ ਰੂਪੀ ਪਾਣੀ ਤੋਂ ਪਾਰ ਲੰਘ ਜਾਵੋਗੇ। ਇਹ ਹੈ ਤਰੀਕਾ ਤਰਨ ਦਾ, ਮਹਾਰਾਜ ਕਹਿੰਦੇ। ਇਹ ਤੁਹਾਡਾ ਕਿਹੜਾ ਤਰੀਕਾ ਵੀ ਪਾਣੀ 'ਚ ਦੀਵੇ ਬਾਲ ਦਿੱਤੇ, ਨਾਲੇ ਤੇਲ ਦਾ ਨੁਕਸਾਨ ਕਰ ਲਿਆ, ਅਤੇ ਨਾਲੇ ਮਿੱਟੀ ਦੇ ਦੀਵਿਆਂ ਦਾ ਕਿਸੇ ਹੋਰ ਕੰਮ ਆ ਜਾਂਦੀ ਉਹ ਮਿੱਟੀ, ਇਹ ਤੁਸੀਂ ਗਲਤੀ ਕਰਦੇ ਹੋ।
ਅੰਤਰ ਪਾਹੇ ਤੈਸਾ ਤੂੰ ਰੱਖ,
ਕਿ ਕਹਿੰਦੇ ਹੇ ਭਾਈ, ਜਿਹੜੀ ਤੇਰੇ ਅੰਤਰ ਅੰਤ ਹੈ ਕਰਨ ਵਿੱਚ ਤ੍ਰਿਸ਼ਨਾ ਹੈ ਨਾ ਜਿਹੜੀ, ਪਾਹੇ ਉਹ ਅੱਗ ਦੀ ਨਿਆਈ ਹੈ, ਜਾਂ ਫਿਰ ਤੇਰੇ ਅੰਦਰ ਈਰਖਾ ਦੀ ਪਾਹੇ ਅਗਨੀ ਹੈ, ਤੈਸਾ ਉਸ ਨੂੰ ਤੂੰ ਰੋਕ ਕੇ ਰੱਖ। ਜਿਹੜੀ ਤੇਰੇ ਅੰਦਰ ਇਸ ਤਰ੍ਹਾਂ ਦੀ ਵਾਸ਼ਨਾ ਹੈ, ਸਾਹਸ ਜਿਹੜੀ ਅੱਗ ਹੈ ਨਾ, ਅੱਗ ਬੇਲੋੜੀ ਪ੍ਰਜੁਲਤ ਜਿਹੜੀ ਲੋਕ ਕਰਦੇ ਹੈ, ਤੇ ਫਿਰ ਬੇਧਿਆਨ ਹੋ ਜਾਣਾ ਅੱਗ ਵਾਲੀ, ਤੇ ਪਹਿਲਾਂ ਤਾਂ ਅੱਗ ਕੱਪੜਿਆਂ ਨੂੰ ਲੱਗਦੀ ਹੈ, ਜੇ ਫਿਰ ਵੀ ਕੱਪੜਿਆਂ ਨੂੰ ਲੱਗੀ ਤੇ ਨਾ ਬੁਝਾਵੇ, ਫਿਰ ਕੱਪੜਿਆਂ ਤੋਂ ਬਾਅਦ ਜਿਸਮ ਨੂੰ ਲੱਗਦੀ ਹੈ, ਜਦੋਂ ਜਿਸਮ ਨੂੰ ਲੱਗ ਗਈ ਫਿਰ ਉਦਾਹਰਤ ਹੋ ਜਾਂਦਾ। ਇਹ ਵਿਸ਼ਿਆਂ ਦੀ ਅਗਨੀ ਪਹਿਰਾਂ ਹਿਰਦੇ ਦੇ ਚੁੱਲ੍ਹੇ ਦੇ ਵਿੱਚ ਪ੍ਰਜਵਲਿਤ ਹੁੰਦੀ ਹੈ, ਜੇ ਤਾਂ ਉੱਥੇ ਉਹਨੂੰ ਨੱਪ ਲਿਆ ਜਾਏ ਫਿਰ ਤਾਂ ਠੀਕ ਹੈ, ਨਾਮ ਦਾ ਪਾਣੀ ਪਾ ਦਿਓ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਣ ਲੱਗ ਜਾਏ, ਤੇ ਨਹੀਂ ਤਾਂ ਫਿਰ ਇਹ ਸਰੀਰ ਰੂਪੀ ਕੱਪੜੇ ਨੂੰ ਵਿਸ਼ਿਆਂ ਦੀ ਅੱਗ ਲੱਗ ਕੇ ਫਿਰ ਉਹਦੇ 'ਚ ਗਰਕ ਹੋ ਜਾਂਦਾ, ਫਿਰ ਅੱਗੇ ਪ੍ਰਲੋਕ ਦੇ ਤਪਤ ਥੰਮ ਗੱਲ ਲਾਏ, ਉੱਥੇ ਫਿਰ ਆਹ ਸਜ਼ਾ ਮਿਲਦੀ। ਇਹਨੂੰ ਰੋਕ ਕੇ ਰੱਖ, ਤੈਸਾ ਤੂੰ ਰੱਖ। ਮਹਾਰਾਜ ਕਹਿੰਦੇ ਇਹ ਅੱਗ ਕੱਪੜਿਆਂ ਨੂੰ ਲੱਗਣ ਤੋਂ ਪਹਿਲਾਂ ਹੀ ਬਚਾ ਲੈ। ਜਦੋਂ ਕੱਪੜਿਆਂ ਨੂੰ ਅੱਗ ਲੱਗਦੀ ਹੈ, ਪਹਿਲਾਂ ਜਿਸਮ ਨਹੀਂ ਸੜਦਾ, ਪਹਿਲਾਂ ਜਿਸਮ ਨੰਗਾ ਹੁੰਦਾ ਹੈ। ਔਗਣ ਕਰਨ ਵਾਲੇ ਦਾ, ਵਿਸ਼ਈ ਪੁਰਸ਼ ਦਾ ਪਹਿਲਾਂ ਤਾਂ ਪਰਦਾਫਾਸ਼ ਹੁੰਦਾ ਹੈ, ਫਿਰ ਸਜ਼ਾ ਰੂਪੀ ਅੱਗ ਲੱਗਦੀ ਹੈ। ਅਤੇ ਦੂਸਰਾ, ਅੰਤਰ ਪਾਹੇ ਤੈਸਾ ਤੂੰ ਰੱਖ, ਕਹਿੰਦੇ ਜਿਹੜੀ ਤੇਰੇ ਅੰਦਰ ਬ੍ਰਹਮ ਅਭਿਆਸ ਰੂਪੀ ਅਗਨੀ ਹੈ, ਉਸ ਨੂੰ ਬਾਲ ਕੇ ਰੱਖ। ਇਹ ਦੂਸਰਾ ਅਰਥ ਹੈ ਇਹਦਾ। ਅੱਗੇ ਦੱਸਦੇ ਹਨ,
ਅਹਨਿਸ ਦੀਵਾ ਬਲੈ ਅਥਕ,
ਇਹ ਕੁੰਡੀ ਹੈ ਪਾਠ ਦੀ ਉਚਾਰਨ ਦੀ, ਇਹਨੂੰ ਨੋਟ ਕਰੋ। ਤੇ ਇਹਨੂੰ ਅਧਕ ਸਹਿਤ ਅਥਕ ਕਹਿਣਾ, ਇਸ ਨੂੰ ਅਥਕ ਐ ਨਾ ਬਣ ਜਾਵੇ, ਇੱਕ ਤਾਂ ਹੋਗਾ ਨਾ ਅਥਕ, ਇੱਕ ਹੋਗਾ ਅਥਕ, ਅਥਕ ਬੋਲਣਾ ਇਸ ਨੂੰ। ਜਿਹੜੇ ਇਸ ਪ੍ਰਕਾਰ ਕਹਿੰਦੇ ਰਾਤ ਦਿਨ ਥੱਕਣ ਤੋਂ ਰਹਿਤ, ਇੱਕ ਰਸ ਗਿਆਨ ਰੂਪੀ ਦੀਵਾ ਬਲੈ ਜਗ ਪਵੇਗਾ, ਤੇ ਦੀਵਾ ਤੇਲ ਮੁੱਕ ਗਿਆ, ਦੀਵਾ ਥੱਕ ਗਿਆ। ਜਿਵੇਂ ਬੰਦਾ ਜਿਹੜਾ ਥੱਕ ਜਾਂਦਾ ਹੈ, ਉਹ ਪੈ ਜਾਂਦਾ, ਸੌਂ ਜਾਂਦਾ, ਦੀਵਿਆਂ ਦਾ ਚਾਨਣਾ ਖਤਮ ਹੋ ਗਿਆ, ਸੌਂ ਗਿਆ ਦੀਵਾ, ਥੱਕ ਗਿਆ ਨਾ ਦੀਵਾ, ਤੇਲ ਨਹੀਂ ਹੈ। ਪਰ ਇਸੇ ਤਰ੍ਹਾਂ ਕਹਿੰਦੇ ਗਿਆਨ ਦਾ ਦੀਵਾ ਇਹੋ ਜਿਹਾ, ਇਹ ਨਹੀਂ ਥੱਕਦਾ। ਇੱਕ ਵਾਰੀ ਗਿਆਨ ਦਾ ਚਾਨਣਾ ਹੋ ਗਿਆ ਤਾਂ ਫਿਰ ਇਹ ਇੱਕ ਰਸ ਬਣਿਆ ਹੀ ਰਹਿੰਦਾ, ਆਤਮਕ ਗਿਆਨ ਥੱਕਣ ਤੋਂ ਰਹਿਤ ਹੈ, ਬਲਦਾ ਹੀ ਰਹੇਗਾ।
ਐਸਾ ਦੀਵਾ ਨੀਰ ਤਰਾਏ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਦੀਵਾ ਪਾਣੀ ਤੇ ਤਾਰਨਾ ਹੀ ਹੈ, ਕੱਤਕ ਦੇ ਮਹੀਨੇ ਜਿਹੜਾ ਤੁਸੀਂ ਇਹ ਮਨਮਤ ਕਰਦੇ ਹੋ, ਇਹੋ ਜਿਹਾ ਗਿਆਨ ਰੂਪੀ ਦੀਵਾ ਹੈ, ਇਹ ਪਦਾਰਥਾਂ ਦੇ ਪਾਣੀ ਤੋਂ ਤਾਰਨਾ, ਇਹ ਵਿਸ਼ਿਆਂ ਰੂਪੀ ਪਾਣੀ ਤੋਂ ਤੈਰਨ ਲੱਗ ਜਾਏਗਾ, ਜਾਂ ਫਿਰ ਬਹਿਤਰਨੀ ਨਦੀ ਦੇ ਨੀਰ ਪਾਣੀ ਤੋਂ ਤਰਾਏ ਤਾਰ ਦੇਵੇਗਾ। ਇਹ ਗਿਆਨ ਦਾ ਦੀਵ ਹੈ ਤੇ ਜਿਹਦਾ ਤਿੰਨਾਂ ਲੋਕਾਂ ਵਿੱਚ ਚਾਨਣਾ ਹੈ। ਅੱਗੇ ਦੱਸਦੇ ਨੇ,
ਜਿਤ ਦੀਵੈ ਸਭ ਸੂਜੀ ਪਾਏ,
ਜਿਸ ਗਿਆਨ ਰੂਪੀ ਦੀਵੇ ਦੇ ਨਾਲ ਲੋਕ ਪਰਲੋਕ ਆਦਿ ਸਭ ਸਾਰੀ ਸੋਝੀ ਗਿਆਤ ਪਾਏ ਪਾਈ ਜਾਂਦੀ ਹੈ, ਦਿਖਣ ਲੱਗ ਜਾਂਦਾ ਸਭ ਕੁ। ਤੋ ਇਸ ਪ੍ਰਕਾਰ ਕਥਨ ਕਰਦੇ ਹਨ ਜੀ, ਅਸਾਈ ਦੇ ਕੇ ਫਰਮਾਨ ਕਰਦੇ ਆ ਜੀ,
ਅੱਛੀ ਮਿੱਟੀ ਸੋਝੀ ਹੋਏ,
ਇਹ ਪਾਠ ਦੀ ਫੇਰ ਕੁੰਡੀ ਹੈ, ਇਹਨੂੰ ਮਿੱਟੀ ਨਹੀਂ ਕਹਿਣਾ, ਮਿੱਟੀ ਹੁੰਦੀ ਮਿਟਾ ਦੇਣਾ, ਮਿੱਟੀ ਅਧਿਕ ਸਹਿਤ ਪਾਠ ਹੈ। ਅੱਛੀ ਮਿੱਟੀ ਸੋਝੀ ਹੋਏ, ਜੋ ਆਤਮ ਵਿਛੈਣੀ ਬੁੱਧ ਦੁਆਰਾ ਸੱਤ ਅਸੱਤ ਦੀ ਵਿਚਾਰ ਤੇ ਜਾਂ ਫਿਰ ਲੋਕ ਪ੍ਰਲੋਕ ਦੀ ਸੋਝੀ ਗਿਆਤ ਹੋਣੀ ਹੈ। ਇਹ ਅੱਛੀ ਚੰਗੀ ਚੀਕਣੀ ਮਿੱਟੀ ਹੋਵੇ ਹੋਵੇ, ਕਿਉਂਕਿ ਜਦੋਂ ਦੀਵੇ ਬਣਾਏ ਜਾਂਦੇ ਆ ਨਾ, ਇਹ ਚੀਕਣੀ ਮਿੱਟੀ ਦੇ ਬਣਾਉਂਦੇ ਆ ਘੁਮਿਆਰ, ਵੀ ਉਹ ਜਿਹੜਾ ਜਲਦੀ ਪਾਣੀ ਉਹਦਾ ਨੁਕਸਾਨ ਨਾ ਕਰੇ। ਇਹ ਹੈ ਚੀਕਣੀ ਮਿੱਟੀ ਜਿਹੜੀ ਦੱਸੀ ਹੈ, ਕਹਿੰਦੇ ਆਤਮ ਬਿਸ਼ੈਣੀ ਬੁੱਧ ਦੁਆਰਾ ਸੱਤ ਅਸੱਤ ਦੀ ਵਿਚਾਰ ਲੋਕ ਪ੍ਰਲੋਕ ਦੀ ਸੋਝੀ ਗਿਆਤ ਜਿਹੜੀ ਹੈ ਇਹ ਹੋਈ ਜਾਂਦੀ ਹੈ। ਇਸ ਕਰਕੇ ਹੱਛੀ ਮਿੱਟੀ ਹੈ, ਇਹ ਚੰਗੀ ਮਿੱਟੀ ਹੈ ਜਿਹਦਾ ਗਿਆਨ ਦਾ ਦੀਵਾ ਬਣਿਆ ਹੈ।
ਤਾਕਾ ਕੀਆ ਮਨ ਸੋਏ,
ਇਸ ਮਿੱਟੀ ਦਾ ਕੀਆ ਕੀਤਾ ਹੋਇਆ ਬਣਾਇਆ ਹੋਇਆ ਗਿਆਨ ਰੂਪੀ ਦੀਵਾ ਸੋਏ ਉਹ ਪਰਮਾਤਮਾ ਮਨ ਮੰਨ ਲੈਂਦਾ ਹੈ, ਭਾਵ ਐਸਾ ਦੀਵਾ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਨੂੰ ਪ੍ਰਵਾਨ ਹੋ ਜਾਂਦਾ ਹੈ। ਮਹਾਰਾਜ ਪ੍ਰਵਾਨ ਕਰਦਾ ਐਸੇ ਦੀਵੇ ਨੂੰ।
ਕਰਨੀ ਤੇ ਕਰ ਚੱਕ ਹੋ ਢਾਲ,
ਸੁਭ ਕਰਨੀ ਜਿਹੜੀ ਕਰਨੀ ਹੈ, ਕਿਉਂਕਿ ਚੱਕ ਹੁੰਦਾ ਹੈ ਘੁਮਿਆਰਾਂ ਦੇ ਕੋਲ ਹੁੰਦਾ ਸੀ, ਹੁਣ ਤਾਂ ਸਾਧਨ ਜਿਹੜੇ ਸਾਰੇ ਬਦਲ ਗਏ ਆ। ਉਹ ਮਿੱਟੀ ਦੇ ਭਾਂਡੇ ਚੱਕ ਤੇ ਡੰਡਾ ਉਹਦੇ ਕੋਲ ਹੁੰਦਾ ਘੁਮਿਆਰ ਦੇ ਕੋਲ, ਉਹਦੇ ਨਾਲ ਬਣਾਉਂਦਾ। ਇੱਥੇ ਪ੍ਰਵਾਨ ਦਿੱਤਾ ਉਹਦਾ ਹੀ ਨਾਂ ਦਿੱਤਾ ਹੈ। ਸੁਭ ਕਰਨੀ ਜਿਹੜੀ ਹੈ ਜਾਂ ਕਰਨੀ ਭਗਤੀ ਰੂਪ ਜਿਹੜੀ, ਇਹ ਚੱਕ ਹੋ, ਇਹ ਹੈ ਚੱਕ ਜਿਹਦੇ ਤੇ ਭਾਂਡੇ ਘੜੇ ਜਾਂਦੇ। ਇਸ ਚੱਕ ਦੇ ਉੱਪਰ ਗਿਆਤ ਰੂਪੀ ਮਿੱਟੀ ਨੂੰ ਢਾਲ, ਢਾਲਣਾ ਕਰ, ਇਹ ਇਸ ਪ੍ਰਕਾਰ ਦੇ ਭਾਂਡੇ ਬਣਾ। ਇਹ
ਐਥੈ ਉਥੈ ਨਿਵਹੀ ਨਾਲ,
ਫਿਰ ਉਹਦਾ ਬਣਿਆ ਗਿਆਨ ਦਾ ਦੀਵਾ ਜਿਹੜਾ ਇੱਥੇ ਇਸ ਲੋਕ ਦੇ ਵਿੱਚ, ਉਥੈ ਪਰਲੋਕ ਦੇ ਵਿੱਚ ਨਾਲ ਹੀ ਨਿਵੇਗਾ, ਇਹ ਦੀਵਾ ਜਾਏਗਾ ਨਾਲ।
ਆਪੇ ਨਦਰ ਕਰੇ ਜਾ ਸੋਏ,
ਜਦੋਂ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ, ਆਪ ਹੀ ਸੋਏ ਉਹ ਵਾਹਿਗੁਰੂ।
ਗੁਰਮੁਖ ਵਿਰਲਾ ਬੂਝੈ ਕੋਏ,
ਤਾਂ ਕੋਈ ਵਿਰਲਾ ਟਾਵਾਂ ਟਾਵਾਂ ਗੁਰਮੁਖ, ਗੁਰਾਂ ਦੁਆਰਾ ਇਸ ਗਿਆਨ ਦੇ ਦੀਵੇ ਨੂੰ ਜਗਾਉਣਾ ਬੂਝੇ ਸਮਝਦਾ ਹੈ, ਹਰ ਇੱਕ ਦੇ ਬਸ ਦੀ ਬਾਤ ਨਹੀਂ ਹੈ।
ਤਿਤ ਘਾਟ ਦੀਵਾ ਦੇਹ ਚਲ ਹੋਏ,
ਤੇ ਉਹਦੇ ਭਾਈ ਹਿਰਦੇ ਦੇ ਵਿੱਚ, ਇਸ ਗੁਰਮੁਖ ਦੇ ਘਾਟ ਹਿਰਦੇ ਵਿੱਚ ਗਿਆਨ ਰੂਪੀ ਇਹ ਜਿਹੜਾ ਦੀਵਾ ਨਿਸ਼ਚਲ ਅਚਲ ਦੀਵਾ ਇਸਤਿਤ ਹੋਏ ਹੁੰਦਾ ਹੈ।
ਪਾਣੀ ਮਰੈ ਨਾ ਬੁਝਾਇਆ ਜਾਏ,
ਫਿਰ ਇਹ ਦੀਵੇ ਦਾ ਨੁਕਸਾਨ ਹੀ ਨਹੀਂ ਹੁੰਦਾ ਕੋਈ। ਕਹਿੰਦੇ ਇਹ ਜਿਹੜਾ ਦੀਵਾ ਹੈ ਨਾ, ਐਸਾ ਦੀਵਾ ਜਿਹੜਾ ਹੈ ਨਾ, ਬੁੱਲ ਦੁਆਰੇ ਬੋਲੋ ਜੀ, ਪਾਣੀ
ਮਰੈ ਨਾ ਬੁਝਾਇਆ ਜਾਏ।
ਇਹ ਗਿਆਨ ਰੂਪੀ ਦੀਵਾ ਨਾ ਤਾਂ ਪਦਾਰਥਾਂ ਰੂਪੀ ਪਾਣੀ ਵਿੱਚ ਮਰੇ ਮਰਦਾ, ਮਰਦਾ ਕੀ ਹੈ, ਡੁੱਬਣਾ ਹੁੰਦਾ ਜਿਹੜਾ ਪਾਣੀ ਦੇ ਵਿੱਚ, ਅਤੇ ਨਾ ਹੀ ਕਿਸੇ ਵਿਘਨ ਕਰਕੇ ਇਹ ਬੁਝਾਇਆ ਜਾ ਸਕਦਾ। ਇਹਨੂੰ ਪੋਲਾ ਬੁਲਾਉਣਾ, ਬੁਝਾਇਆ ਨਹੀਂ ਜਾ ਸਕਦਾ, ਖਤਮ ਨਹੀਂ ਹੁੰਦਾ ਹੈ।
ਐਸਾ ਦੀਵਾ ਨੀਰ ਤਰਾਏ,
ਇਹ ਭਾਈ ਇਹੋ ਜਿਹਾ ਗਿਆਨ ਰੂਪੀ ਦੀਵਾ ਤੈਨੂੰ ਪਦਾਰਥਾਂ ਰੂਪੀ ਪਾਣੀ ਤੋਂ ਜਾਂ ਵਿਸ਼ਿਆਂ ਰੂਪੀ ਨੀਰ ਪਾਣੀ ਤੋਂ ਤਰਾਏ ਪਾਰ ਕਰ ਦੇਵੇਗਾ ਆਪਣੀ ਜ਼ਿੰਦਗੀ ਰੂਪੀ ਨਦੀ ਦੇ ਵਿੱਚ, ਤੇ ਐਸਾ ਗਿਆਨ ਰੂਪੀ ਦੀਵਾ ਤਾਰਨਾ ਕਰ ਤੋਂ।
ਡੁੱਲੇ ਵਾਉ ਨਾ ਵੱਡਾ ਹੋਏ,
ਫਿਰ ਨੂੰ ਬਾਸ਼ਨਾ ਰੂਪੀ ਬਹੁ ਪਾਉਣ ਹਵਾ ਗਿਆਨ ਰੂਪੀ ਦੀਵੇ ਨੂੰ ਡੁਲਾਵੇਗੀ ਨਹੀਂ। ਇਹ ਗਿਆਨ ਰੂਪੀ ਦੀਵਾ ਫਿਰ ਡੋਲੇ ਡੋਲਦਾ ਨਹੀਂ ਹੈ, ਅਤੇ ਨਾ ਹੀ ਇਹ ਨਾ ਵੱਡਾ ਹੋਏ, ਨਾ ਹੀ ਵੱਡਾ ਹੋਏ ਹੁੰਦਾ ਭਾਵ ਬੁੱਝਦਾ ਨਹੀਂ ਹੈ, ਤੇ ਇਹਦੇ ਵੱਡਾ ਵਡੱਪਣ ਹੰਕਾਰ ਵੀ ਨਹੀਂ ਹੁੰਦਾ। ਪੁਰਾਣੇ ਸਮੇਂ ਚ ਜਦੋਂ ਦੀਵੇ ਹੀ ਘਰਾਂ ਦੇ ਅੰਦਰ ਰੋਸ਼ਨੀ ਹੁੰਦੀ ਦੀਵਿਆਂ ਦੀ, ਉਦੋਂ ਇੱਕ ਵਹਿਮ ਸੀ ਬਹੁਤ ਵੱਡਾ, ਜਦੋਂ ਰਾਤ ਨੂੰ ਸੌਣਾ ਤੇ ਸਿਆਣੀਆਂ ਬੀਬੀਆਂ ਇਹ ਨਹੀਂ ਸੀ ਕਹਿੰਦੀਆਂ ਵੀ ਦੀਵਾ ਬੁਝਾ ਦੇ, ਇਹਨੂੰ ਮਾੜਾ ਸਮਝਦੇ, ਕਹਿੰਦੇ ਵੀ ਦੀਵਾ ਗੁੱਲ ਹੋ ਗਿਆ, ਫਲਾਣੇ ਦਾ ਦੀਵਾ ਗੁੱਲ ਹੋ ਗਿਆ। ਉਦੋਂ ਕੀ ਕਰਦੇ, ਕਹਿੰਦੇ ਭਾਈ ਸੌਣਾ ਹੁਣ ਦੀਵਾ ਵੱਡਾ ਕਰ ਦੇ, ਉਹਦਾ ਮਤਲਬ ਸੀ ਵੀ ਦੀਵਾ ਅਰਥ ਉਹੀ ਹੈ ਵੱਡਾ ਕਰਨਾ, ਕਹਿੰਦੇ ਉਹੀ ਬੋਲੀ ਵਰਤੀ ਹੈ ਮਹਾਰਾਜ ਨੇ, ਡੋਲੇ ਵਾਹ ਨਾ ਵੱਡਾ ਹੋਏ, ਇੱਥੇ ਵੱਡੇ ਦਾ ਅਰਥ ਹੋਈ ਹੈ ਵੀ ਬੁੱਝਦਾ ਨਹੀਂ ਹੈ। ਤੋ ਇਸ ਕਰਕੇ ਬਾਣੀ ਦੇ ਵਿੱਚ ਉਸ ਵੇਲੇ ਦੇ ਪ੍ਰਮਾਣ ਜਾਂ ਵੜੱਪਣ ਹੰਕਾਰ ਨਹੀਂ ਹੁੰਦਾ, ਵੱਡਾ ਨਹੀਂ ਹੁੰਦਾ, ਬੁੱਝਦਾ ਨਹੀਂ ਹੈ, ਭਾਵੇਂ ਗਿਆਨ ਦਾ ਦੀਵਾ ਐਸਾ ਹੈ।
ਜਾਪੈ ਜੋ ਸਿੰਘਾਸਨ ਲੋਏ,
ਜਿਵੇਂ ਸਿੰਘਾਸਨ, ਸਿੰਘ ਜਮਾ ਆਸਨ ਸਿੰਘਾਸਨ, ਸਿੰਘ ਕਿਹਦਾ ਨਾਮ ਹੈ, ਇਹ ਵਿਚਾਰਨ ਵਾਲੀ ਗੱਲ ਹੈ ਵੀ ਜਿਹੜਾ ਮਹਾਰਾਜ ਨੇ ਕਿਹਾ ਅਰਧ ਨਾਮ ਸਿੰਘਨ ਨਹੀਂ ਲੈਣਾ, ਮਹਾਰਾਜ ਕਹਿੰਦੇ ਵੀ ਅੱਧਾ ਨਾਮ ਜਿਹੜਾ ਹੈ ਇਹ ਨਹੀਂ ਲੈਣਾ ਕਿਸੇ ਵੀ ਸਿੰਘ ਦਾ। ਮਤਲਬ ਹੈ ਜਿਵੇਂ ਦੋ ਅੱਖਰ ਮੂਹਰੇ ਲੱਗਦੇ ਨੇ, ਹਾਹਾ ਰਾਰਾ ਹਰੀ ਹੋ ਗਿਆ ਨਾ, ਇਹ ਪਿੱਛੇ ਆ ਗਿਆ ਸਿੰਘ, ਅੱਧਾ ਨਾਮ ਕੀ ਹੋਵੇ ਜੇ ਹਰੀ ਕਹਿਤਾ ਗੱਲਾਂ। ਮੈਂ ਆਪਣੀ ਦੀ ਮਿਸਾਲ ਦਿੰਦਾ ਵੀ ਨਾਲ ਸਿੰਘ ਸ਼ਬਦ ਜ਼ਰੂਰ ਵਰਤਣਾ, ਬੀਬੀਆਂ ਨੂੰ ਬੁਲਾਉਣਾ ਕੌਰ ਸ਼ਬਦ ਵਰਤ। ਇਹ ਮਹਾਰਾਜ ਰਹਿਤ ਰਾਮ ਜੀ ਦੀ ਅਸਲ ਦੇ ਵਿੱਚ ਇਹਦੇ ਵਿੱਚ ਮਹਾਰਾਜ ਨੇ ਇੱਕ ਯੁਕਤੀ ਵਰਤੀ ਹੈ ਵੀ ਸਿੰਘ ਸ਼ਬਦ ਵਾਰ ਵਾਰ ਕਹਿਣਗੇ, ਫਲਾਣਾ ਸਿੰਘ ਫਲਾਣਾ ਸਿੰਘ, ਸਿੰਘ ਕਦੋਂ ਕਹਿਣਗੇ ਨਾ, ਦੁਨਿਆਵੀ ਗੱਲ ਕਰਦੇ ਵੀ ਇਹ ਰੱਬ ਦਾ ਨਾਂ ਲੈਣ। ਸਿੰਘ ਨਾਮ ਬ੍ਰਹਮ ਦਾ ਹੈ, ਸ਼ੁੱਧ ਬ੍ਰਹਮ ਦਾ ਨਾਮ ਸਿੰਘ ਹੈ। ਇਸ ਕਰਕੇ ਜਦੋਂ ਨਾਲੇ ਤਾਂ ਉਹਨੂੰ ਬੁਲਾ ਲਿਆ ਤੇ ਨਾਲੇ ਵਾਹਿਗੁਰੂ ਦਾ ਨਾਮ ਆ ਗਿਆ। ਮਹਾਰਾਜ ਸਾਹਿਬ ਨੇ ਇੱਕ ਐਸਾ ਨਾਮ ਇਹ ਦਿੱਤਾ ਹੈ, ਸ਼ੁੱਧ ਸਰੂਪ ਜਿਹੜਾ ਵਾਹਿਗੁਰੂ ਹੈ ਉਹ। ਫਿਰ ਮਹਾਰਾਜ ਕਹਿੰਦੇ ਜਾਪੈ ਜਿਉ ਸਿੰਘਾਸਨ ਲੋਏ, ਉਹ ਸੱਚਖੰਡ ਰੂਪੀ ਆਸਨ ਦੇ ਸਿੰਘ ਨਾਮ ਸ਼ੁੱਧ ਸਰੂਪ ਤੇ ਉਹਦੇ ਉੱਤੇ ਆਸਨ ਇਸਤਰੀ ਹੁੰਦੀ ਹੈ, ਬਿਰਾਜਮਾਨ ਹੁੰਦਾ ਹੈ। ਤੇ ਇਸੇ ਤਰ੍ਹਾਂ ਗਿਆਨ ਦੀਵੇ ਦੀ ਲੋਏ, ਲੋਹ ਜਿਹੜੀ ਪ੍ਰਕਾਸ਼ ਹੈ ਨਾ ਹਿਰਦੇ ਦੇ ਵਿੱਚ ਜਾਪੇ ਜਾਣਿਆ ਜਾਂਦਾ, ਇਸ ਦੀਵੇ ਦੀ ਲੋਹ ਕਰਕੇ ਹਿਰਦੇ ਰੂਪ ਸਿੰਘਾਸਨ ਤਖ਼ਤ ਦੇ ਉੱਤੇ ਜਿਉਂਦਾ ਤਿਉਂ ਹਰੀ ਵਾਹਿਗੁਰੂ ਜਾਪੈ ਜਾਣਿਆ ਜਾਂਦਾ ਹੈ। ਇਉਂ ਫਿਰ ਤਾਂ ਕਿਹਾ ਵੀ ਜਾਪੈ ਜਿਉਂ ਇਸ ਪ੍ਰਕਾਰ ਜਾਣਿਆ ਜਾਂਦਾ ਹੈ।
ਖਤਰੇ ਬ੍ਰਾਹਮਣ ਸੂਦ ਕੇ ਰੈਸ,
ਫਿਰ ਮਹਾਰਾਜ ਕਹਿੰਦੇ ਭਾਈ ਬ੍ਰਾਹਮਣਾਂ ਨੇ ਤਾਂ ਇਹ ਪਖੰਡ ਬਣਾਇਆ ਹੋਇਆ ਵੀ ਆਹ ਜੀ ਵੇਦ ਨੂੰ ਫਲਾਨਾ ਨਹੀਂ ਪੜ੍ਹ ਸਕਦਾ, ਇਸਤਰੀ ਜਾਤੀ ਨਹੀਂ ਪੜ੍ਹ ਸਕਦੀ, ਮੰਦਰ ਦੇ ਵਿੱਚ ਨਹੀਂ ਜਾ ਸਕਦੀ ਤੇ ਸ਼ੂਦਰ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਭਾਈ ਸਾਡੇ ਮਤ ਦਾ ਇਹ ਉਪਦੇਸ਼ ਹੈ, ਕੋਈ ਖੱਤਰੀ ਹੋਵੇ ਭਾਵੇਂ ਬ੍ਰਾਹਮਣ ਹੋਵੇ, ਜੇ ਬ੍ਰਾਹਮਣਾਂ ਨੇ ਜਿਹੜੇ ਇਹਨਾਂ ਨੂੰ ਸ਼ੂਦਰ ਕਿਹਾ ਵੀ ਇਹ ਨੀਵੀਆਂ ਜਾਤਾਂ ਨੂੰ ਸ਼ੂਦਰ ਹੋਵੇ ਜਾਂ ਵੈਸ ਹੋਵੇ, ਤੋ ਇਸ ਪ੍ਰਕਾਰ ਇਹ ਕੋਈ ਵੀ ਹੋਵੇ ਇਹਨਾਂ ਦੇ ਵਿੱਚੋਂ।
ਨਿਰਤ ਨਾ ਪਾਈਆ ਗਣੀ ਸਹੰਸ,
ਮਹਾਰਾਜ ਕਹਿੰਦੇ ਇਹ ਜਾਤਾਂ ਜਿਹੜੀਆਂ ਵਰਨ, ਇਹ ਜਾਤਾਂ ਵਰਨ ਹੀ ਬਲਕਿ ਹੋਰ ਜਿਤਨੇ ਵੀ ਵਰਨ ਇਹਨਾਂ ਤੋਂ ਇਲਾਵਾ ਜਾਤਾਂ ਆਦਨ, ਇਹਨਾਂ ਦਾ ਨਿਰਤ ਨਿਰਣਾ ਨਹੀਂ ਪਾਇਆ ਜਾਂਦਾ। ਜੇ ਇਹਨਾਂ ਨੂੰ ਗਣੀ ਗਿਣਤੀ ਕਰਨਾ ਚਾਹੀਏ ਸਹੰਸ, ਹਜ਼ਾਰਾਂ ਹੀ ਜਾਤਾਂ ਵਰਨਾ ਆਦਿ ਹੋਣਗੇ ਫਿਰ ਇਹ। ਇਸ ਕਰਕੇ ਦੁਬਾਰੇ ਫੁੱਲ ਬੋਲਿਓ ਜੀ ਇੱਕ ਵਾਰੀ ਸਾਰੀ।
ਖੱਤਰੀ ਬ੍ਰਾਹਮਣ ਸੂਦ ਕੀ ਵੈਸ,
ਖੱਤਰੀ ਬ੍ਰਾਹਮਣ ਸੂਦਰ ਜਾਂ ਵੈਸ ਆਦਿ ਜਾਤਾਂ ਦਾ ਅਪਮਾਨ ਨਹੀਂ ਰਹਿੰਦਾ ਫਿਰ ਜਿਹੜਾ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਗਿਆਨ ਦੇ ਦੀਵੇ ਦੁਆਰਾ, ਫਿਰ ਉਹ ਅਪਮਾਨ ਨਹੀਂ ਰਹਿੰਦਾ। ਬ੍ਰਾਹਮਣ ਨੂੰ ਬ੍ਰਾਹਮਣ ਪਣੇ ਦਾ ਅਹੰਕਾਰ ਨਹੀਂ, ਸ਼ੂਦਰ ਨੂੰ ਨੀਵੇਂ ਪਣ ਦਾ ਇਹ ਭਾਵ ਨਹੀਂ ਕਿ ਮੈਂ ਨੀਵਾਂ ਹਾਂ। ਇਸ ਕਰਕੇ
ਨਿਰਤ ਨਾ ਪਾਈਆ ਗਣੀ ਸਹੰਸ,
ਤੇ ਇਹ ਜਿਹੜਾ ਗਿਆਨ ਉਪੀ ਦੀਪ ਹੈ ਇਸ ਨੇ ਕਿੰਨੇ ਕੁ ਤਾਰ ਦਿੱਤੇ ਨਾ, ਕਹਿੰਦੇ ਇਹਨਾਂ ਦੀ ਗਿਣਤੀ ਤਾਂ ਨਹੀਂ ਹੋ ਸਕਦੀ ਵੀ ਕਿੰਨੇ ਕੁ ਤਾਰ ਦਿੱਤੇ, ਇਹ ਤਾਂ ਬੇਅੰਤ ਨਾ। ਇਸ ਕਰਕੇ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ ਤੇ ਗਣੀ ਸਹੰਸ ਇਹਨਾਂ ਦੇ ਨਿਰਣਾ ਕਰਨਾ ਚਾਹੀਏ, ਨਿਰਤ ਨਾਮ ਨਿਰਣੇ ਦਾ ਹੈ। ਕਹਿੰਦੇ ਫਿਰ ਉਹਦਾ ਕੋਈ ਓੜਕ ਨਹੀਂ ਹੈ ਕਿੰਨੀ ਕੁ ਹੈ, ਗਿਣਤੀ ਦਾ ਨਿਰਣਾ ਨਹੀਂ ਪਾਇਆ ਜਾ ਸਕਦਾ, ਹਜ਼ਾਰਾਂ ਹੀ ਤਾਰ ਦਿੱਤੇ ਹਨ। ਹਾਂਜੀ ਅੱਗੇ ਦੱਸਦੇ ਹਨ।
ਐਸਾ ਦੀਵਾ ਬਾਲੀ ਕੋਏ,
ਪਰ ਭਾਈ ਇਹੋ ਜਿਹਾ ਜਿਹੜਾ ਦੀਵਾ ਹੈ ਉਹ ਕੋਈ ਹਰੇਕ ਹੀ ਥੋੜੀ ਬਾਲ ਲੂਗਾ। ਅੰਤਸ਼ ਕਰਨ ਦਾ ਦੀਵਾ, ਸ਼ਰਧਾ ਦੀ ਬੱਤੀ ਹੈ ਇਹਦੇ ਵਿੱਚ, ਤੇ ਵਾਹਿਗੁਰੂ ਦੇ ਪ੍ਰੇਮ ਦਾ ਤੇਲ ਪਾਉਣਾ ਇਹਦੇ ਵਿੱਚ। ਫੇਰ ਗੁਰੂ ਨੇ ਗਿਆਨ ਦੂਪੀ ਜਿਹੜਾ ਤੀਲਾ ਕਸਾ ਕੇ ਤਾਂ ਬ੍ਰਹਮ ਗਿਆਨ ਦਾ ਚਾਨਣਾ ਦੇਣਾ, ਤੇ ਇਸ ਕਰਕੇ ਇਹੋ ਜਿਹਾ ਜਿਹੜਾ ਦੀਵਾ। ਦੁਆਰੇ ਬੋਲ ਦੋ ਜੀ।
ਐਸਾ ਦੀਵਾ ਬਾਲੇ ਕੋਏ,
ਤੇ ਆਹ ਦੀਵਾ ਭਾਈ ਕੋਈ ਕੋਈ ਬਾਲ ਸਕਦਾ, ਹਰੇਕ ਨਹੀਂ ਬਾਲ ਸਕਦਾ, ਕਿਉਂਕਿ ਪ੍ਰੇਮ ਵਾਹਿਗੁਰੂ ਦੇ ਨਾਲ ਲਾਉਣਾ, ਬੱਚਿਆਂ ਨਾਲ, ਪਰਿਵਾਰ ਨਾਲ, ਮਾਇਆ ਨਾਲ, ਵਿਸ਼ਿਆਂ ਨਾਲ ਪ੍ਰੇਮ ਲੱਗਿਆ ਹੋਇਆ ਪਹਿਲਾਂ ਹੀ, ਤੇ ਜਿੱਥੇ ਬਿਰਸ਼ ਦੀਆਂ ਜੜਾਂ ਲੱਗੀਆਂ ਉੱਥੇ ਖੜਾ, ਉੱਥੇ ਹੀ ਖੜਾ ਰਹਿੰਦਾ ਉਹ, ਬਿਰਸ਼ ਦੂਏ ਪਾਸੇ ਜਾ ਹੀ ਨਹੀਂ ਸਕਦਾ, ਤੇ ਜਿੱਥੇ ਪ੍ਰੇਮ ਲੱਗਿਆ ਉੱਥੇ ਹੀ ਲੱਗਿਆ ਹੋਇਆ, ਤੇ ਉਧਰੋਂ ਸਾਸ ਨਹੀਂ ਬਿਰਸ਼ ਨੂੰ ਉੱਥੋਂ ਪੁੱਟ ਕੇ ਦੂਏ ਪਾਸੇ ਲਾਵੇ, ਫਿਰ ਵੀ ਹੌਲੀ ਹੌਲੀ ਪਹਿਲਾਂ ਕਮਲਾ ਹੀ ਜਾਂਦਾ। ਸੰਸਾਰ ਵੱਲੋਂ ਪਟ ਕੇ ਮਨ ਨੂੰ ਵਾਹਿਗੁਰੂ ਵੱਲ ਲਾਉਣਾ, ਪ੍ਰੇਮ ਪੈਦਾ ਕਰਨਾ, ਇਹ ਤੇਲ ਬਣਾਉਣਾ, ਤੇ ਇਸ ਤਰੀਕੇ ਦੇ ਨਾਲ ਫਿਰ ਅੰਤਸ਼ ਕਰਨ ਦੇ ਦੀਵੇ ਵਿੱਚ ਸ਼ਰਧਾ ਦੀ ਬੱਤੀ, ਪ੍ਰੇਮ ਦਾ ਤੇਲ ਪਾ ਕੇ ਐਸਾ ਦੀਵਾ ਬਾਲੇ ਕੋਈ, ਜਿਹੜਾ ਵੀ ਕੋਈ ਐਸਾ ਦੀਵਾ ਬਾਲ ਦੇਵੇ।
ਨਾਨਕ ਸੋ ਪਾਰੰਗਤ ਹੋਏ,
ਤੇ ਕਹਿੰਦੇ ਉਹ ਫਿਰ ਪਾਰੰਗਤ ਨਾਮ ਹੈ ਪਰਮਗਤੀ ਦਾ, ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ। ਤੇ ਇਸ ਕਰਕੇ ਕਿਹਾ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਇਹ ਜਮਾਂ ਦੇ ਨਾਲੋਂ ਮੇਲ ਚੱਕਿਆ ਜਾਂਦਾ। ਇਹ ਦੀਵਾ ਐਡੀ ਬੜੀ ਮਹਾਨਤਾ ਵਾਲਾ ਹੈ। ਕਹਿੰਦੇ ਤੁਸੀਂ ਚੱਕ ਕੇ ਦੀਵੇ ਅਖੇ ਮਹਾਰਾਜ ਕਹਿੰਦੇ ਨਦੀਆਂ ਚ ਤਾਰੀ ਜਾਣੋ, ਕੀ ਬਣੂਗਾ ਇਹਦੇ ਨਾਲ? ਬਥੇਰੀ ਦੁਨੀਆਂ ਤੁਹਾਡੇ ਪਿਤਾ ਪੁਰਖੀ ਤਾਰਦੇ ਆਉਂਦੇ ਰਹੇ ਦੀਵੇ, ਕੀ ਬਣ ਗਿਆ ਇਹਦੇ ਨਾਲ? ਇਹ ਮਹਾਰਾਜ ਨੇ ਮਨਮਤ ਹਟਾਈ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਹਾਂਜੀ,
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਅੱਗੇ ਵਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ,
ਤੁਧ ਨੋ ਨਿਵਣ ਮੰਨਣ ਤੇਰਾ ਨਾਉ।
ਤੇ ਪਰਮੇਸ਼ਰ ਦੇ ਸਨਮੁਖ ਬਿਰਤੀ ਕਰਕੇ, ਮਹਾਰਾਜ ਤਾਂ ਬਿਰਤੀ ਹਰ ਵਕਤ ਹੀ ਰਹਿੰਦੇ, ਪਰਮੇਸ਼ਰ ਸਰੂਪ ਇਹਨੇ ਸਮਝਣ ਸਮਝਾਉਣ ਵਾਸਤੇ ਸ਼ਬਦ ਹੁੰਦੇ। ਹੇ ਪ੍ਰਭੂ ਜੀ, ਅਸੀਂ ਤੈਨੂੰ ਨਿਵਣ ਨਿਉਣਾ ਕਰਦੇ ਹਾਂ, ਤੁਧ ਨੂੰ ਨਿਵਣ ਤੁਹਾਨੂੰ ਨਿਵਦੇ ਹਾਂ ਤੁਹਾਡੇ ਅੱਗੇ, ਮੰਨਣ ਤੇਰਾ ਨਾਉ, ਤੇਰਾ ਜਿਹੜਾ ਨਾਮ ਹੈ ਉਹਨੂੰ ਮੰਨਣ ਕਰਦੇ ਹਾਂ, ਜਾਂ ਤੇਰਾ ਨਾਮ ਮੰਨਣਾ ਹੈ, ਜਿਹੜਾ ਤੇਰਾ ਨਾਮ ਮੰਨਣਾ ਇਹੀ ਤੇਰੇ ਅੱਗੇ ਝੁਕਣਾ ਹੈ, ਜਿਹੜਾ ਤੇਰਾ ਨਾਮ ਜਪਣਾ ਇਹ ਵੱਡਾ ਹੈ।
ਸਾਚ ਭੀਟ ਬੈਸਣ ਕੋ ਥਾਉ।
ਹੇ ਪ੍ਰਭੂ ਜੀ, ਜਿਸ ਨਾਮ ਰੂਪੀ ਸੱਚ ਸੱਚੀ ਭੇਟਾ ਕਰਕੇ ਤੂੰ ਆਪਣੇ ਸਰੂਪ ਸੱਚਖੰਡ ਵਿੱਚ ਬੈਸਣ ਬੈਠਣ ਦੋ, ਬੈਠਣ ਦੇ ਤਾਈ ਥੋਂ ਅਸਥਾਨ ਦੇਣਾ ਕਰਦਾ, ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਆਪਣੇ ਸੱਚਖੰਡ ਦੇ ਵਿੱਚ ਨਿਵਾਸ ਦਿੰਦਾ। ਮਹਾਰਾਜ, ਬੈਸਣ ਵਾਸਤੇ ਥਾਂ ਮਿਲਦੀ ਹੈ ਬੈਠਣ ਦੀ, ਉਹਨਾਂ ਦੀ ਇਸਤਤ ਹੁੰਦੇ ਹਨ।
ਸਤ ਸੰਤੋਖ ਹੋਵੇ ਅਰਦਾਸ।
ਜੇ ਕੋਈ ਸਤ ਸੱਚ ਬੋਲਣ ਤੇ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਇਹ ਗੁਣਾਂ ਦੇ ਸੰਯੁਕਤ ਹੋਵੇ ਹੋ ਜਾਵੇ ਹੋ ਕਰਕੇ ਫੇਰ ਕੀ ਕਰੇ? ਫੇਰ ਤੇਰੇ ਅੱਗੇ ਅਰਦਾਸ ਅਰਜੋਈ ਕਰਦਾ। ਤੋ ਇਹ ਸਤ ਸੰਤੋਖ ਹੋਵੇ ਅਰਦਾਸ, ਸਤ ਪ੍ਰਤਿਗੀ ਹੋਣਾ, ਤੇ ਜਿਹੜਾ ਕਿਉਂਕਿ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੇ ਬੇਨਤੀ ਜਿਹਨ ਸੱਚ ਭਲੇ ਹੋਏ। ਸੰਤੋਖ ਹੈ ਜਿਹੜਾ, ਸਮ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸੰਗ ਜਾਨ, ਬ੍ਰਹਮ ਗਿਆਨ ਸਮਦਾਨ ਨੇ ਧਰਮ ਨਾ ਦਇਆ ਸਮਾਨ। ਜੇ ਇਹ ਦੋ ਚੀਜ਼ਾਂ ਹੋਣ ਫਿਰ ਅਰਦਾਸ। ਉਹ ਭਾਵ ਕੀ ਹੈ? ਜਿਵੇਂ ਸਿੱਧਾਂ ਦੇ ਨਾਲ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜੀ, ਆਪਾਂ ਜਿਵੇਂ ਬੱਚੇ ਲੁਕ ਮਚਾਈਆਂ ਖੇਡਦੇ ਹੁੰਦੇ ਨਾ, ਜਵਾਸ਼ ਉਹ ਕਹਿੰਦੇ ਜੀ ਇਸ ਤਰ੍ਹਾਂ ਕਰੋ ਵੀ ਸ਼ਕਤੀ ਪਰਖੀ ਜਾਊਗੀ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਅਸੀਂ ਲੋਕਾਂਗੇ, ਤੁਸੀਂ ਸਾਨੂੰ ਲੱਭ ਕੇ ਦਿਖਾਇਓ। ਕੋਈ ਪਤਾਲ ਚ ਵੜ ਗਿਆ, ਕੋਈ ਡੱਡੂ ਬਣ ਗਿਆ, ਕੋਈ ਕੱਛੂ ਬਣ ਗਿਆ, ਕੋਈ ਸੱਪ ਬਣ ਗਿਆ, ਕੋਈ ਇੱਲਾਂ ਬਣ ਗਿਆ, ਕੋਈ ਆਕਾਸ਼ ਨੂੰ ਚੜ ਗਿਆ, ਕੋਈ ਪਹਾੜਾਂ ਚ ਬਹਿ ਗਿਆ। ਮਹਾਰਾਜ ਨੇ ਕੰਨੋਂ ਫੜ ਫੜ ਕੇ ਸਾਰੇ ਇਕੱਠੇ ਕਰਦੇ, ਕਹਿੰਦੇ ਇੱਥੇ ਬੈਠੋ, ਸਾਰੇ ਲੱਭ ਲਏ। ਮਹਾਰਾਜ ਕਹਿੰਦੇ ਹੁਣ, ਕਹਿੰਦੇ ਜੀ ਠੀਕ ਆ ਅਸੀਂ ਹਾਰ ਗਏ, ਹੁਣ ਤੁਸੀਂ ਲੋਕੋ ਅਸੀਂ ਲੱਭਦੇ ਹਾਂ। ਕਹਿੰਦੇ ਤੁਸੀਂ ਨਹੀਂ ਲੱਭ ਸਕਦੇ। ਕਹਿੰਦੇ ਮਹਾਰਾਜ ਕਿਵੇਂ? ਕਹਿੰਦੇ ਲੱਭ ਨਹੀਂ ਹੋਣਾ ਤੁਹਾਡੇ ਕੋਲੋਂ। ਕਹਿੰਦੇ ਭਾਈ ਵਾਲਿਆ ਇੱਕ ਗੱਲ ਕਰੀ ਵੀ ਇਹਨਾਂ ਤੋਂ ਲੱਭ ਨਹੀਂ ਹੋਣਾ, ਤੇ ਜਦੋਂ ਇਹ ਸਿੱਧ ਕਹਿਣ ਵੀ ਹਾਂ ਜੀ ਅਸੀਂ ਤਾਂ ਹਾਰ ਗਏ, ਉਦੋਂ ਦੋ ਟਕੇ ਰੱਖ ਕੇ ਅਰਦਾਸ ਕਰੀ ਨਿਰੰਕਾਰ ਦੇ ਚਰਨਾਂ ਚ, ਕਹਿੰਦੇ ਅਸੀਂ ਫਿਰ ਪ੍ਰਗਟ ਹੋ ਜਾਵਾਂਗੇ। ਕਹਿੰਦੇ ਮਹਾਰਾਜ ਸਤਪੁਰਖ। ਮਹਾਰਾਜ ਨੇ ਕੀ ਕੀਤਾ? ਤਤ ਤੱਤਾਂ ਚ ਮਿਲਾ ਦਿੱਤੇ, ਪੰਜੇ ਤੱਤ ਜਿਹਨਾਂ ਦੀ ਦੇਹ ਬਣੀ ਹੋਈ ਹੈ, ਜਿਹੜੀ ਜੋਤ ਹੈ ਨਿਰੰਕਾਰ ਦੇ ਚ ਮਿਲਾਤੀ। ਲੱਭ ਲੋ ਕਿੱਥੋਂ ਲੱਭਣਾ, ਸਿੱਧਾਂ ਦੀ ਪਹੁੰਚ ਹੀ ਨਹੀਂ ਉੱਥੇ ਤੇ। ਉਹ ਸਾਰੇ ਗੋਰਖਨਾਥ ਮਛਿੰਦਰ ਸਭ ਹਾਰ ਕੇ ਕਹਿੰਦੇ ਜੀ ਲੱਭਦੇ ਜੀ। ਤੇ ਭਾਈ ਵਾਲਾ ਕਹਿੰਦੇ ਵੀ ਤੁਸੀਂ ਫਿਰ ਦੇਖੋ ਇਹ ਕੰਮ। ਮਹਾਰਾਜ ਨੇ ਭਾਈ ਬਾਲੇ ਨੂੰ ਇਸ਼ਾਰਾ ਕੀਤਾ ਸੀ। ਉਸ ਵੇਲੇ ਫਿਰ ਦੋ ਟਕੇ ਰੱਖ ਕੇ ਸਿੱਧਾਂ ਸਮੇਤ ਜਦੋਂ ਭਾਈ ਵਾਲੇ ਨੇ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਜੀ ਉਸੇ ਵੇਲੇ ਪ੍ਰਗਟ ਹੋ ਗਏ। ਤੇ ਜਿਵੇਂ ਦੋ ਟਕੇ ਰੱਖ ਕੇ ਅਰਦਾਸ ਕੀਤੀ ਤਾਂ ਮਹਾਰਾਜ ਸਾਹਿਬ ਜੀ ਪ੍ਰਗਟ ਹੋਵੇ, ਕਹਿੰਦੇ ਇਸੇ ਤਰ੍ਹਾਂ ਜੇ ਨਿਰੰਕਾਰ ਨੂੰ ਪ੍ਰਗਟ ਕਰਨਾ ਤਾਂ ਇੱਕ ਟਕਾ ਤਾਂ ਹੋ ਗਿਆ ਸੱਚ ਬੋਲਣ ਦਾ, ਦੂਜਾ ਟਕਾ ਹੋ ਗਿਆ ਸੰਤੋਖ ਧਾਰਨ ਦਾ, ਫਿਰ ਤੀਸਰੀ ਹੋ ਗਈ ਅਰਦਾਸ ਨਾਲ ਹੋਵੇ ਅਰਦਾਸ। ਜੇ ਅਰਦਾਸ ਕਰਨ ਵਾਲਾ ਲੋੜਿਆਂ ਦਾ ਤਾਂ ਝੂਠ ਬੋਲਦਾ, ਮਹਾਰਾਜ ਕਿੱਥੇ ਸੁਣ ਲਓਗੇ ਅਰਦਾਸ? ਮਹਾਰਾਜ ਜਾਣਦੇ ਨੇ ਬਈ ਕਿਹਾ ਜਾ ਅਰਦਾਸ ਕਰਨ ਵਾਲਾ ਕਿੰਨਾ ਕੁ ਸੱਚ ਬੋਲਦਾ, ਕਿੰਨਾ ਕੁ ਸੰਤੋਖੀ ਹੈ। ਕਹਿੰਦੇ ਇਹ ਦੋ ਟਕੇ ਹੋਣ ਕੋਲ ਫਿਰ ਉਸ ਤੋਂ ਬਾਅਦ ਤਾਂ ਸੁਣ,
ਤਾਂ ਸੁਣ ਸੱਦ ਬਹਾਲੀ ਪਾਸ।
ਇਹਨੂੰ ਸਾਧ ਸਿੰਘ ਜੀ ਜਿਹੜਾ ਇਹ ਵੀ ਪਾਠ ਦੀ ਕੁੰਡੀ ਹੈ, ਸੱਦ ਨੂੰ ਸਾਧ ਨਹੀਂ ਕਹਿਣਾ, ਅਧਿਕ ਸਹਿਤ ਸੱਦ ਸੱਦਣਾ, ਅਧਿਕ ਸਹਿਤ ਉਚਾਰਨ ਕਰਨਾ। ਕਹਿੰਦੇ ਫਿਰ ਉਹਦੀ ਬੇਨਤੀ ਸੁਣੀ ਜਾਂਦੀ ਹੈ। ਕਹਿੰਦੇ ਰੱਬ ਮੇਰੀ ਬੇਨਤੀ ਉਹ ਨਹੀਂ ਸੁਣਦਾ ਜੀ, ਬੜੀਆਂ ਅਰਦਾਸਾਂ ਕਰੀਆਂ ਜੀ, ਬੜੀਆਂ ਅਰਦਾਸਾਂ ਕਰਾਈਆਂ ਭਾਈਆਂ ਤੋਂ, ਭਾਈਆਂ ਨੇ ਪੈਸੇ ਲੈਣੇ ਆ, ਤੁਸੀਂ ਸੁੱਖਾਂ ਲਾਉਣੀਆਂ, ਭਈ ਜਿਹੜਾ ਨਿਯਮ ਗੁਰੂ ਨਾਨਕ ਨੇ ਬਣਾਇਆ ਜਾਂ ਨਾ ਸੱਤ ਹੈ ਨਾ ਸੰਤੋਖ ਹੈ, ਟਕੇ ਤਾਂ ਦੋ ਨਹੀਂ ਹੈਗੇ ਕੋਲ। ਇਹਨਾਂ ਨੇ ਰਿਵਾਜ ਇਹ ਕਰ ਲਿਆ, ਕਹਿੰਦੇ ਵੀ ਅਰਦਾਸ ਕਰਨ ਵਾਲੇ ਹੱਥ 'ਚ ਟਕਾ ਦੇ ਦਿਓ ਵੀ ਇਹ ਮਰਿਆਦਾ ਹੈ। ਅਤੇ ਐਂ ਟਕੇ ਕਿਹਾ ਮਹਾਰਾਜ ਨੇ, ਭਾਈ ਚਲੋ ਉਹ ਵੀ ਠੀਕ ਹੈ ਵੀ ਸਤਿਕਾਰ ਹੈ ਕਥਾ ਦਾ ਕੀਰਤਨ ਦਾ, ਉਹ ਨਹੀਂ ਕੋਈ ਗੱਲ ਖੰਡਣ ਨਹੀਂ ਹੈ ਇਹਦਾ, ਪਰ ਜੇ ਇਹ ਦੋ ਟਕੇ ਹੋਣਗੇ ਸਤ ਸੰਤੋਖ ਦੇ ਤਾਂ ਸੁਣ, ਉਹਦੀ ਅਰਦਾਸ ਫਿਰ ਸੁਣੂਗਾ ਮਹਾਰਾਜ। ਹੋ ਹੀ ਨਹੀਂ ਸਕਦਾ ਉਹਦੀ ਅਰਦਾਸ ਨਾ ਸੁਣੇ, ਫਿਰ ਇਕੱਲੀ ਅਰਦਾਸ ਸੁਣਦਾ ਹੀ ਨਹੀਂ ਬਲਕਿ ਉਹਨੂੰ ਸੱਦਦਾ ਜਾਂ ਫਿਰ ਆਪ ਉਹਦੇ ਸੱਦੇ ਤੇ ਪਹੁੰਚ ਜਾਂਦਾ ਕੋਲ, ਬਹਾਲੇ ਪਾਸ ਜਿਵੇਂ ਧੰਨੇ ਦੇ ਕੋਲ ਬੈਠਿਆ, ਕਬੀਰ ਕੋਲ ਬੈਠਿਆ, ਰਵਿਦਾਸ ਕੋਲ ਬੈਠਿਆ, ਜਾਂ ਫਿਰ ਉਹਨੂੰ ਸੱਦ ਕੇ ਆਪਣੇ ਕੋਲ ਬੁਲਾ ਕੇ ਸੱਚਖੰਡ ਦੇ ਵਿੱਚ ਬਿਠਾਉਂਦਾ ਹੈ, ਆਪਣੇ ਸਰੂਪ ਦੀ ਅਭੇਤਾ ਬਖਸ਼ ਦਿੰਦਾ ਹੈ।
ਨਾਨਕ ਬਿਰਥਾ ਕੋਈ ਨਾ ਹੋਏ,
ਸਤਿਗੁਰੂ ਜੀ ਕਥਨ ਕਰਦੇ ਨੇ ਤੇਰੇ ਨਾਮ ਤੋਂ ਐਸੀ ਅਰਦਾਸ ਕਰਨ ਵਾਲਾ ਕੋਈ ਵੀ ਬਿਰਥਾ ਖਾਲੀ ਨਹੀਂ ਹੋਏਗਾ, ਬਿਰਥੀ ਕਦੇ ਨਾ ਹੋਵੇ, ਜਨ ਕੇ ਇੱਥੇ ਕਿਹਾ ਜਾਏਗਾ। ਇਹ ਜਨ ਬਣਨਾ ਔਖਾ ਕਿਉਂਕਿ ਸਤ ਸੰਤੋਖ ਨਹੀਂ ਕੋਲ, ਜਨ ਦੇ ਕੋਲ ਸਤ ਸੰਤੋਖ ਹੈ, ਉਹਦੀ ਅਰਦਾਸ ਨਹੀਂ ਵਿਅਰਥ ਜਾਂਦੀ ਹੈ, ਤੇ ਇਸ ਕਰਕੇ ਫਿਰ ਉਹਦੀ ਅਰਦਾਸ ਖਾਲੀ ਨਹੀਂ ਹੁੰਦੀ। ਪਾਪ ਕੀ ਉਹਦੀ ਝੋਲੀ ਸੱਖਣੀ ਨਹੀਂ ਮਹਾਰਾਜ ਰਹਿਣ ਦਿੰਦਾ ਹੈ, ਉਹਦੇ ਸਾਰੇ ਖਜ਼ਾਨੇ ਭਰ ਦਿੰਦਾ ਹੈ। ਉਸ ਨੂੰ ਫਿਰ ਨਾਨਕ ਬਿਰਥਾ ਕੋਏ ਨਾ ਹੋਏ, ਉਹਨੂੰ ਕੋਈ ਅਵਿਦਿਆ ਆਦਿ ਦੀ ਬਿਰਥਾ ਨਾਮ ਪੀੜਾ ਦਾ ਹੁੰਦਾ, ਦਰਦਾਂ ਦਾ ਹੁੰਦਾ, ਉਹ ਨਹੀਂ ਕੋਈ ਵੀ ਹੋ ਸਕਦੀ ਹੈ।
ਐਸੀ ਦਰਗਹ ਸਾਚਾ ਸੋਏ,
ਹੇ ਪ੍ਰਭੂ ਜੀ ਐਸੀ ਅਜਿਹੀ ਅਰਦਾਸ ਕਰਨ ਵਾਲਾ ਸੋਏ ਉਹ ਤੇਰੀ ਦਰਗਾਹ ਦੇ ਵਿੱਚ ਸਾਚਾ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੁੰਦਾ ਹੈ। ਇਹ ਹੈ ਅਰਦਾਸ ਦੀ ਮਰਿਆਦਾ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਪ੍ਰਾਪਤ ਪੋਤਾ ਕਰਮ ਪਸਾਓ,
ਹੇ ਪ੍ਰਭੂ ਜੀ ਜਿਸ ਨੂੰ ਤੂੰ ਆਪਣੀ ਕਰਮ ਕਿਰਪਾ ਕਰਕੇ ਐਸੇ ਸ਼ੁਭ ਗੁਣਾਂ ਦਾ ਜਾਂ ਐਸੀ ਅਰਦਾਸ ਕਰਨ ਦੀ ਜਿਹੜੀ ਮਹਾਰਾਜ ਸਾਹਿਬ ਕਹਿੰਦੇ ਪਸਾਓ ਦਾਤ ਦੇਣਾ ਕਰਦਾ, ਪਸਾਓ ਨਾਮ ਦਾਤ ਹੈ, ਉਹਨੂੰ ਤੇਰਾ ਨਾਮ ਜਾਂ ਸਰੂਪ, ਨਾਮ ਦਾ ਖਜ਼ਾਨਾ ਪੋਤਾ ਨਾਮ ਹੋ ਖਜ਼ਾਨੇ ਦਾ, ਨਾਮ ਦਾ ਖਜ਼ਾਨਾ ਜਾਂ ਤੇਰੇ ਸਰੂਪ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਜਾਂ ਉਸ ਨੂੰ ਗਿਆਨ ਰੂਪੀ ਪੋਤਾ ਜਹਾਜ਼ ਹੀ ਪ੍ਰਾਪਤ ਹੋ ਜਾਂਦਾ ਹੈ, ਗਿਆਨ ਦਾ ਜਹਾਜ਼ ਹੈ, ਉਹਦੇ ਚੜ ਕੇ ਪਾਰ ਲੰਘਦਾ।
ਤੂੰ ਦੇਵ ਹੈ ਮੰਗਤ ਜਾਨ ਚਾਉ,
ਹੇ ਪ੍ਰਭੂ ਜੀ ਸਾਨੂੰ ਮੰਗਤ ਜਾਚਕਾਂ ਨੂੰ, ਮੰਗਤੇ ਜਗਿਆਸੂ ਜਨਾਂ ਨੂੰ ਇਹ ਦਾਤ ਦੀ ਜਿਹੜੀ ਹੈ ਮਹਾਰਾਜ ਕਿਰਪਾ ਕਰੋ, ਤੇ ਅਸੀਂ ਆ ਮੰਗਤੇ ਜਗਿਆਸੂ ਜਨਾਂ ਨੂੰ ਇਸ ਦਾਤ ਲੈਣ ਦਾ ਨਾ ਚਾਉ ਉਤਸ਼ਾਹ ਲੱਗਿਆ ਹੋਇਆ, ਤੁਸੀਂ ਆਪ ਹੀ ਦਾਤ ਦੇਵਿਆ ਦੇਣਾ ਕਰੋ ਮਹਾਰਾਜ।
ਭਾਂਡ ਭਾਉ ਪਵੈ ਤਿਤ ਆਏ,
ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਰਤਣ ਦੇ ਵਿੱਚ ਭਾਉ ਪ੍ਰੇਮ ਹੈ, ਤੇ ਤਿਤ ਤਿਸ ਦੇ ਅੰਦਰ ਹੀ ਇਹ ਗੁਣ ਖਿਆਨ ਜਿਹੜਾ ਨਾ ਗਿਆਨ ਆਦਿ ਜਾਂ ਨਾਮ ਦੀ ਦਾਤ ਇਹ ਆ ਕਰਕੇ ਪਵੈ ਪੈ ਜਾਂਦੀ ਹੈ।
ਤੁਰ ਤੈ ਛੋਡੀ ਕੀਮਤ ਪਾਏ,
ਹੇ ਪ੍ਰਭੂ ਜੀ ਤੈਂ ਤੁਸਾਂ ਨੇ ਤੁਰ ਆਦ ਤੋਂ ਹੀ ਇਹ ਕੀਮਤ ਪਾ ਛੱਡੀ ਹੈ, ਤੇ ਜਾਂ ਪਾ ਦਿੱਤੀ ਹੈ ਕਿ ਗੁਰਮੁਖਾਂ ਨੂੰ ਤੇਰੇ ਸਰੂਪ ਦੀ ਪ੍ਰਾਪਤੀ ਹੋਣੀ ਹੈ। ਇਹ ਤੁਰ ਰੂਪ ਪ੍ਰਭੂ ਤੂੰ ਜਿਨ੍ਹਾਂ ਦੀ ਹੰਗਤਾ ਮਮਤਾ ਛੁਡਾ ਦਿੱਤੀ ਹੈ ਉਹ ਤੇਰੇ ਸਰੂਪ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਪਾਉਂਦੇ ਆ, ਇਹੀ ਕੀਮਤ ਪਾਉਣੀ ਹੈ ਜਿਹੜਾ ਤੇਰੇ ਚ ਅਭੇਦ ਹੋ ਜਾਣਾ, ਤੇ ਐਸਾ ਤੇਰੀ ਮਹਾਰਾਜ ਇਹ ਗਰੀਬ ਨਿਵਾਜ ਨਿਯਮ ਬਣਾਏ ਹੋਏ ਨੇ, ਤੇ ਆਪ ਹੀ ਕਿਰਪਾ ਕਰੋ ਮਹਾਰਾਜ।
ਜਿਨ ਕਿਛ ਕੀਆ ਸੋ ਕਿਛ ਕਰੈ,
ਜਿਨ ਜਿਸ ਵਾਹਿਗੁਰੂ ਨੇ ਜਗਤ ਆਦਿ ਸਭ ਕੁਛ ਪੈਦਾ ਕੀਤਾ ਹੈ ਉਹੀ ਪ੍ਰਭੂ ਸਾਰਿਆਂ ਦੀ ਕਿਛ ਕੁਝ ਪਾਲਣਾ ਕਰਦਾ, ਜਾਂ ਫਿਰ ਅਖੀਰ ਨੂੰ ਪਰਲੋਂ ਆਦਿ ਵੀ ਉਹੀ ਕਰਿਆ ਕਰਦਾ, ਹੋਰ ਨਹੀਂ ਕੋਈ ਕਰ ਸਕਦਾ, ਸੋ ਕਿਛ ਕਰੈ ਜੋ ਉਹਨੂੰ ਪਾਉਂਦਾ ਹੈ ਉਹ ਕਰ ਰਿਹਾ, ਜੋ ਤੁਧ ਭਾਵ ਹੈ ਸਾਈ ਭਲੀ ਕਰ, ਅਸੀਂ ਤਾਂ ਉਹਦੇ ਤੇ ਕਿੰਤੂ ਹੀ ਨਹੀਂ ਕਰ ਸਕਦੇ। ਇਸ ਕਰਕੇ
ਆਪਣੀ ਕੀਮਤ ਆਪੇ ਧਰੈ,
ਆਪਣੀ ਆਪ ਦੀ ਸੱਤਾ ਰੂਪੀ ਕੀਮਤ ਆਪਣੇ ਸਰੂਪ ਰੂਪੀ ਕੀਮਤ ਨੂੰ ਆਪੇ ਆਪ ਹੀ ਧਰੈ ਧਾਰਨ ਕਰਦਾ, ਇਸ ਕਰਕੇ ਤੇ ਹੋਰ ਨਹੀਂ ਕੋਈ ਕਰ ਸਕਦਾ। ਤੇ ਜਾਂ ਫਿਰ ਜਿਸ ਜਗਾਸੂ ਨੇ ਕੁਝ ਅਭਿਆਸ ਕੀਤਾ, ਜਿਨ ਕੀ ਆ ਅਭਿਆਸ ਨਾਮ ਸਿਮਰਨ, ਸੋ ਕਿਛ ਕਰੇ ਉਹੀ ਕੁਝ ਆਪਣੇ ਸਰੂਪ ਦਾ ਅਨੁਭਵ ਕਰ ਸਕਦਾ, ਦੂਜਾ ਕਿਵੇਂ ਕਰ ਲੂ। ਆਪਣੀ ਕੀਮਤ ਆਪੇ ਧਰੈ, ਆਪਣੇ ਸਰੂਪ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਆਪ ਹੀ ਧਾਰਨ ਕਰਦਾ। ਆਤਮਾ ਪਰਾਤਮਾ ਦੀ ਏਕਤਾ ਜਿਹੜਾ ਨਾ, ਆਤਮਾ ਪਰਾਤਮਾ ਏਕੋ ਕਰੇ, अंतर की दुविधा अंतर पर है, वो एकता आप ही धारण करता है।
गुरुमुख प्रगट हुआ हर राय,
गुरमुख जनन गुरां द्वारा राय प्रकाश रूप हर प्रभु परमेश्वर हिरदे दे अंदरों ही साक्षात हुआ हो आया है।
ना को आवे ना को जाए,
उना दी दृष्टि दे जे ना कोई जन्म धार के आवे आउंदा ना ही कोई मर के जाए जांदा है, भाव सभना दी जन्म मरण तो रहत वाहिगुरु दी जोत प्रगट हो आउंदी है। ओ उसे जोत नू अपना स्वरूप समझदे ने, जो मेरे विच है वह सभना विच है, सभना विच ओही मेरे विच है, ਇਹ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਦੇ।
ਲੋਕ ਤਿਕਾਰ ਕਹਿ ਮੰਗਤ ਜਾਨ,
ਜਿਹੜੇ ਸਾਸੀ ਪ੍ਰਤੱਖ ਸੰਸਾਰ ਦੇ ਵਿੱਚ ਤੇ ਮੰਗਤ ਮੰਗਤੇ ਜਾਨ ਸਾਧੂਆਂ ਨੂੰ ਉਪਦੇਸ਼ ਦਿੰਦੇ ਆ, ਮਹਾਰਾਜ ਕਹਿੰਦੇ ਪਹਿਲਾਂ ਤਾਂ ਵੈਰਾਗ ਧਾਰਨ ਕਰਕੇ ਘਰ ਵਾਰ ਛੱਡ ਦਿੱਤਾ, ਤਿਆਗੀ ਹੋ ਗਏ, ਬਣਾਂ ਵਿੱਚ ਬਹਿ ਗਏ, ਪਹਾੜਾਂ ਚਲੇ ਗਏ, ਨਾਮ ਜਪਦੇ ਰਹੇ, ਕਾਹਦੇ ਵਾਸਤੇ ਵੀ ਅਸੀਂ ਮੁਕਤ ਹੋ ਜਾਈਏ। ਜਦੋਂ ਫਿਰ ਸਿਮਰਨ ਭਜਨ ਦੀਆਂ ਤਾਕਤਾਂ ਪੈਦਾ ਹੋ ਗਈਆਂ, ਰਿਧੀਆਂ ਸਿੱਧੀਆਂ, ਫਿਰ ਰਿੱਧ ਸਿੱਧ ਆਵਰਾ ਸਾਧ ਫਿਰ ਉਹਦੇ ਸਵਾਦ ਚ ਪੈ ਗਏ, ਫਿਰ ਲੋਕਾਂ ਦੀਆਂ ਇੱਛਾ ਪੂਰੀਆਂ ਕਰਨ ਦਾ ਠੇਕਾ ਲੈ ਲਿਆ ਤੇ ਲੋਕਾਂ ਨੂੰ ਆਪਣੇ ਚੇਲੇ ਚੇਲੀਆਂ ਬਣਾਉਣਾ ਸ਼ੁਰੂ ਕਰ ਦਿੱਤਾ, ਔਰ ਫਿਰ ਇਸ ਤੋਂ ਫਿਰ ਜਾ ਕੇ ਉਹਨਾਂ ਦੇ ਦਰਾਂ ਦੇ ਉੱਤੇ ਮੰਗਣਾ, ਠੂਠਾ ਵੜ ਕੇ ਮੰਗਣਾ ਸ਼ੁਰੂ ਕਰ ਦਿੱਤਾ। ਜਿਵੇਂ ਮਦਾਰੇ ਡੋਡਗੀ ਬਜਾ ਕੇ ਨਾ ਇੰਨਾ ਕੁਛ ਦਿਖਾ ਦਿੰਦਾ, ਢੇਰ ਪੈਸਿਆਂ ਦਾ ਲਾ ਦਿੰਦਾ, ਉਹ ਸਾਰੇ ਪੈਸਿਆਂ ਦਾ ਢੇਰ ਲਾ ਦਿੱਤਾ, ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ। ਜਿਹੜਾ ਰੁਪਈਆਂ ਦਾ ਢੇਰ ਲਾਉਂਦਾ ਸੀ ਮਦਾਰੀ, ਜਦੋਂ ਤਮਾਸਾ ਖਤਮ ਹੋ ਗਿਆ ਠੂਠਾ ਫੜ ਕੇ ਕਹਿੰਦਾ ਵੀ ਪੈਸਾ ਪੈਸਾ ਦਿਓ, ਮੈਂ ਤੁਹਾਨੂੰ ਤਮਾਸਾ ਦਿਖਾਇਆ। ਪਹਿਲਾਂ ਢੇਰ ਪੈਸਿਆਂ ਦਾ ਲਾ ਦਿੱਤਾ, ਹੁਣ ਠੂਠਾ ਫੜ ਕੇ ਮੰਗਦਾ। ਇਹ ਤੋਂ ਸਮਝ ਜਾਣਾ ਚਾਹੀਦਾ ਜੇ ਇਹਦੇ ਕੋਲ ਪੈਸੇ ਹੁੰਦੇ ਮੰਗਦਾ ਗਾ ਉਹਨੂੰ ਫਿਰਦਾ। ਮਹਾਰਾਜ ਕਹਿੰਦੇ ਪਹਿਲਾਂ ਤਾਂ ਤੁਸੀਂ ਨਾਮ ਜਪਣ ਵਾਸਤੇ ਵੀ ਚਲੋ ਜੀ ਮੁਕਤੀ ਹੋ ਜਾਈਏ ਉਹਦੇ ਵਾਸਤੇ ਘਰ ਬਾਰ ਛੱਡਿਆ, ਫਿਰ ਇਹਦੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਫਿਰ ਲੋਕਾਂ ਨੂੰ ਚੇਲੇ ਚੇਲੀਆਂ ਬਣਾਉਣਾ ਸ਼ੁਰੂ ਕਰ ਦਿੱਤਾ, ਫਿਰ ਉਹਨਾਂ ਦੇ ਦਰ ਤੇ ਮੰਗਣਾ ਸ਼ੁਰੂ ਕਰ ਦਿੱਤਾ। ਜਿਹੜਾ ਕੁਛ ਐਸਾ ਕਰਦੇ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦਾ ਜੀਵਨ ਕੈਸਾ ਹੈ, ਉਹ ਧਰਕਾਰ ਭਰਿਆ ਜੀਵਨ। ਦੁਆਰੇ ਬੋਲੋ ਜੀ।
ਲੋਕ ਧਿਕਾਰ ਕਹਿ ਮੰਗਤ ਜਾਨ,
ਮਹਾਰਾਜ ਸਾਹਿਬ ਕਹਿੰਦੇ ਵੀ ਇਹੋ ਜਿਹੇ ਲੋਕਾਂ ਨੂੰ ਤਾਂ ਪਹਿਲਾਂ ਤਾਂ ਲੋਕ ਹੀ ਧਰਕਾਰਾਂ ਪਾਉਂਦੇ ਆ। ਕੀ ਕਹਿੰਦੇ ਆ? ਕਹਿੰਦੇ ਬਾਬਾ ਜੀ ਹੱਟੇ ਕੱਟੇ ਵਰਗਾ, ਕਮਾ ਕੇ ਨਹੀਂ ਖਾ ਸਕਦਾ, ਤੁਰਿਆ ਫਿਰਦਿਆਂ ਗਲੀਆਂ ਚ ਆ ਬੁੜੀਆਂ ਗਾਲਾਂ ਕੱਢਣ ਲੱਗ ਜਾਂਦੀਆਂ ਕਈ ਵਾਰੀ। ਇੱਕ ਤਾਂ ਲੋਕ ਧਰਕਾਰਾਂ ਪਾਉਂਦੇ ਆ, ਲੋਕ ਧਿਕਾਰ ਕਹਿ ਮੰਗਤ ਜਨ, ਮੰਗਣ ਵਾਲੇ ਨੂੰ ਹੋਰ ਕਿਤੇ ਹਾਰ ਥੋੜੀ ਪਾਉਂਦਾ, ਅਗਲਾ ਧਰਕਾਰਾਂ ਕਰਦੇ। ਪ੍ਰਤੱਖ ਜਿਹੜਾ ਸੰਸਾਰ ਚ ਮੰਗਦੇ ਫਿਰਦੇ ਆ, ਧਿਰਕਾਰ ਹੀ ਆ ਉਹਨਾਂ ਨੂੰ। ਤੇ ਮਹਾਂਪੁਰਖਾਂ ਨੇ ਤਾਂ ਵੱਡੇ ਵੱਡੇ ਸ਼ਬਦ ਵਰਤੇ ਆ, ਇੱਥੇ ਕਹਿੰਦੇ ਭਾਈ ਉਹਨਾਂ ਨੂੰ ਤਾਂ ਦੁਰਫਿਟੇ ਵੀ ਕਿਹਾ ਜਾਂਦਾ, ਐਂ ਸ਼ਬਦ ਬੋਲਿਆ ਸੀ ਬੜਿਆਂ ਨੇ। ਸੋ ਇਸ ਕਰਕੇ ਕਹਿੰਦੇ ਆ ਆਖਦੇ ਹਨ। ਤੇ ਦੂਸਰਾ ਫਿਰ ਜਿਹੜੇ ਮੰਗਣ ਵਾਲੇ ਨੇ,
ਮਾਗਤ ਮਾਨ ਨਾ ਪਾਇਆ,
ਮੰਗਦਿਆਂ ਨੂੰ ਮਾਨ ਇੱਜ਼ਤ ਸਤਿਕਾਰ ਨਹੀਂ ਮਿਲਦਾ, ਜਿਹੜਾ ਮੰਗਦਾ ਹੀ ਹੋ ਗਿਆ। ਜਦੋਂ ਕਹਿੰਦੇ ਮਰ ਗਿਆ ਸੋ ਮੰਗਣ ਗਿਆ, ਮਰ ਕੇ ਮੰਗਣ ਜਾਏ, ਉਦੋਂ ਪਹਿਲਾਂ ਉਹ ਮਰ ਗਿਆ ਜਿਹੜਾ ਹੁੰਦੇ ਹੀ ਮੁਕਰ ਜਾਏ। ਇਹ ਮਰਿਆਂ ਦੀ ਉਹ ਕਹਾਣੀ ਕਹੀ ਹੈ ਮਹਾਰਾਜ ਕਹੇ। ਇਸੇ ਕਰਕੇ ਸਾਡੀ ਕੌਮ ਜਿਹੜੀ ਹੈ ਛਤਰੀਆਂ ਦੀ ਕੌਮ ਬਣਾਈ ਹੈ। ਛਤਰੀ ਮਰ ਜਾਊਗਾ ਲੇਕਿਨ ਹੱਥ ਨਹੀਂ ਅੜਦਾ। ਇਹ ਤਾਂ ਹੁਣ ਆਪਣੇ ਆਪ ਇਹ ਭਿਖਾਰੀ ਬਣ ਗਏ ਮੰਗਣ ਦਾ, ਸਾਨੂੰ ਤਾਂ ਆ ਗਏ ਨਹੀਂ ਮੰਗਣ ਦੀ। ਤੇ ਜਿਹੜੇ ਜਪੀ ਤਪੀ ਮਹਾਂਪੁਰਖ ਹੋਏ ਹੈ ਉਹ ਜਪ ਤਪ ਦੇ ਪ੍ਰਤਾਪ ਦੇ ਨਾਲ ਖੇਡ ਵਰਤਾਉਂਦੇ। ਉਰਾੜੇ ਵਾਲੇ ਮਹਾਂਪੁਰਖਾਂ ਨੇ ਨਿਯਮ ਬਣਾਇਆ ਸੀ ਭਾਈ ਇੱਥੇ ਦਾ ਵਿਹੰਗਮ ਕੋਈ ਮੰਗਣ ਨਹੀਂ ਜਾਊਗਾ ਠੂਠਾ ਫੜ ਕੇ। ਕਿਉਂ? ਜਪ ਤਪ ਸਾਰਾ ਕੁਛ ਆਪਣੇ ਆਪ ਨਹੀਂ ਆਉਂਦਾ, ਉੱਥੇ ਜਾ ਕੇ ਦੇਖੋ ਰਾੜਾ ਸਾਹਿਬ ਕੀ ਖੇਡ ਵਰਤੀ ਹੋਈ, ਭਿੰਡਰੀ ਜਾ ਕੇ ਦੇਖੋ, ਕਲੇਰਾਂ ਜਾ ਕੇ ਦੇਖੋ। ਇਹ ਮਹਾਂਪੁਰਖਾਂ ਦੇ ਜਪ ਦਾ ਪ੍ਰਤਾਪ ਹੋਇਆ ਕਰਦਾ। ਤੋ ਇਸ ਕਰਕੇ ਕਹਿੰਦੇ ਮੰਗਤ ਮਾਨ ਨਾ ਪਾਇਆ, ਜਿਹੜਾ ਮੰਗਦਾ ਹੈ ਕਹਿੰਦੇ ਉਹਨੂੰ ਨਾ ਐ ਲੋਕ ਦੇ ਵਿੱਚ ਸਤਿਕਾਰ ਤੇ ਨਾ ਪਰਲੋਕ ਦੇ ਵਿੱਚ ਸਤਿਕਾਰ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਨਹੀਂ ਪਾਉਣਾ ਕੀਤਾ ਹੈ, ਮੰਗਤ ਮੰਗ ਨਾ ਪਾਇਆ। ਮਹਾਰਾਜ ਕਹਿੰਦੇ ਤੁਸੀਂ ਸਾਧੂ ਹੋ ਕੇ ਜੰਗਲਾਂ ਚ ਬਹਿ ਕੇ ਫਿਰ ਰੋਟੀ ਭੁੱਖ ਲੱਗੀ ਤੇ ਜਾਂਦੇ ਠੂਠਾ ਫੜ ਕੇ ਮੰਗਣ, ਜਾਂਦਾ ਫਰੀਦ ਮੰਗੋ ਦਰਖਤਾਂ ਦੇ ਪੱਤੇ ਹੀ ਖਾ ਲਓ ਭਾਵੇਂ ਨਾ ਜਾਓ ਕਿਤੇ ਮੰਗਣ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ, ਇਹ ਤੁਹਾਡਾ ਸਾਧਾਪਣ ਕਿਹਾ ਜਾ ਹੈ, ਕਹੇ ਜੀ ਹੋ ਤੁਸੀਂ ਇਸੇ ਪ੍ਰਕਾਰ ਜਗਿਆਸੂ ਨੂੰ ਉਪਦੇਸ਼ ਦੇ। ਦੁਆਰੇ ਬੋਲੋ ਜੀ।
ਲੋਕ ਧਿਕਾਰ ਕਹਿ ਮੰਗਤ ਜਾਨ,
ਇਸੇ ਪ੍ਰਕਾਰ ਜਗਿਆਸੂ ਜਨ ਜਿਹੜੇ ਭਜਨ ਕਰਦੇ ਹੋਏ ਦੁਨੀਆਂ ਪਦਾਰਥਾਂ ਦੀ ਇੱਛਾ ਕਰਕੇ ਪਦਾਰਥ ਮੰਗਣ ਲੱਗ ਜਾਂਦੇ ਹੈ, ਉਹ ਫਿਰ ਦੇਵੀ ਦੇਵਤਿਆਂ ਆਦਿ ਦੀ ਉਪਾਸਨਾ ਕਰਕੇ ਉਹਨਾਂ ਦੇ ਕੋਲੋਂ ਪਦਾਰਥ ਮੰਗਦੇ ਆ ਤੇ ਉਹਨਾਂ ਮਹਾਤਮਾ ਨੂੰ ਫਿਰ ਵੀ ਤ੍ਰਿਕਾਰ ਯੋਗ ਇਹ ਸ਼ਬਦ ਕਹੇ ਜਾਂਦੇ ਹੈ ਕਿ ਤੂੰ ਪਦਾਰਥਾਂ ਵਾਸਤੇ ਮੰਗਤ ਮੰਗਦਾ ਹੈ ਇਸ ਕਰਕੇ ਤੈਨੂੰ ਤ੍ਰਿਕਾਰ ਹੈ ਅਖੇ
ਮੰਗਤ ਮਾਨ ਨਾ ਪਾਇਆ
ਮੰਗਤ ਮੰਗਦਿਆਂ ਮਾਨ ਮੰਨਣ ਗਿਆਨ ਨੂੰ ਤਾਂ ਨਹੀਂ ਪਾ ਸਕਦਾ ਫਿਰ ਉਰੇ ਹੀ ਰਹਿ ਗਿਆ ਫਿਰ ਮੰਨਣ ਗਿਆਨ ਨਹੀਂ ਪ੍ਰਾਪਤ ਹੋਊਗਾ ਦੇਵੀ ਦੇਵਤਿਆਂ ਰੂਪੀ ਪ੍ਰਭੂ ਦੇ ਮੰਗਤਿਆਂ ਕੋਲੋਂ ਉਹ ਮੰਗਣ ਵਾਲਿਆ ਦੇਵੀ ਦੇਵਤੇ ਆਪ ਉਹਦੇ ਦਰ ਦੇ ਮੰਗਤੇ ਤਾਂ ਮੰਗਤਿਆਂ ਦਾ ਵੀ ਮੰਗਤਾ ਬਣ ਗਿਆ ਐਡਾ ਨਿਖਿਧ ਹੋ ਗਿਆ ਇਸ ਕਰਕੇ ਉਹਦੇ ਦਰਬਾਰ ਚ ਤੈਨੂੰ ਸਤਿਕਾਰ ਨਹੀਂ ਮਿਲਣਾ ਧੱਕੇ ਮਿਲਣਗੇ ਕਰਕੇ ਖਾਜ ਦੇਣਾ ਰੋੜ ਕੁੱਟ ਕੇ ਗੁਜ਼ਾਰਾ ਕਰ ਲੈ ਭਾਵੇਂ ਪਰ ਹੱਥ ਨਾ ਅੱਡ ਕਿਸੇ ਦੇ ਅੱਗੇ ਸੋ ਇਸ ਕਰਕੇ ਸਾਧ ਸਿੰਘ ਜੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਬਦਾਂ ਦੇ ਵਿੱਚ ਕਿਸੇ ਦੀ ਕੋਈ ਲਿਹਾਜ਼ ਨਹੀਂ ਨਾ ਮੇਰੀ ਨਾ ਤੁਹਾਡੀ ਇਹ ਤਾਂ ਸਤਿਗੁਰੂ ਵੱਲੋਂ ਉਪਦੇਸ਼ ਹੈ ਇਸ ਕਰਕੇ ਇਹਨੂੰ ਰੋਕਿਆ ਨਹੀਂ ਜੇ ਰੋਕਿਓ ਤਾਂ ਫਿਰ ਪਾਪੀ ਹੋ ਜਾਂਦਾ ਬੰਦਾ ਅੱਗੇ ਦੱਸਦੇ ਨੇ ਸਹਿ ਕੀਆਂ ਗੱਲਾਂ
ਦਰ ਕੀਆਂ ਬਾਤਾਂ
ਇਹਨੂੰ ਪਾਏ ਜਿਹੜਾ ਗੱਗਾ ਤੇ ਲੱਲਾ ਹੈ ਲੱਲੇ ਨੂੰ ਕੰਨਾਂ ਲੱਗਿਆ ਵੈ ਇਹਨੂੰ ਜੇ ਤਾਂ ਗੱਲਾਂ ਕਹਿਤਾ ਫਿਰ ਤਾਂ ਆਹ ਹੋ ਗਿਆ ਗੱਲਾਂ ਜੀ ਦੇ ਪੈਸੇ ਪਾਉਂਦੇ ਗੁਰਦੁਆਰੇ ਪਿਆ ਤੇ ਇਸ ਕਰਕੇ ਇਹਨੂੰ ਅੱਧੀ ਕੁ ਬਿੰਦੀ ਲਾ ਕੇ ਸਹਿ ਕੀਆਂ ਗੱਲਾਂ ਇਹ ਗੱਲਾਂ ਤੋਂ ਭਾਵ ਹੈ ਤੇ ਉਸ ਨੂੰ ਬਾਤਾਂ ਨਹੀਂ ਕਹਿਣਾ ਫਿਰ ਤਾਂ ਹੋ ਗਿਆ ਵੀ ਇੱਕ ਬਾਤ ਹੋ ਗਈ ਇੱਕ ਬਾਤਾ ਹੋ ਗਿਆ ਇਹ ਥੋੜੀ ਆ ਬਾਤ ਬਾਤਾਂ ਉੱਥੇ ਵੀ ਥੋੜੀ ਜਿਹੀ ਅੱਧੀ ਕੁ ਬਿੰਦੀ ਉੱਥੇ ਵੀ ਲੱਗੂਗੀ ਤੇ ਮਹਾਰਾਜ ਕਹਿੰਦੇ ਹੇ ਭਾਈ ਸਹਿਪਤੀ ਪ੍ਰਭੂ ਦੀ ਪ੍ਰਾਪਤੀ ਦੀਆਂ ਗੱਲਾਂ ਅਤੇ ਉਹਦੇ ਦਰ ਦਰਗਾਹ ਦੇ ਵਿੱਚ ਪਹੁੰਚਣ ਦੀਆਂ ਬਾਤਾਂ ਬਾਤ ਲੰਮੀ ਹੁੰਦੀ ਹੈ ਗੱਲ ਛੋਟੀ ਹੁੰਦੀ ਹੈ ਫਲਾਣਾ ਗੱਲਾਂ ਕਰ ਰਿਹਾ ਗੱਲ ਤਾਂ ਛੋਟੀ ਛੋਟੀ ਜਿਹੀ ਟੁਕੜੇ ਹੁੰਦੇ ਨੇ ਸ਼ਬਦਾਂ ਦੇ ਬਾਤ ਹੁੰਦੀ ਹੈ ਲੰਮੀ ਕਹਾਣੀ ਥੋੜੀ ਜਿਹੀ ਉਹ ਰੱਬ ਦੀ ਕਹਾਣੀ ਲੰਮੀ ਵੇਦਾਂ ਸ਼ਾਸਤਰਾਂ ਦੁਆਰਾ ਜਾਂ ਗੱਲਾਂ ਵਾਹਿਗੁਰੂ ਕਹਿਣੇ ਰੱਬ ਦੀਆਂ ਗੱਲਾਂ ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ ਜੋ ਹੈ ਤੇ ਉਹ ਜੋ ਹੈ ਅੱਗੇ ਬੋਲੋ ਜੀ
ਤੈਂ ਤਾਂ ਕਹਿਣ ਕਹਾਇਆ
ਤੈਂ ਤੂੰ ਤਾਂ ਉਹਨਾਂ ਕੋਲੋਂ ਉਹਨਾਂ ਵੱਲੋਂ ਕਹਿਣ ਕਹਾਇਆ ਉਲਾਂਭਾ ਹੀ ਖਟਿਆ ਭਾਵ ਕੀ ਹੈ ਕਿ ਪ੍ਰਲੋਕ ਵੱਲੋਂ ਤੈਨੂੰ ਉਲਾਂਭਾ ਮਿਲੇਗਾ ਹੇ ਜਗਿਆਸੂ ਕਿ ਤੂੰ ਆਪਣਾ ਮੁਲਕ ਮਨੁੱਖਾ ਜਨ ਵਿਅਰਥ ਹੀ ਗਵਾ ਲਿਆ ਤੈਂ ਤੂੰ ਕਹਿਣ ਮਾਤਰ ਹੀ ਆਪਣੇ ਆਪ ਨੂੰ ਸੰਤ ਮਹਾਤਮਾ ਕਹਾਉਂਦਾ ਰਿਹਾ ਪਰ ਤੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਦੀਆਂ ਗੱਲਾਂ ਅਤੇ ਸਤਸੰਗ ਦੀ ਪ੍ਰਾਪਤੀ ਦੀਆਂ ਬਾਤਾਂ ਇਹ ਤਾਂ ਕਦੇ ਸਮਝਿਆ ਹੀ ਨਹੀਂ ਤਾਂ ਸੰਗਤ ਦੇ ਵਿੱਚ ਤਾਂ ਕਦੇ ਗਿਆ ਹੀ ਨਹੀਂ ਤੂੰ ਤਾਂ ਆਪ ਹੀ ਬਣਿਆ ਬੈਠਾ ਸਭ ਕੁਛ ਤੇ ਇਸ ਕਰਕੇ ਗੱਲਾਂ ਗੱਪਾਂ ਹੀ ਸਮਝਦਾ ਰਿਹਾ ਕਿ ਇਹ ਤਾਂ ਐਵੇਂ ਜੀ ਵਾਧੂ ਹੁੰਦਾ ਹੈ ਜਿਹੜੇ ਕਥਾ ਕੀਰਤਨ ਕਰਨ ਵਾਲੇ ਨਾ ਪਾਏ ਇਹ ਬੰਦਗੀ ਹੁੰਦੀ ਹੈ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਫਰਮਾਨ ਕੀਤਾ ਹੈ
ਰਾਮ ਕਲੀ ਮਹੱਲਾ ਪਹਿਲਾ
ਰਾਮ ਕਲੀ ਰਾਗ ਦੇ ਅੰਦਰ ਇਹ ਸ਼ਬਦ ਮਹਾਰਾਜ ਸਾਹਿਬ ਨੇ ਕਰਤਾਰਪੁਰ ਸਾਹਿਬ ਉਚਾਰਨ ਕੀਤਾ ਉੱਥੇ ਵਿਰਾਜਮਾਨ ਸੀ ਮਹਾਰਾਜ ਬੜਾ ਪ੍ਰਤਾਪ ਪਿਛਲੀ ਉਮਰ ਮਹਾਰਾਜ ਨੇ ਕਰਤਾਰਪੁਰ ਸਾਹਿਬ ਕੱਟੀ ਹੈ ਲੰਮਾ ਸਮਾਂ ਉੱਥੇ ਖੇਤੀਆਂ ਕੀਤੀਆਂ ਧਰਮ ਕਿਰਤ ਸਿਖਾਲੀ ਸਾਨੂੰ ਬਾਬਾ ਬੁੱਢਾ ਸਾਹਿਬ ਤੇ ਭਾਈ ਲਹਿਣਾ ਜੀ ਜਿਹੜੇ ਬਾਅਦ ਚ ਗੁਰੂ ਅੰਗਦ ਦੇਵ ਜੀ ਹੋਏ ਸੰਗਤਾਂ ਨੇ ਪ੍ਰੇਰਿਆ ਇਹਨਾਂ ਨੂੰ ਗੁਰਸਿੱਖਾਂ ਨੇ ਵੀ ਮਹਾਰਾਜ ਨੂੰ ਬੇਨਤੀ ਕਰੋ ਪ੍ਰਸ਼ਨ ਕਰੋ ਅਸੀਂ ਆਹ ਸੁਣਨਾ ਚਾਹੁੰਦੇ ਤੇ ਇਹਨਾਂ ਨੇ ਸੰਗਤਾਂ ਵੱਲੋਂ ਦੋਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕੋਈ ਕਹਿੰਦਾ ਪਰਮਾਤਮਾ ਖੀਰ ਸਮੁੰਦਰ ਵਿੱਚ ਵੱਸਦਾ ਹੈ ਕੋਈ ਕਹਿੰਦਾ ਹੈ ਸੱਤਵੇਂ ਪਤਾਲ ਦੇ ਵਿੱਚ ਕੋਈ ਕਹਿੰਦਾ ਸੱਤਵੇਂ ਆਕਾਸ਼ ਦੇ ਵਿੱਚ ਵੱਸਦਾ ਤੇ ਕੋਈ ਕਹਿੰਦਾ ਬਲਰਾਜ ਦੇ ਕੋਲ ਸੱਤਵੇਂ ਭਲਾ ਪਤਾਲ ਦੇ ਵਿੱਚ ਕੋਈ ਕਹਿੰਦਾ ਸੱਤਵੇਂ ਆਕਾਸ਼ ਤੇ ਮੁਸਲਮਾਨ ਇਹ ਮੰਨਦੇ ਹੈ ਤੇ ਕੋਈ ਕਹਿੰਦਾ ਬੈਕੁੰਠ ਦੇ ਵਿੱਚ ਹੈ ਤੇ ਤੁਸੀਂ ਦੱਸੋ ਜੀ ਪਰਮਾਤਮਾ ਕਿੱਥੇ ਵੱਸਦਾ ਹੈ ਇਹਦਾ ਉੱਤਰ ਸਤਿਗੁਰੂ ਨੇ ਫਿਰ ਸ਼ਬਦ ਵਿੱਚ ਦਿੱਤਾ ਹੈ ਇਹ ਸ਼ਬਦ ਜਦੋਂ ਇੱਕ ਗੱਲ ਦਾ ਧਿਆਨ ਰੱਖਣਾ ਆਪ ਜੀ ਨੇ ਜਦੋਂ ਕੋਈ ਸਵਾਲ ਪ੍ਰਸ਼ਨ ਕਰਨ ਵਾਲਾ ਵੀ ਕੋਈ ਬ੍ਰਹਮ ਗਿਆਨੀ ਹੈ ਜਾਂ ਕੋਈ ਬ੍ਰਹਮ ਬੇਤਾ ਹੈ ਗਿਆਨਵਾਨ ਹੈ ਉਹਦਾ ਪ੍ਰਸ਼ਨ ਵੀ ਜਾਨਦਾਰ ਹੁੰਦਾ ਹੈ ਉਹਦਾ ਉੱਤਰ ਵੀ ਗਹਿਰਾ ਉੱਤਰਦਾ ਫਿਰ ਉਹ ਇਹ ਪ੍ਰਸ਼ਨ ਵੀ ਗਹਿਰਾ ਹੈ ਇਹਦਾ ਹੁਣ ਉੱਤਰ ਵੀ ਗਹਿਰਾ ਹੀ ਦੇਣਗੇ ਮਹਾਰਾਜ ਤੇ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਸੁਣੋ ਜੀ
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ
ਕਹਿੰਦੇ ਹੇ ਭਾਈ ਲੈਣਾ ਹੇ ਬਾਬਾ ਬੁੱਢਾ ਸਾਹਿਬ ਹੇ ਗੁਰਸਿੱਖੋ ਉਹ ਪ੍ਰਭੂ ਸਾਗਰ ਜਿਵੇਂ ਸਮੁੰਦਰ ਦੇ ਮਹਿ ਵਿੱਚ ਇਹ ਹੁਣ ਪ੍ਰਮਾਣ ਦਿੰਦੇ ਆ ਸਾਗਰ ਸਮੁੰਦਰ ਦੇ ਮਹਿ ਵਿੱਚ ਸਾਗਰ ਸਮੁੰਦਰ ਰੂਪ ਹੈ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਉਹ ਵਾਹਿਗੁਰੂ ਸਮੁੰਦਰ ਦੇ ਵਿੱਚ ਤਾਂ ਸਮੁੰਦਰ ਰੂਪ ਹੈ ਕਹਿੰਦੇ ਬੂੰਦ ਦੇ ਵਿੱਚ ਬੂੰਦ ਰੂਪ ਹੈ ਉਹ ਬੂੰਦ 'ਚ ਵੀ ਵੱਸਦਾ ਉਹ ਸਮੁੰਦਰ 'ਚ ਵੀ ਵੱਸਦਾ ਇਹ ਮਹਾਰਾਜ ਇਹ ਕਿਵੇਂ ਕਹਿੰਦੇ ਸਮੁੰਦਰ 'ਚ ਵੀ ਪਾਣੀ ਹੈ ਬੂੰਦ 'ਚ ਵੀ ਪਾਣੀ ਹੈ ਇਸ ਕਰਕੇ ਦੋਨਾਂ ਥਾਵਾਂ ਤੇ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਜਿਵੇਂ ਪਾਣੀ ਦੋਨਾਂ ਦੇ ਵਿੱਚ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਚੇਤਨ ਸੱਤਾ ਸਾਰਿਆਂ ਦੇ ਵਿੱਚ ਹੈ। ਤੇ ਅੱਗੇ ਦੱਸਦੇ ਹਨ ਜੇ
ਕਵਣ ਬੁੱਧੈ ਵਿਦ ਜਾਣੈ,
ਇਹ ਭੇਤ ਨੂੰ ਕਵਣ ਕਿਹੜਾ ਬੁੱਝਦਾ? ਉੱਤਰ, ਜੋ ਗੁਰਾਂ ਦੁਆਰਾ ਇਸ ਅਭੇਤਾ ਦੀ ਵਿਧ ਯੁਗਤੀ ਨੂੰ ਜਾਣੇ ਜਾਣਦਾ ਹੈ। ਕਵਨ ਵਿਧ ਜਾਣੈ, ਪ੍ਰਸ਼ਨ ਕਿਹੜਾ ਇਸ ਰੀਤੀ ਨੂੰ ਜਾਣਦਾ? ਉੱਤਰ, ਜੋ ਗੁਰਾਂ ਦੁਆਰਾ ਆਪਣੇ ਸਰੂਪ ਦੀ ਏਕਤਾ ਬਾਰੇ ਗੁਰੂ ਦੇ ਕੋਲੋਂ ਬੁੱਝੈ, ਪੁੱਛਦਾ, ਸਮਝਦਾ, ਉਹ ਇਸ ਰੀਤ ਨੂੰ ਜਾਣਦਾ। ਕਿਉਂਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਾਣੀ ਹੁੰਦਾ, ਬੂੰਦ ਦੇ ਵਿੱਚ ਵੀ ਪਾਣੀ ਹੁੰਦਾ, ਇਸ ਤਰ੍ਹਾਂ ਸਮੁੰਦਰ ਦੀ ਨਿਆਈ ਤਾਂ ਹੈ ਬ੍ਰਹਮ, ਬੂੰਦ ਦੀ ਨਿਆਈ ਜੀਵ ਹੈ। ਦੋਨਾਂ ਦੀ ਯਤਨ ਸੱਤਾ ਦਾ ਸਮਾਨ ਹੈ, ਇੱਕੋ ਹੀ ਰੂਪ ਹੋ ਗਏ। ਇਹ ਦੱਸਿਆ ਹੈ
ਉਤਪੁਜ ਚਲਤ ਆਪ ਕਰ ਚੀਨੈ,
ਉਤਪੁਜ ਬਨਸਪਤੀ ਆਦਿ ਚਾਰੇ ਖਾਣੀਆਂ ਰੂਪ ਜਾਂ ਉਤਕ੍ਰਿਸ਼ਟ ਭੁਜਾਵਾਂ ਵਾਲਾ ਅਣਜਾਨ ਬਾਹੂ ਗੋਡਿਆਂ ਤੱਕ ਬਾਹਾਂ ਲੰਮੀਆਂ ਸਰਗੁਣ ਸਰੂਪ ਧਾਰਨ ਕਰਦਾ ਹੈ। ਉਹ ਪ੍ਰਭੂ ਦੇ ਇਹ ਸੰਸਾਰ ਰੂਪੀ ਚਲਤ ਤਮਾਸਾ, ਇਹ ਉਹਨੇ ਚਲਤ ਕੌਤਕ ਰਚਿਆ ਹੈ। ਤੇ ਉਹ ਇਸ ਜਿਹੜੀ ਰਚਨਾ ਕਰਕੇ ਨਾ ਆਪ ਹੀ ਚੀਨੇ ਜਾਣਦਾ ਇਹਨੂੰ, ਫਿਰ ਆਪ ਕਰਕੇ ਚੀਨੇ ਜਾਣਦਾ ਵੀ ਆਪ ਹੀ ਹੈ, ਹੋਰ ਨਹੀਂ ਉਹਦੀ ਰਚਨਾ ਜਾਣ ਸਕਦਾ।
ਆਪੇ ਤਤ ਪਛਾਣ,
ਆਪ ਹੀ ਪੰਜਾਂ ਤੱਤਾਂ ਦੇ ਮਿਲਾਉਣ ਨੂੰ ਪਛਾਣੇ ਪਛਾਣਦਾ ਹੈ। ਜਗਤ ਦੀ ਤੱਤਾਂ ਦੀ ਰਚਨਾ ਆਪ ਹੀ ਕਰਦਾ ਹੈ, ਤੱਤ ਵੀ ਜਾਣਨ ਵਾਲਾ ਵੀ ਤੇ ਉਤਪਤੀ ਰੂਪ ਵੀ, ਸਰਬ ਰੂਪ ਆਪ ਹੀ ਹੈ। ਤੱਤ ਰੂਪ ਵੀ ਆਪ ਹੀ ਹੈ, ਜਾਣਨ ਵਾਲਾ ਵੀ ਆਪ ਹੀ ਹੈ, ਰੋਜੀ ਦੇਣ ਵਾਲਾ ਆਪ ਹੈ, ਲੈਤਾ ਕਰਨ ਵਾਲਾ ਆਪ ਹੈ, ਪਾਲਣਾ ਕਰਨ ਵਾਲਾ ਆਪ ਹੈ, ਸਭ ਕੁਛ ਆਪੇ ਆਪ ਹੈ, ਆਪ ਹੀ ਹੈ ਪਰਮੇਸ਼ਰ ਵਾਹਿਗੁਰੂ।
ਐਸਾ ਗਿਆਨ ਵਿਚਾਰ ਕੋਈ
ਭਾਈ, ਜੇ ਕੋਈ ਅਜਿਹੇ ਗਿਆਨ ਦੀ ਕੋਈ ਵਿਚਾਰ ਵਿਚਾਰ ਕਰ ਲਵੇ,
ਤਿਸ ਤੇ ਮੁਕਤ ਪਰਮ ਗਤ ਹੋਈ।
ਉਹ ਪਰਮ ਵੱਡੀ ਜਿਹੜੀ ਹੈ, ਪਰਮ ਵੱਡੀ ਗਤ ਨਾਮ ਹੈ ਮੁਕਤੀ ਦਾ, ਉਹ ਕਿਹੜੀ ਹੈ? ਕੇਵਲ ਮੋਕਸ਼, ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਰਹਾਉ
ਅੱਗੇ ਅਸਥਾਈ ਦੇ ਕੇ ਫਰਮਾਉਂਦੇ ਹੈ,
ਦਿਨ ਮਹ ਰਹਿਣ ਰਹਿਣ ਮਹ ਦੀਨੀਆਰ,
ਦਿਨ ਦੇ ਵਿੱਚ ਦਿਨ ਰੂਪ ਹੈ, ਰਾਤ ਦੇ ਵਿੱਚ ਰਾਤ ਰੂਪ ਹੈ, ਇਸ ਕਰਕੇ ਦਿਨ ਮਹ ਰਹਿਣ ਰਹਿਣ ਮਹ ਦੀਨੀਆਰ, ਐਸਾ ਵਾਹਿਗੁਰੂ ਹੈ।
ਉਸਨ ਸੀਤ ਬਿਧ ਸੋਈ,
ਸੋਈ ਉਸੇ ਬਿਧ ਰੀਤੀ ਅਨੁਸਾਰ, ਉਸਨ ਗਰਮੀ ਵਿੱਚ ਗਰਮੀ ਰੂਪ ਹੈ, ਸੀਤ ਠੰਡ ਵਿੱਚ ਠੰਡ ਰੂਪ ਵੀ ਆਪ ਹੀ ਹੈ।
ਤਾਂ ਕੀ ਗਤ ਮਿਤ ਅਵਰ ਨਾ ਜਾਣੈ,
ਉਹ ਤਿਸ ਵਾਹਿਗੁਰੂ ਦੀ ਗਤ ਪ੍ਰਾਪਤੀ ਦੀ ਮਿਤ ਜਿਹੜੀ ਮਰਿਆਦਾ ਹੈ ਨਾ, ਉਹਨੂੰ ਹੋਰ ਨਹੀਂ ਕੋਈ ਜਾਣ ਸਕਦਾ, ਤੇ ਉਹ ਆਪ ਹੀ ਜਾਣਦਾ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਤੂੰ ਹੀ ਜਾਣਦਾ ਮਹਾਰਾਜ।
ਗੁਰ ਬਿਨ ਸਮਝ ਨਾ ਹੋਈ,
ਇਸ ਗੱਲ ਨੂੰ ਗੁਰੂ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ, ਗਿਆਤ ਨਹੀਂ ਹੋ ਸਕਦੀ, ਸੋਝੀ ਗੁਰੂ ਤੋਂ ਬਿਨਾਂ ਨਹੀਂ ਹੁੰਦੀ।
ਪੁਰਖ ਮਹ ਨਾਰ, ਨਾਰ ਮਹ ਪੁਰਖਾ,
ਪੁਰਖਾਂ ਦੇ ਵਿੱਚ ਤਾਂ ਪੁਰਖ ਰੂਪ ਹੈ, ਨਾਰ ਇਸਤਰੀਆਂ ਦੇ ਵਿੱਚ ਉਹ ਨਾਰ ਇਸਤਰੀ ਰੂਪ ਹੈ।
ਬੁੱਝੋ ਬ੍ਰਹਮ ਗਿਆਨੀ,
ਉਹ ਬ੍ਰਹਮ ਪਰਮਾਤਮਾ ਦੇ ਗਿਆਨੀ ਗਿਆਨ ਵਾਲੇ ਪੁਰਖਾਂ ਤੋਂ ਇਸ ਭੇਦ ਨੂੰ ਬੁੱਝੋ, ਬੁੱਝਣਾ ਕਰੋ, ਸਮਝਣਾ ਕਰੋ। ਜੇਕਰ ਇਸ ਵਿਚਾਰ ਨੂੰ ਸਮਝ ਲਵੋਗੇ ਤਾਂ ਤੁਸੀਂ ਬ੍ਰਹਮ ਦੇ ਗਿਆਨ ਵਾਲੇ ਹੋ ਜਾਵੋਗੇ, ਬ੍ਰਹਮ ਗਿਆਨੀ ਖੁਦ ਬਣ ਜਾਓਗੇ। ਸਮਝ ਰੂਪ ਤੇ ਬ੍ਰਹਮ ਗਿਆਨੀ ਰੂਪ ਹੀ ਆਪ ਹੀ ਹੈ ਉਹ ਪਰਮੇਸ਼ਰ ਵਾਹਿਗੁਰੂ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਸਮਝ ਰੂਪ ਤੇ ਬ੍ਰਹਮ ਗਿਆਨੀ ਰੂਪ ਵੀ ਆਪ ਹੀ ਹੈ।
ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ,
ਧੁਨ ਬਾਣੀ ਦੇ ਵਿੱਚ ਬਾਣੀ ਰੂਪ ਹੈ, ਧਿਆਨ ਵਿੱਚ ਧਿਆਨ ਰੂਪ ਜਾਣਿਆ ਜਾਣੀਦਾ ਹੈ।
ਗੁਰਮੁਖ ਅਕਥ ਕਹਾਣੀ,
ਇਹ ਕਥਨ ਤੋਂ ਰਹਿਤ ਕਹਾਣੀ ਗੁਰਮੁਖਾਂ ਨੂੰ ਗੁਰੂ ਦੁਆਰਾ ਪ੍ਰਾਪਤੀ ਹੋਈ ਹੈ ਕਿ ਉਹ ਸ਼ਕਤੀ ਬਿਰਤੀ ਦੁਆਰਾ ਤੇ ਕਥਨ ਨਹੀਂ ਕੀਤਾ ਜਾ ਸਕਦਾ, ਅਕਥ ਹੈ, ਲੱਖਣਾ ਬਿਰਤੀ ਦੁਆਰਾ ਕਥਿਆ ਜਾ ਸਕਦਾ ਹੈ। ਤੇ ਗੁਰਮੁਖ ਮੁਖੀ ਗੁਰੂ ਸਾਹਿਬ ਜੀ ਆਪ ਹੀ ਇਹ ਅਕਥ ਕਹਾਣੀ ਰੂਪ ਵੀ ਆਪ ਰੂਪ ਹੀ ਹੈ। ਮਹਾਰਾਜ ਕਹਿੰਦੇ
ਮਨ ਮਹਿ ਜੋਤ, ਜੋਤ ਮਹਿ ਮਨੁਆ,
ਮਨ ਦੇ ਵਿੱਚ ਤੇ ਮਨ ਦੇ ਵਿੱਚ ਮਨ ਵਿੱਚ ਮਨ ਰੂਪ ਹੈ, ਖੱਟ ਜੋਤੀਆਂ ਵਿੱਚ ਜੋਤੀ ਰੂਪ ਹੈ, ਪੰਚ ਚੇਤਨ ਗੁਰ ਵੱਡਾ ਭਾਈ ਭਾਵਨਾ ਰੂਪ ਤੇ ਹਾਂਜੀ ਮਨ ਮਹਿ, ਦੁਬਾਰੇ ਬੋਲ ਦੋ ਜੀ ਤੇ ਇਕੱਠੀ ਬੋਲ ਦੋ ਸਾਰੀ।
ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ।
ਮਨ ਵਿੱਚ ਮਨ ਰੂਪ ਹੈ ਤੇ ਮਨ ਮਹਿ ਆਪ ਮਨ ਆਪਣੇ ਮਾਂ ਹੈ, ਖੱਟ ਜੋਤੀਆਂ ਵਿੱਚ ਖੱਟ ਜੋਤੀ ਰੂਪ ਹੈ। ਇਸ ਕਰਕੇ ਤੇ ਪੰਚ ਚੇਤਨ ਰੂਪ ਗੁਰ ਵੱਡਾ ਤੇ ਭਾਈ ਭਾਵਨਾ ਰੂਪ ਹਰੀ ਵਾਹਿਗੁਰੂ ਇਹ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ ਤੇ ਪੰਜ ਪ੍ਰਾਣਾਂ ਦੇ ਵਿੱਚ ਪੰਜ ਪ੍ਰਾਣ ਰੂਪ ਹੋ ਕਰਕੇ ਮਿਲਿਆ ਹੋਇਆ ਹੈ। ਗੁਰਸਾਖੀ ਚੇਤਨ ਸਾਰੇ ਇੰਦਰੀਆਂ ਨੂੰ ਤੇ ਭਾਈ ਪ੍ਰਕਾਸ਼ ਦੇ ਵਿੱਚ ਮਿਲਿਆ ਹੋਇਆ ਹੈ। ਤੇ ਇਸ ਕਰਕੇ ਮਨ ਮੈਂ ਜੋਤ ਜੋਤ ਮੈਂ ਮਨੂਆ, ਮਨ ਦੇ ਵਿੱਚ ਉਹਦੀ ਜੋਤ ਹੈ, ਜੋਤ ਦੇ ਵਿੱਚ ਮਨ, ਇਹ ਇੱਕ ਦੂਜੇ ਦੇ ਵਿੱਚ ਮਿਲੇ ਹੋਏ ਨੇ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਦੇ ਇਹ ਗੁੱਝੇ ਭੇਦ ਮਹਾਰਾਜ ਕਥਨ ਕਰਦੇ ਹਨ।
ਨਾਨਕ ਤਿਨ ਕੈ ਸਦ ਬਲਿਹਾਰੀ,
ਮਹਾਰਾਜ ਕਹਿੰਦੇ ਮੈਂ ਤਾਂ ਉਹਨਾਂ ਤੋਂ ਹਮੇਸ਼ਾ ਹੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਜਿਨ ਏਕ ਸ਼ਬਦ ਲਿਵ ਲਾਈ,
ਜਿਨ੍ਹਾਂ ਨੇ ਇੱਕ ਸ਼ਬਦ ਬ੍ਰਹਮ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਈ ਲਾਉਣਾ ਕੀਤਾ। ਇਸੇ ਪ੍ਰਕਾਰ ਜੇ
ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ,
ਇਹ ਦੂਸਰੇ ਅਰਥ ਦੇ ਵਿੱਚ ਬਦਲਾਏ ਹੁਣ, ਜਿਵੇਂ ਸਾਗਰ ਸਮੁੰਦਰ ਦੇ ਮਹਿ ਵਿੱਚ ਬੂੰਦ ਦਾ ਸਮਾਉਣਾ, ਇਹ ਤਾਂ ਬਣਦਾ ਹੀ ਹੈ, ਸਾਰੇ ਲੋਕ ਦੇਖਦੇ ਬੂੰਦ ਵਿੱਚ ਪੈ ਗਈ ਵਿੱਚ ਸਮਾ ਜਾਂਦੀ ਹੈ। ਪਰ ਜੇਕਰ ਵਾਹਿਗੁਰੂ ਚਾਹੇ ਤਾਂ ਇੱਕ ਬੂੰਦ ਦੇ ਮਹਿ ਵਿੱਚ ਸਾਗਰ ਸਮੁੰਦਰ ਨੂੰ ਸਮਾ ਸਕਦਾ। ਕੁੱਜੀ ਤਾਂ ਸਮੁੰਦਰ ਚ ਪੈ ਸਕਦੀ ਹੈ, ਪਰ ਜੇ ਰੱਬ ਪਾਉਣਾ ਚਾਹੇ ਤਾਂ ਕੁੱਜੀ ਦੇ ਵਿੱਚ ਸਮੁੰਦਰ ਨੂੰ ਪਾ ਸਕਦਾ, ਉਹਦੀ ਸਮਰੱਥਾ ਹੈ। ਤੋ ਇਸ ਕਰਕੇ ਸਾਧ ਜੀ ਉਹ ਐਸਾ ਸਮਰੱਥ, ਉਹਦੀ ਸਮਰੱਥਾ ਵਰਣ ਕੀਤੀ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਜੇ ਉਹ ਬੂੰਦ ਦੇ ਵਿੱਚ ਸਾਗਰ ਨੂੰ ਪਾਉਣਾ ਚਾਹੇ ਉਹਦੀ ਸਮਰੱਥਾ ਇਸੇ ਪਾ ਸਕਦਾ। ਇਸੇ ਪ੍ਰਕਾਰ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਬ੍ਰਹਮ ਰੂਪੀ ਸਮੁੰਦਰ ਵਿੱਚ ਬ੍ਰਹਮ ਬੇਤਿਆਂ ਰੂਪੀ ਬੂੰਦਾਂ ਤਾਂ ਮਿਲ ਜਾਂਦੀਆਂ ਹੀ ਨਾ, ਪਰ ਜੇਕਰ ਪ੍ਰਭੂ ਚਾਹੇ ਅਲਪਗ ਜੀਵ ਨੂੰ ਉਹ ਬੂੰਦਾਂ ਨੂੰ ਬ੍ਰਹਮ ਰੂਪੀ ਸਾਗਰ ਆਪ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦਾ, ਇਹ ਪ੍ਰਮਾਣ ਦਿੱਤਾ ਹੈ।
ਕਵਣ ਬੁੱਝੈ ਬਿਦ ਜਾਣੈ,
ਪ੍ਰਸ਼ਨ ਕਹਿੰਦੇ ਇਸ ਗੱਲ ਨੂੰ ਕਵਣ ਕਿਹੜਾ ਬੁੱਝਦਾ, ਕੌਣ ਜਾਣਦਾ? ਉੱਤਰ, ਜਿਹੜਾ ਗੁਰਾਂ ਦੁਆਰਾ ਬ੍ਰਹਮ ਦੇ ਵਿੱਚ ਜੁੜਨ ਦੀ ਵਿਧੀ ਨੂੰ ਜਾਣੇ ਜਾਣਦਾ ਉਹੀ ਬੁੱਝਦਾ। ਗੁਰਾਂ ਦੁਆਰਾ ਬ੍ਰਹਮ ਵਿੱਚ ਜੁੜਨ ਦੀ ਪਹਿਲਾਂ ਵਿਧੀ ਸਿੱਖਣੀ ਪਊਗੀ, ਉਹ ਜਾਣਦਾ ਹੈ, ਦੂਸਰਾ ਨਹੀਂ।
ਉਤਭੁਜ ਚਲਤ ਆਪ ਕਰ ਚੀਨੈ,
ਉਤਭੁਜ ਇਹ ਜਿਹੜੀਆਂ ਅੰਡਜ ਜੇਰ ਚ ਸੇਤ ਜੋਤ ਵਿੱਚ ਚਾਰ ਖਾਣੀਆਂ ਦੁਆਰਾ ਪ੍ਰਭੂ ਆਪ ਹੀ ਸੰਸਾਰ ਰੂਪੀ ਚਲਤ ਕੌਤਕ ਨੂੰ ਰਜ ਕਰਕੇ ਇਹਦੀ ਪਾਲਣਾ ਇਹ ਕਰਨਾ ਚੀਨੇ ਨਾਮ ਜਾਣਦਾ ਹੈ।
ਆਪੇ ਤਤ ਪਛਾਣ,
ਆਪ ਹੀ ਬ੍ਰਹਮ ਬੇਤਾ ਹੋ ਕੇ ਗੁਰਾਂ ਦੁਆਰਾ ਆਪਣੇ ਤਤ ਸਰੂਪ ਨੂੰ ਪਛਾਣਦਾ ਹੈ।
ਐਸਾ ਗਿਆਨ ਵਿਚਾਰੈ ਕੋਈ,
ਭਾਈ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਇਹੋ ਜਿਹਾ ਗਿਆਨ ਜਿਹੜਾ ਕੋਈ ਵਿਚਾਰ ਨਾ ਕਰਦਾ ਉਹ ਫਿਰ ਮੁਕਤ ਹੋ ਜਾਂਦਾ ਹੈ, ਕਿਉਂਕਿ
ਜਿਸ ਤੇ ਮੁਕਤ ਪਰਮਗਤ ਹੋਏ,
ਉਸ ਪਰਮਾਤਮਾ ਤੋਂ ਚਾਰ ਪ੍ਰਕਾਰ ਦੇ ਸਰਗੁਣ ਦੀ ਮੁਕਤੀ ਆਦਿ ਪਰਮਗਤ ਵੱਡੀ ਕੇਵਲ ਮੋਖ ਉਹਦੀ ਪ੍ਰਾਪਤੀ ਹੁੰਦੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਬਿਨ ਮਹਿ ਰਹਿਣ, ਰਹਿਣ ਮਹਿ ਜਿਨ ਯਾਰ,
ਹੇ ਭਾਈ ਉਹ ਪਰਮਾਤਮਾ ਅਜਿਹਾ ਸਰਵ ਕਲਾ ਸਮਰੱਥ ਹੈ ਜਿਹਨੇ ਦਿਨ ਦੇ ਪ੍ਰਕਾਸ਼ ਵਿੱਚ ਰਹਿਣ ਰਾਤ ਦੇ ਹਨੇਰੇ ਨੂੰ ਲੋਪ ਕਰ ਦਿੱਤਾ ਹੈ। ਇਹ ਸਮਝਣ ਵਾਲਿਆ ਵੀ ਜਿਹਨੇ ਦਿਨ ਦੇ ਪ੍ਰਕਾਸ਼ ਦੇ ਵਿੱਚ ਰਾਤ ਦੇ ਹਨੇਰੇ ਨੂੰ ਉਹਦੇ ਚ ਲੋਪ ਕਰ ਦਿੱਤਾ, ਕਿਉਂਕਿ ਦਿਨ ਚੜਿਆ ਤੇ ਰਾਤ ਖਤਮ ਹੋ ਗਈ, ਅਤੇ ਰਹਿਣ ਰਾਤ ਦੇ ਹਨੇਰੇ ਵਿੱਚ ਦਿਨ ਦਾ ਪ੍ਰਕਾਸ਼ ਅਲੋਪ ਕਰ ਦਿੱਤਾ, ਭਾਵ ਦਿਨ ਦੀ ਸਮਾਪਤੀ ਤੋਂ ਬਾਅਦ ਫਿਰ ਰਾਤ ਬਣਾ ਤੇ ਜਿਨ ਦਿਨ ਕਰਕੇ ਕੀਤੀ ਰਾਤ। ਤੇ ਐਸਾ ਪਰਮੇਸ਼ੁਰ ਹੈ, ਉਹਨੇ ਦਿਨ ਬਣਾਏ, ਉਹਨੇ ਰਾਤਾਂ ਬਣਾਈਆਂ, ਐਸਾ ਜੋ ਪਰਮੇਸ਼ੁਰ ਹੈ। ਕਹਿੰਦੇ ਦਿਨ ਮਹਿ ਰਹਿਣ, ਰਹਿਣ ਮੈਂ ਦਿਨਿਆਰ, ਰਾਤ ਦੀ ਸਮਾਪਤੀ ਤੋਂ ਬਾਅਦ ਦਿਨ ਬਣਾ ਦਿੱਤਾ ਉਸੇ ਵਿਧੀ ਅਨੁਸਾਰ। ਤੇ ਮਹਾਰਾਜ ਕਹਿੰਦੇ ਅੱਗੇ ਵੀ ਜਿਹੜਾ ਹੋਰ ਦ੍ਰਿਸ਼ਟਾਂਤ ਦਿੰਦੇ ਨੇ,
ਉਸਨ ਸੀਤ ਬਿਦ ਸੋਈ,
ਕਹਿੰਦੇ ਜਿਸ ਤਰ੍ਹਾਂ ਰਾਤ ਦੀ ਸਮਾਪਤੀ ਤੋਂ ਬਾਅਦ ਦਿਨ ਬਣਾ ਦਿੱਤਾ ਉਸੇ ਵਿਧੀ ਅਨੁਸਾਰ ਗਰਮੀ ਤੇ ਸਰਦੀ ਦੀ ਰੁੱਤ ਬਣਾ ਦਿੱਤੀ, ਭਾਵ ਕੀ ਹੈ ਗਰਮੀ ਵਿੱਚ ਪਾਲਾ ਆ ਕੇ ਜਿਹੜਾ ਸਮਾ ਗਿਆ ਖਤਮ ਹੋ ਗਿਆ, ਕਦੇ ਸਰਦੀ ਜਿਹੜੀ ਆ ਉਹ ਗਰਮੀ ਵਿੱਚ ਆ ਜਾਂਦੀ ਹੈ, ਕਦੇ ਇਸ ਤਰ੍ਹਾਂ ਮੌਸਮ ਵੀ ਬਦਲ ਜਾਂਦਾ ਹੈ, ਬਾਹਰ ਤਾਂ ਵਾਲਾ ਹੀ ਬਦਲਦਾ ਰਹਿੰਦਾ। ਕਹਿੰਦੇ ਜੀ ਗਰਮੀ ਪੈਂਦੀ ਸੀ, ਗੜੇ ਪੈ ਕੇ ਕਹਿੰਦੇ ਠੰਡ ਹੋ ਗਈ, ਗਰਮੀ ਦੀ ਠੰਡ ਹੋ ਜਾ, ਠੰਡ ਦੇ ਵਿੱਚ ਗਰਮੀ ਕਈ ਵਾਰੀ ਕਹਿੰਦੇ ਆ ਪਤਾ ਨਹੀਂ ਕਿ ਇਸ ਤਰ੍ਹਾਂ ਦਾ ਹੋ ਗਿਆ ਮੌਸਮ ਬਦਲ ਗਿਆ ਜੀ, ਇਹ ਉਹਦੇ ਕਰਤਵ ਨੇ। ਤੇ ਇਸੇ ਪ੍ਰਕਾਰ ਦਿਨ ਮੈਂ ਫਿਰ ਬੋਲੋ ਜੀ,
ਦਿਨ ਮਹਿ ਰਹਿਣ, ਰਹਿਣ ਮਹਿ ਦਿਨ ਯਾਰ,
ਦਿਨ ਭਾਵ ਹੈ ਸੂਰਜ, ਭਾਵ ਕੀ ਹੈ ਸੂਰਜ ਵੰਸ਼ੀ ਉਜਲ ਕੁਲ ਦੇ ਵਿੱਚ ਰਾਤ ਦੀ ਨਿਆਈ ਸੂਰਜ ਦਾ ਪੁੱਤਰ ਸ਼ਨੀ ਪੈਦਾ ਹੋ ਗਿਆ, ਸ਼ਨਿਸ਼ਰ ਕਹਿੰਦੇ ਆ ਜਿਹਨੂੰ, ਉਹਦੇ ਨਾਂ ਤੇ ਹੈ। ਰਾਤ ਦੀ ਨਹੀਂ ਆਈ ਦੇਵਤਾਂ ਦੇ ਕੁਲ ਦੇ ਵਿੱਚ, ਕਹਿੰਦੇ ਚਾਨਣਾ ਰੂਪ ਕੌਣ ਉਜਲ ਪ੍ਰਕਾਸ਼ ਵਾਲਾ ਪ੍ਰਹਲਾਦ ਭਗਤ ਪੈਦਾ ਹੋ ਗਿਆ ਇਸੇ ਵਿਧੀ ਦੇ ਨਾਲ।
ਉਸਨ ਸੀਤ ਬਿਦ ਸੋਈ,
ਉਸੇ ਵਿਧੀ ਅਨੁਸਾਰ ਉਸਨ ਗਰਮੀ, ਭਾਵ ਗਰਮ ਸੁਭਾਅ ਵਾਲੇ ਕੌਣ ਕੁਰੂਵੰਸ਼ੀ, ਕੁਲ ਤਾਂ ਇੱਕੋ ਹੀ ਹੈ ਨਾ ਕੈਰਵਾਂ ਤੇ ਪਾਂਡੂਆਂ ਦੀ, ਕੁਰੂਵੰਸ਼ ਹੈ ਇਹਨਾਂ ਦੀ, ਉਹਨਾਂ ਦੇ ਕੁਲ ਦੇ ਕੈਰਵ ਅਤੇ ਸ਼ੀਤਲ ਸੁਭਾਅ ਵਾਲੇ ਕੁਰੂਵੰਸ਼ ਕੁਲ ਦੇ ਚ ਪਾਂਡਵ ਪੈਦਾ ਕਰ ਦਿੱਤੇ, ਜਾਂ ਗਰਮ ਸੁਭਾਅ ਵਾਲੇ ਕੈਰਵਾਂ ਦੇ ਠੰਡੇ ਸੁਭਾਅ ਵਾਲਾ ਯੁਧਿਸ਼ਠਰ ਪੈਦਾ ਕਰ ਦਿੱਤਾ, ਠੰਡੇ ਸੁਭਾਅ ਵਾਲੇ ਪਾਂਡਵਾਂ ਦੇ ਵਿੱਚ ਗਰਮ ਸੁਭਾਅ ਵਾਲਾ ਦੁਰਯੋਧਨ ਪੈਦਾ ਕਰ ਦਿੱਤਾ। ਤਪਿਆ ਹੀ ਰਹਿੰਦਾ ਸੀ ਹਰ ਵੇਲੇ, ਕਿਉਂਕਿ ਇਹਨਾਂ ਦੀ ਇੱਕੋ ਹੀ ਕੁਲ ਹੈ। ਇਸ ਪ੍ਰਕਾਰ ਇਹ ਇਹ ਸੁਭਾਰ ਪਰਮੇਸ਼ਰ ਵਾਹਿਗੁਰੂ ਨੇ ਪੈਦਾ ਕੀਤੇ, ਇਹ ਉਹਦੇ ਕਰਤਵ
ਨਾ ਜਾਣ,
ਪਰਮਾਤਮਾ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕੋਈ ਨਹੀਂ ਜਾਣ ਸਕਦਾ ਹੈ।
ਗੁਰ ਬਿਨ ਸਮਝ ਨਾ ਹੋਈ,
ਗੁਰੂ ਤੋਂ ਬਿਨਾ ਨਹੀਂ ਸਮਝ ਆਉਂਦੀ, ਕੇਵਲ ਪਰਮੇਸ਼ਰ ਆਪ ਜਾਂ ਗੁਰਾਂ ਦੁਆਰਾ ਜਾਣਦਾ, ਤੇ ਇਹ ਸਾਧ ਸਿੰਘ ਜੀ ਤਾਂ ਗੁਰੂ ਜਾਣਦਾ ਜਾਂ ਪਰਮੇਸ਼ਰ ਆਪਣੇ ਆਪ ਨੂੰ ਆਪ ਜਾਣਦਾ, ਉਹ ਪਰਮੇਸ਼ਰ ਆਪ ਜਾਂ ਪੂਰਾ ਗੁਰੂ ਹੀ ਜਾਣਦਾ ਉਹਨੂੰ, ਪੂਰੇ ਸਤਿਗੁਰਾਂ ਤੋਂ ਬਿਨ ਬਗੈਰ ਪ੍ਰਭੂ ਦੀ ਸਮਰੱਥਾ ਦੀ ਕਿਸੇ ਨੂੰ ਸਮਝ ਨਹੀਂ ਹੈ, ਗਿਆਤ ਨਹੀਂ ਹੋ ਸਕਦੇ।
ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ,
ਉਹ ਪਰਮੇਸ਼ਰ ਪੁਰਖਾਂ ਦੇ ਵਿੱਚ ਨਾਰ ਇਸਤਰੀ ਬਣਾ ਦਿੰਦਾ ਤੇ ਨਾਰ ਇਸਤਰੀ ਚ ਪੁਰਖ ਬਣਾ ਦਿੰਦਾ, ਭਾਵ ਕਿ ਇਸਤਰੀ ਦੇ ਅੰਗ ਪ੍ਰਤੰਗ ਬਦਲ ਕੇ ਪੁਰਖਾਂ ਵਾਲਾ ਸਰੂਪ ਬਣ ਜਾਂਦਾ ਅਤੇ ਪੁਰਖਾਂ ਦੇ ਅੰਗ ਪ੍ਰਤੰਗ ਬਦਲ ਕੇ ਇਸਤਰੀ ਵਾਲਾ ਸਰੂਪ ਬਣ ਜਾਂਦਾ ਤੇ ਇਸਤਰੀ ਅਤੇ ਪੁਰਖ ਆਪਸ ਵਿੱਚ ਹੀ ਸੰਯੋਗ ਕਰਕੇ ਉਹਨਾਂ ਦੇ ਵਿੱਚੋਂ ਤੇ ਨਾਰੀ ਪੁਰਖ, ਬੱਚੇ ਤੇ ਬੱਚੀਆਂ, ਲੜਕੇ ਤੇ ਲੜਕੀਆਂ ਪੈਦਾ ਹੁੰਦੀਆਂ ਹਨ ਤੇ ਪੁਰਖ ਭਾਵ ਇਹ ਜਿਹੜਾ ਸਾਧ ਸਿੰਘ ਜੀ ਇਸੇ ਤਰ੍ਹਾਂ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਇਹਦੇ ਤਾਂ ਬੜੇ ਲੰਮੇ ਇਤਿਹਾਸ ਨੇ, ਜਿੰਨੀਆਂ ਮਰਜ਼ੀ ਸਾਖੀਆਂ ਜਿਹੜੀਆਂ ਕਥੀਆਂ ਜਾ ਸਕਦੀਆਂ ਹਨ ਤੇ ਦੁਆਪਰ ਦੇ ਵਿੱਚ ਇਹ ਐਸਾ ਹੈ। ਉਹ ਜਿਹੜਾ ਸਰਖੰਡੀ ਸੀ ਨਾ, ਉਹ ਹੈ ਤਾਂ ਪੁਰਸ਼ ਸੀ, ਉਹ ਇੱਕ ਰਿਸ਼ਾ ਸਿੰਘ ਜੀ ਤਪੱਸਿਆ ਕਰਿਆ, ਇਸਤਰੀ ਰੂਪ ਧਾਰਨ ਕੀਤਾ ਹੈ, ਉਹ ਕਹਿੰਦਾ ਵੀ ਇੰਨਾ ਸੁੰਦਰ ਸਰੂਪ ਹੈ ਇਹ ਮੈਨੂੰ ਦੇ ਦੇ, ਤੇ ਉਹ ਕਹਿੰਦਾ ਫਿਰ ਮੇਰੇ ਵਾਲਾ ਤੂੰ ਲੈ ਲਿਆ, ਤੇਰੇ ਵਾਲਾ ਮੈਂ ਬਦਲਾ ਲੈਂਦੇ ਹਾਂ। ਉਹਨੇ ਇਸਤਰੀ ਦਾ ਰੂਪ ਦੇ ਦਿੱਤਾ ਤਪਸਵੀ ਨੇ, ਤਪੱਸੀ ਰੂਪ ਦੇ ਵਿੱਚ ਇਸ ਤਰ੍ਹਾਂ ਸੀ ਉਹ ਇਸਤਰੀ, ਤੇ ਉਹ ਸਰਖੰਡੀ ਨੇ ਪੁਰਖ ਦਾ ਰੂਪ ਉਹਨੂੰ ਦੇ ਦਿੱਤਾ ਸਿੱਧੀ ਦੇ ਬਲ ਨਾਲ, ਉਹ ਮੁੜ ਕੇ ਉਹਨੇ ਬਦਲਾਇਆ ਹੀ ਨਹੀਂ, ਕਹਿੰਦਾ ਮੌਜ ਕਰ ਹੁਣ ਤੂੰ ਇਸਤਰੀ ਬਣਿਆ ਰਿਹਾ ਹੁਣ ਤੂੰ, ਉਹ ਫਿਰ ਇਸਤਰੀ ਬਣ ਕੇ ਹੀ ਜਿਉਂਦਾ ਰਿਹਾ। ਇਸ ਵਾਰੇ ਪੁਰਖ ਮੈਂ ਨਾਰ ਤੇ ਨਾਰ ਮੈਂ ਪੁਰਖਾ, ਤੇ ਇਹਦੇ ਤਰ੍ਹਾਂ ਸਾਧ ਸਿੰਘ ਜੀ ਇਹਦੇ ਕਿੰਨੇ ਪ੍ਰਸੰਗ ਕੀਤੇ ਜਾ ਸਕਦੇ। ਹੁਣ ਅਰਜਨ ਹੈ ਜਿਹੜਾ ਉਹ ਪੁਰਖ ਸੀ, ਜਦੋਂ ਇਹ ਸ਼ਸਤਰ ਲੈਣ ਵਾਸਤੇ ਗਿਆ ਨਾ ਤਪੱਸਿਆ ਦੇ ਬਲ ਨਾਲ ਸਵਰਗ ਦੇ ਵਿੱਚ, ਤੇ ਉੱਥੇ ਦਾ ਪ੍ਰਸੰਗ ਪੜ੍ਹ ਕੇ ਦੇਖੋ, ਜਿਹੜੀ ਉਰਵਸੀ ਸੀ ਉਹ ਇਹਦੇ ਤੇ ਮੋਹਿਤ ਹੋ ਗਈ, ਉਹ ਇਹਨੂੰ ਜਦੋਂ ਲੱਗੀ ਹਾਵ ਭਾਵ ਕਰਕੇ ਸਹਿਮਤ ਕਰਨ, ਉਹਨੇ ਹੱਥ ਜੋੜੇ ਕਹਿੰਦਾ ਤੂੰ ਤਾਂ ਮੇਰੀ ਮਾਂ ਹੈ, ਕਿਉਂਕਿ ਇੰਦਰ ਦੇ ਘਰ ਵਾਲੀ ਹੈ, ਇਸ ਕਰਕੇ ਉਹ ਮੇਰਾ ਪਿਤਾ, ਮੈਂ ਤਾਂ ਉਹਦੀ ਅੰਸ਼ ਹਾਂ, ਆਪਣਾ ਤਾਂ ਮਾਂ ਪੁੱਤ ਵਾਲਾ ਸੰਯੋਗ ਹੈ ਨਹੀਂ। ਉਹਨੇ ਸ਼ਰਾਪ ਦਿੱਤਾ, ਕਹਿੰਦੀ ਜਾ ਤੂੰ ਫਿਰ ਹੀਜੜਾ ਬਣ ਜਾ, ਨਪੁੰਸਕ ਹੋ ਜਾ ਤੂੰ, ਤੇ ਉਹ ਸ਼ਰਾਪ ਦਿੱਤਾ। ਜੋ ਇੰਦਰ ਨੂੰ ਪਤਾ ਲੱਗਿਆ, ਉਹਨੇ ਕਿਹਾ ਉਹ ਕਹਿੰਦਾ ਵੀ ਤੂੰ ਤਾਂ ਬਹੁਤ ਗਲਤੀ ਕੀਤੀ, ਮੇਰੀ ਅੰਸ਼ ਦਾ ਨੁਕਸਾਨ ਕੀਤਾ, ਤੂੰ ਤਾਂ ਸਜ਼ਾ ਦੇ ਲਾਇਕ ਸੀ। ਉਹਨੇ ਕਿਹਾ ਜੀ ਹੁਣ ਤਾਂ ਬਚਣਾ, ਕਹਿੰਦੀ ਫਿਰ ਇਹਨੂੰ ਸ਼ਰਾਪ ਨੂੰ ਸੀਮਿਤ ਕਰ। ਕਹਿੰਦੀ ਚੰਗਾ ਜੀ ਮੈਂ ਇੱਕ ਸਾਲ ਵਾਸਤੇ ਤਾਂ ਫਿਰ ਹੁਣ ਰਹੂਗਾ ਹੀ ਇਹ ਹੀਜੜਾ। ਤੇ ਇੰਦਰ ਕਹਿਣ ਲੱਗਿਆ ਵੀ ਉਹ ਸਾਲ ਵੀ ਤੈਨੂੰ ਵਰਦਾਨ ਹੀ ਸਾਬਤ ਹੋਊਗਾ। ਜਦੋਂ ਬਰਾੜ ਤੇ ਜਾ ਕੇ ਰਹੇ ਆ ਇਹ ਫਿਰ ਉਦੋਂ ਬਿਹੰਡਾ ਉਹੀ ਹੁੰਦਾ, ਹੀਜੜਾ ਹੀ ਹੁੰਦਾ, ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਰਿਹਾ, ਤਾਂ ਹੀ ਉਹਦੀ ਲੜਕੀ ਨੂੰ ਨ੍ਰਿਤਕਾਰੀ ਸਿਖਾਉਂਦਾ ਸੀ, ਤੇ ਸੀ ਇਹ ਪੁਰਸ਼ ਤੇ ਇਸਤਰੀ ਬਣ ਗਿਆ, ਇੱਕ ਸਾਲ ਬਣਿਆ ਰਿਹਾ। ਪੁਰਖ ਮੈਂ ਨਾਰ, ਨਾਰ ਹੋ ਗਿਆ, ਨਾਰ ਮੈਂ ਪੁਰਖਾ, ਬਹੁਤ ਸਾਰੇ ਤੇ ਭਗਤ ਕਬੀਰ ਸਾਹਿਬ ਨੇ ਤਾਂ ਪੂਰਾ ਸ਼ਬਦ ਹੀ ਲਿਖਿਆ ਇਹਦੇ ਤੇ। ਤੇ ਹੇ ਪਰਮੇਸ਼ਰ ਰਾਜ ਆਸ ਨੂੰ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਉਹਦੇ ਚ ਪੜ੍ਹੋ ਸਾਰਾ ਸ਼ਬਦ ਕੀ ਕਰ ਸਕਦਾ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਤੇ ਮਹਾਰਾਜ ਤੂੰ ਕਰ ਸਕਦਾ। ਕੈਸਾ ਹੋਇਆ ਵੀ ਜਦੋਂ ਭੂਮੀਆਂ ਚੋਰ ਦੀ ਚੋਰੀ ਛਡਾਈ ਮਹਾਰਾਜ ਨੇ, ਉਹ ਕਹਿੰਦਾ ਮਹਾਰਾਜ ਚੋਰੀ ਨਹੀਂ ਮੈਂ ਛੱਡ ਸਕਦਾ, ਤੇ ਗਰੀਬ ਨਿਵਾਜ ਕਹਿੰਦੇ ਵੀ ਚੰਗਾ, ਫਿਰ ਤਿੰਨ ਬਚਨ ਕਰਾਏ ਸੀ ਮਹਾਰਾਜ ਨੇ ਵੀ ਝੂਠ ਨਾ ਬੋਲੀ, ਗਰੀਬ ਮਾਰ ਨਾ ਕਰੀ। ਕਹਿੰਦਾ ਜੀ ਠੀਕ ਹੈ, ਝੂਠ ਨਹੀਂ ਬੋਲਣਾ ਬਿਲਕੁਲ, ਇੱਕ ਨਿਮ ਖਾ ਕੇ ਹਰਾਮ ਨਾ ਕਰੀ। ਉਹ ਚੋਰੀ ਕਰਨ ਗਿਆ, ਲੰਮੇ ਪ੍ਰਸੰਗ ਨਾ ਆਪਾਂ ਕਾਹਨੂੰ ਹੁਣ ਇੱਥੇ ਛੇੜ ਕੇ ਕਹਾਣੀਆਂ ਬਹਿ ਗਏ, ਫਿਰ ਸ਼ਬਦ ਪੂਰਾ ਨਹੀਂ ਹੋਣਾ। ਅਖੀਰ ਦੇ ਵਿੱਚ ਸਾਸੀ ਬਾਦਸ਼ਾਹ ਦੇ ਕੋਲ ਗਿਆ, ਬਾਦਸ਼ਾਹੀ ਲਿਬਾਸ ਪਾ ਕੇ ਉਹਦਾ ਸਾਰਾ ਕੁਝ ਲੂਣ ਦੀ ਚੁਟਕੀ ਚੂਰਨ ਮੂੰਹ ਚਲਿਆ ਗਿਆ, ਸਾਰਾ ਕੁਛ ਨਿਖੜਿਆ, ਰਾਜੇ ਨੇ ਸਾਰੀ ਪਰਜਾ ਬੰਨ ਲਈ, ਕਹਿੰਦਾ ਗਰੀਬਾਂ ਹੋ ਗਈ, ਪੇਸ਼ ਹੋ ਗਿਆ, ਚੋਰ ਮੈਂ ਆ, ਕਹਿੰਦਾ ਵੀ ਚੋਰ ਤਾਂ ਕਹਿੰਦਾ ਨਹੀਂ ਹੁੰਦਾ, ਕਹਿੰਦਾ ਵੀ ਮੇਰਾ ਗੁਰੂ ਐਸ ਹੈ, ਮੈਂ ਉਹਨੇ ਕਿਹਾ ਵੀ ਸੱਚ ਬੋਲਣਾ, ਉਹਨੇ ਕਿਹਾ ਵੀ ਫਿਰ ਤੇਰਾ ਗੁਰੂ ਜਿਹੜਾ ਹੈ ਤੂੰ ਮੈਨੂੰ ਮਿਲਾ ਸਕਦਾ, ਉਹ ਕਹਿੰਦੇ ਜੀ ਮੈਨੂੰ ਵੀ ਆਪ ਹੀ ਮਿਲਿਆ ਸੀ, ਅਰਾਧਨਾ ਕਰ ਰਾਜਨ, ਉਹ ਕਹਿੰਦਾ ਵੀ ਤੂੰ ਸੱਚ ਬੋਲਿਆ ਤੈਨੂੰ ਵਜ਼ੀਰ ਬਣਾਉਣਾ ਮੈਂ, ਤੈਨੂੰ ਰਾਜ ਗੁਰੂ ਬਣਾਉਣਾ, ਕਹਿੰਦਾ ਗੁਰੂ ਤਾਂ ਮੇਰਾ ਗੁਰੂ ਨਾਨਕ ਹੀ ਹੈ। ਉੱਥੇ ਸੰਗਤ ਹੋਣ ਲੱਗ ਗਈ, ਸੰਗਤ ਇਕੱਠੀ ਹੋਵੇ, ਸ਼ਬਦਾਂ ਦਾ ਪਾਠ ਹੋਵੇ, ਕਥਾ ਕੀਰਤਨ ਹੋਣ ਲੱਗ ਗਿਆ, ਰਾਜਾ ਕਹਿੰਦਾ ਮੇਰੇ ਔਲਾਦ ਨਹੀਂ ਹੈ, ਵੀ ਭੂਮੀ ਨੂੰ ਕਹਿੰਦਾ ਤੂੰ ਅਰਦਾਸ ਕਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਅਰਦਾਸ ਕਰ ਦਿੱਤੀ, ਕਹਿੰਦਾ ਲੈ ਰਾਜਨ ਭਰੋਸਾ ਰੱਖੀ, ਲੜਕਾ ਹੋਊਗਾ। ਉਹ ਜੰਪੀ ਲੜਕੀ, ਰਾਜੇ ਨੇ ਫਿਰ ਸਿਦਕ ਰੱਖਿਆ, ਕਹਿੰਦਾ ਵੀ ਦੇਖ ਹੁਣ ਵੀ ਅਰਦਾਸ ਹੈ, ਇਹ ਤਾਂ ਝੂਠੀ ਹੋ ਹੀ ਨਹੀਂ ਸਕਦੀ, ਨਾਲੇ ਭੂਮੀਆਂ ਤਾਂ ਸੰਤ ਹੈ, ਸੰਤ ਬਣਾਤਾ ਸੀ ਚੋਰ ਤੋਂ। ਜਿਸ ਵੇਲੇ ਲੜਕੀ ਵੱਡੀ ਹੋ ਗਈ, ਉਹਦੇ ਪੁਰਸ਼ਾਂ ਵਾਲੇ ਕੱਪੜੇ ਪਵਾ ਕੇ ਰੱਖਿਆ ਕਰੇ, ਰਾਜਕੁਮਾਰ ਕਹਿਣ ਉਹਨੂੰ, ਉਹ ਫਿਰ ਜਦੋਂ ਵੱਡਾ ਹੋ ਗਿਆ ਸ਼ਾਦੀ ਤਾਂ ਕਰਨੀ ਸੀ, ਗਾਹ ਇੱਕ ਹੋਰ ਰਾਜੇ ਦੀ ਲੜਕੀ ਸੀ, ਉਹ ਲੜਕਾ ਸਮਝ ਕੇ ਸ਼ਗਨ ਕਰ ਗਿਆ, ਜਦੋਂ ਬਰਾਤ ਲੈ ਕੇ ਜਾਣਾ ਸੀ ਚੁਗਲਖੋਰ ਨੇ ਜਾ ਕੇ ਚੁਗਲੀ ਕਰਤੀ, ਕਹਿੰਦੇ ਕੁੜੀ ਨੂੰ ਕੁੜੀ ਵਿਆਹੁਣ ਆ ਰਹੀ ਹੈ, ਠੱਗੀ ਹੋ ਗਈ ਤੁਹਾਡੇ ਨਾਲ ਤਾਂ, ਕਹਿੰਦਾ ਇਹ ਕਿਵੇਂ ਹੈ, ਕਹਿੰਦਾ ਦੱਸਿਆ ਨਹੀਂ ਤੁਹਾਨੂੰ, ਲੜਕੀ ਹੈ। ਉਹ ਕਹਿੰਦਾ ਜੀ ਇਹ ਤਾਂ ਫਿਰ ਉਹਨਾਂ ਦੀ ਵੀ ਬਹੁਤ ਮਾੜੀ ਗੱਲ ਮੇਰੇ ਕੁੜਮਾਂ ਦੀ ਰਾਜੇ ਦੀ, ਚਲੋ ਕੋਈ ਨਹੀਂ, ਕਹਿੰਦਾ ਫਿਰ ਇਹਦੀ ਜੁਗਤੀ ਕਰੋ, ਵਜ਼ੀਰ ਨੂੰ ਪੁੱਛਿਆ ਕੀ ਕਰੀਏ, ਕਹਿੰਦਾ ਵੀ ਆਹ ਜੁਗਤੀ ਕਰ ਲਓ, ਉਹਨਾਂ ਨੂੰ ਕਹੋ ਵੀ ਸਾਡੇ ਇੱਥੇ ਰਿਵਾਜ ਹੈ ਵੀ ਅਸੀਂ ਲਾੜੇ ਨੂੰ ਪਹਿਲਾਂ ਉਹਦੇ ਬਰੀਕ ਤੋਂ ਬਰੀਕ ਕੱਪੜੇ ਪਾ ਕੇ ਉਹਨੂੰ ਨਲਾਉਂਦੇ ਹੁੰਦੇ ਆ ਕੇ ਪਹਿਲਾਂ, ਵੀ ਪਤਾ ਚੱਲ ਜੂਗਾ ਅੰਗ ਪ੍ਰਤੰਗਾਂ ਤੋਂ। ਕਹਿੰਦੇ ਕੋਈ ਬਾਤ ਨਹੀਂ। ਉਹ ਜਦੋਂ ਵਿਆਹਾਉਣ ਵਾਸਤੇ ਵੀ ਚੱਲੇ, ਰਾਜੇ ਨੇ ਸਿਦਕ ਨਹੀਂ ਆ ਰਿਹਾ। ਲੜਕੀ ਲੜਕਿਆਂ ਵਾਲੀ ਕਰਤਬ ਕਰਦੀ ਸੀ, ਸ਼ਿਕਾਰ ਖੇਡਦੀ ਸੀ, ਸ਼ਿਕਾਰ ਮੂਹਰੇ ਨਿਕਲ, ਕਹਿੰਦੀ ਪਿਤਾ ਜੀ ਮੈਂ ਜਾਊਂ ਸ਼ਿਕਾਰ ਦੇ ਮਗਰ। ਉਹ ਸ਼ਿਕਾਰ ਤਾਂ ਅਲੋਪ ਹੋ ਗਿਆ, ਉੱਥੇ ਗੁਰੂ ਨਾਨਕ ਸਾਹਿਬ ਬੈਠੇ, ਭਾਈ ਬਾਲਾ ਮਰਦਾਨਾ ਬੈਠੇ ਨੇ, ਜਾ ਕੇ ਇਹਨੇ ਕਿਹਾ ਵੀ ਸੰਸਕਾਰ ਤਾਂ ਇਹ ਸੀ, ਪੈਰਾਂ 'ਤੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਆਓ ਰਾਜਕੁਮਾਰ। ਉਸੇ ਵੇਲੇ ਅੰਗ ਪ੍ਰਤੰਗ ਬਦਲ ਗਏ, ਗੁਰੂ ਨਾਨਕ ਸਾਹਿਬ ਨੇ ਲਾਜ ਰੱਖਣੀ ਸੀ। ਜਦੋਂ ਸਾਧ ਸਿੰਘ ਜੀ ਉੱਥੇ ਗਏ, ਨਹਾ ਕੇ ਦੇਖਿਆ ਵੀ ਚੁਗਲ ਨੂੰ ਦੰਡ ਦਿੱਤਾ, ਕਹਿੰਦੇ ਉਹ ਤੁਸੀਂ ਝੂਠ ਬੋਲਿਆ। ਮਹਾਰਾਜ ਨੇ ਕਿਹਾ, ਕਹਿੰਦੇ ਭਾਈ ਝੂਠ ਇਹਨਾਂ ਨੇ ਵੀ ਨਹੀਂ ਬੋਲਿਆ, ਇਹ ਨਿਰੰਕਾਰ ਦੀ ਕਿਰਪਾ ਹੋਈ, ਤੇ ਪੁਰਖ ਦੇ ਵਿੱਚ ਨਾਰ ਮਹਿ ਪੁਰਖਾ, ਉਹ ਇਸਤਰੀ ਤੋਂ ਪੁਰਖ ਬਣਾ ਦਿੱਤਾ। ਇਸ ਤਰ੍ਹਾਂ ਦੇ ਬੜੇ ਪ੍ਰਸੰਗ ਹਨ, ਇਸ ਪ੍ਰਕਾਰ ਇਹ ਦੁਆਰੇ ਬੋਲੋ ਜੀ ਇਸ ਨੂੰ।
ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ।
ਇਹ ਪੁਰਖ ਭਾਵ ਈਸ਼ਵਰ, ਨਾਰੀ ਭਾਵ ਮਾਇਆ, ਦੋਨਾਂ ਦੇ ਮਿਲਾਪ ਕਰਕੇ ਹੋਰ ਪੁਰਖ ਅਤੇ ਨਾਰੀਆਂ ਵਾਲਾ ਜਗਤ ਪੈਦਾ ਹੋ ਗਿਆ। ਇਸ ਕਰਕੇ
ਬੁੱਝ ਬ੍ਰਹਮ ਗਿਆਨੀ,
ਕਹਿੰਦੇ ਹੇ ਬ੍ਰਹਮ ਗਿਆਨੀਓ, ਬੁੱਝਣਾ ਕਰੋ, ਸਮਝ ਲਓ ਬ੍ਰਹਮ ਐਸਾ ਸਮਰੱਥ ਹੈ। ਹੇ ਬ੍ਰਹਮ ਗਿਆਨੀਓ, ਸਮਝਣਾ ਕਰੇ, ਉਸ ਪ੍ਰਭੂ ਦੀ ਐਸੀ ਅਕਥ ਕਥਾ ਹੈ।
ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ।
ਸਤਨਾਮ ਰੂਪੀ ਧੁਨ, ਵਾਹਿਗੁਰੂ ਰੂਪੀ ਧੁਨ, ਮੂਲ ਮੰਤਰ ਦੀ ਧੁਨ, ਨਾਮ ਨੂੰ ਧੁਨ ਉਚਾਰਨ ਵਿੱਚ ਧਿਆਨ ਜੁੜ ਜਾਂਦਾ ਹੈ। ਜੋ ਵਾਹਿਗੁਰੂ ਵਾਹਿਗੁਰੂ, ਇੱਕ ਫਿਰ ਹੌਲੀ ਹੌਲੀ ਧਿਆਨ ਜੁੜਦਾ ਜੁੜਦਾ ਇੱਕ ਦਿਨ ਪੱਕਾ ਹੀ ਜੁੜ ਜਾਂਦਾ ਹੈ। ਜਦੋਂ ਧਿਆਨ ਵਿੱਚ ਪਰਮੇਸ਼ਰ ਨੂੰ ਜਾਣ ਲਈਦਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਆ, ਉਹਦੇ ਵਿੱਚ ਜਾਣ ਲਈਦਾ ਹੈ।
ਗੁਰਮੁਖ ਅਕਥ ਕਹਾਣੀ,
ਇਹ ਅਕਥ ਕਹਾਣੀ ਨੂੰ ਕਿਸੇ ਗੁਰਮੁਖ ਨੇ ਜਾਣਨਾ ਕੀਤਾ ਹੈ।
ਮਨ ਮਹਿ ਜੋਤ, ਜੋਤ ਮਹਿ ਮਨੁਆ,
ਮਨ ਦੇ ਵਿੱਚ ਜੋਤੀ ਸਰੂਪ ਬ੍ਰਹਮ ਵਸਦਾ, ਜੋਤੀ ਸਰੂਪ ਬ੍ਰਹਮ ਦੇ ਵਿੱਚ ਮਨ ਦਾ ਨਿਵਾਸ ਹੈ।
ਪੰਚ ਮਿਲੇ ਗੁਰ ਭਾਈ,
ਪੰਜ ਪ੍ਰਾਣ ਵੀ ਗੁਰ ਚੇਤਨ ਦੇ ਆਸਰੇ ਮਿਲੇ ਹੋਏ ਤੇ ਪ੍ਰਾਣ ਕਲਾ ਸਭ ਨੂੰ ਭਾਈ ਪਾਉਂਦੀ ਹੈ।
ਨਾਨਕ ਤਿੰਨ ਕੈ ਸਦ ਬਲਿਹਾਰੀ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਉਹਨਾਂ ਤੋਂ ਬਲਿਹਾਰ ਸਦ ਸੈਂਕੜੇ ਬਾਰੀ ਕੁਰਬਾਨ ਜਾਂਦੇ ਹਾਂ, ਬਲਿਹਾਰ ਕੁਰਬਾਨ ਜਾਂਦੇ ਹਾਂ।
ਜਿਨ ਏਕ ਸ਼ਬਦ ਲਿਵ ਲਾਈ,
ਜਿਨ੍ਹਾਂ ਨੇ ਇੱਕ ਅਦੁੱਤੀ ਸਮਰੱਥ ਪ੍ਰਭੂ ਦੇ ਵਿੱਚ ਲਿਵ ਵਿਰਤੀ ਨੂੰ ਪ੍ਰੀਤੀ ਲਾਈ ਲਾਉਣਾ ਕੀਤਾ। ਇਸੇ ਪ੍ਰਕਾਰ ਜੇ
ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ,
ਭਾਈ ਸਮੁੰਦਰ ਦੇ ਵਿੱਚ ਪਾਣੀ ਦੀ ਬੂੰਦ ਕੀ ਹੈ? ਕਲਪਤ। ਸੋਨੇ ਦੇ ਵਿੱਚ ਗਹਿਣਾ ਕੀ ਹੈ? ਕਲਪਤ। ਸੋਨਾ ਹੀ ਹੈ ਸਾਰਾ ਉਹ, ਪਰ ਨਾਉ ਪੈ ਗਿਆ ਗਹਿਣਾ। ਬੂੰਦ ਜਿਹੜੀ ਹੈ ਪਾਣੀ ਦਾ ਇੱਕ ਸਰੂਪ ਹੈ। ਕਹਿੰਦੇ ਹੇ ਭਾਈ ਸਮੁੰਦਰ ਵਿੱਚ ਪਾਣੀ ਬੂੰਦ ਜਿਹੜੀ ਕਲਪਤ ਹੈ, ਜਾਣੀ ਅਧਿਸਤ ਰੂਪ ਹੈ, ਅਤੇ ਬੂੰਦ ਦੇ ਵਿੱਚ ਜਿਹੜਾ ਸਮੁੰਦਰ ਹੈ ਉਹਦਾ ਅਧਿਸ਼ਾਨ ਰੂਪ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਇਸੇ ਪ੍ਰਕਾਰ ਕਹਿੰਦੇ ਜਿਹੜਾ ਬ੍ਰਹਮ ਰੂਪੀ ਸਮੁੰਦਰ ਦੇ ਵਿੱਚ ਜੀਵ ਰੂਪੀ ਬੂੰਦ ਕਲਪਤ ਅਧਿਸਤ ਰੂਪ ਹੈ, ਅਤੇ ਜੀਵ ਰੂਪੀ ਬੂੰਦ ਦੇ ਬ੍ਰਹਮ ਜਿਹੜਾ ਹੈ ਨਾ ਉਹ ਸਮੁੰਦਰ ਅਤੇ ਸਥਾਨ ਰੂਪ ਹੈ। ਇੱਕ ਅਧਿਆਸਤ ਹੁੰਦਾ, ਇੱਕ ਅਧਿਸ਼ਾਨ ਹੁੰਦਾ। ਥੋੜ੍ਹੀ ਜਿਹੀ ਇਹ ਭਾਸ਼ਾ ਵੀ ਗੂੜ ਹੈ, ਅਤੇ ਕਿਉਂਕਿ ਬ੍ਰਹਮ ਗਿਆਨ ਜਿਹੜਾ ਹੈ ਨਾ ਉਹ ਸਾਸ ਜੀ ਕੋਈ ਸਰਲ ਨਹੀਂ। ਗਿਆਨ ਨਾ ਗੱਲ ਨਹੀਂ ਢੂੰਡੀ ਆ, ਕਥਨਾ ਕਰਲਾ ਸਾਰ, ਸਾਰ ਲੋਹੇ ਵਾਂਗੂ ਕਰ ਰਿਹਾ। ਪ੍ਰਸ਼ਨ ਕੀਤਾ ਇਸ ਗੱਲ ਨੂੰ, ਕਵਣ ਕਿਹੜਾ ਬੁੱਝਦਾ ਹੈ, ਉੱਤਰ ਦਿੱਤਾ ਫਿਰ
ਕਵਣ ਬੁੱਝੈ ਵਿਦ ਜਾਣੈ।
ਕਹਿੰਦੇ ਜੀ ਕੌਣ ਬੁੱਝਦਾ ਇਸ ਗੱਲ ਨੂੰ? ਉੱਤਰ, ਜਿਹੜਾ ਗੁਰਾਂ ਦੁਆਰਾ ਇਸ ਜੋਤੀ ਨੂੰ ਜਾਣਨਾ ਕਰਦਾ ਹੈ ਉਹੀ ਬੁੱਝਦਾ ਹੈ।
ਉਤਪੁੱਜ ਚਲਤ ਆਪ ਕਰ ਚੀਨੈ,
ਤੇ ਉਤ ਉਤਕ੍ਰਿਸ਼ਟ ਰੂਪ ਹੈ, ਤੇ ਇਹ ਜਿਹੜਾ ਪੱਬਾ ਅਲੱਗ ਕਰਕੇ ਇਹ ਜੇ ਭੁਜ ਹੈ ਨਾ, ਇਹਦਾ ਅਰਥ ਹੈ ਭੋਜ, ਭੋ ਪ੍ਰਿਥਵੀ ਨੂੰ ਜਾ ਪੈਦਾ ਕਰਨ ਵਾਲਾ, ਜਾਂ ਭੁਜ ਭਾਵ ਭੂਮਾ ਰੂਪੀ ਬ੍ਰਹਮ ਹੈ, ਸਭ ਦਾ ਆਸਰਾ ਰੂਪ ਹੈ, ਤੇ ਇਸ ਕਰਕੇ ਫਿਰ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਸੰਸਾਰ ਰੂਪੀ ਜਿਹੜੇ ਇਹ ਕੌਤਕ ਹਨ ਇਹਨਾਂ ਨੂੰ ਆਪ ਹੀ ਜਾਣਦਾ। ਸੰਸਾਰ ਰੂਪੀ ਚਲਤ ਕੀਤਾ ਹੋਇਆ ਉਸ ਵਾਹਿਗੁਰੂ ਨੇ
ਆਪੇ ਤਤ ਪਛਾਣ,
ਆਤਮਾ ਪਰਮਾਤਮਾ ਦੀ ਏਕਤਾ ਨੂੰ ਤਤ ਵੇਤਾ ਹੋ ਕੇ ਜਾਣਦਾ, ਆਪ ਹੀ ਤਤ ਸਰੂਪ ਨੂੰ ਪਛਾਣਨਾ ਕਰਦਾ ਹੈ।
ਐਸਾ ਗਿਆਨ ਵਿਚਾਰ ਕੋਈ
ਭਾਈ, ਇਹੋ ਜਿਹਾ ਪ੍ਰਭੂ ਦੀ ਪ੍ਰਾਪਤੀ ਵਾਲਾ ਅਪਰੋਕਸ਼ ਬ੍ਰਹਮ ਗਿਆਨ ਕੋਈ ਬਿਰਲਾ ਅਧਿਕਾਰੀ ਵਿਚਾਰਦਾ ਹੈ।
ਤਿਸ ਤੇ ਮੁਕਤ ਪਰਮਗਤ ਹੋਈ,
ਇਸ ਮੁਕਤ ਪੁਰਖ ਦੀ ਸੰਗਤ ਕਰਨ ਵਾਲੇ ਤੋਂ ਕੇਵਲ ਮੋਕਸ਼ ਦੀ ਉਹ ਪਰਮਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਇਸ ਅਪਰੋਖ ਗਿਆਨ ਦੁਆਰਾ ਮੁਕਤ ਪਦਵੀ ਪ੍ਰਾਪਤੀ ਕਰਕੇ ਪਰਮਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਦਿਨ ਮਹ ਰਹਿਣ ਰਹਿਣ ਮਹ ਦਿਨ ਯਾਰ,
ਦਿਨ ਦੇ ਵਿੱਚ ਰਾਤ ਅਧਿਅਸਤ ਰੂਪ ਹੈ ਅਤੇ ਰਾਤ ਦੇ ਵਿੱਚ ਦਿਨ ਅਧਿਸ਼ਾਨ ਰੂਪ ਹੈ, ਜਾਂ ਦਿਨ ਦੀ ਨਿਆਈ ਚੇਤਨ ਬ੍ਰਹਮ ਵਿੱਚ ਅਵਿਦਿਆ ਰੂਪੀ ਰਾਤ ਅਧਿਅਸਤ ਰੂਪ ਹੈ, ਤੇ ਅਵਿਦਿਆ ਮਾਇਆ ਰੂਪੀ ਰਾਤ ਦੇ ਚੇਤਨ ਰੂਪ ਉਹਦਾ ਅਧਿਸ਼ਠਾਨ ਰੂਪ ਹੈ, ਤੇ ਇਸ ਕਰਕੇ
ਉਸਨ ਸੀਤ ਬਿਦ ਸੋਏ।
ਉਸੇ ਵਿਧੀ ਅਨੁਸਾਰ ਉਸਨ ਗਰਮੀ ਭਾਵ ਪ੍ਰਕਾਸ਼ ਰੂਪੀ ਚੇਤਨ ਵਿੱਚ, ਸੀਤ ਸਰਦ ਭਾਵ ਜੜਤਾ ਰੂਪੀ ਮਾਇਆ ਅਵਿਦਿਆ ਇਹ ਕਲਪਤ ਰੂਪ ਹੈ, ਅਤੇ ਜੜਤਾ ਦਾ ਚੇਤਨ ਅਧਿਸ਼ਠਾਨ ਰੂਪ ਹੈ।
ਤਾਂ ਕੀ ਗਤ ਮਿਤ ਅਵਰ ਨਾ ਜਾਣੈ,
ਤਾਂ ਉਸ ਪਰਮਾਤਮਾ ਦੀ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ।
ਗੁਰ ਬਿਨ ਸਮਝ ਨਾ ਹੋਈ,
ਨਾ ਹੀ ਸਤਿਗੁਰਾਂ ਤੋਂ ਬਗੈਰ ਉਹਦੇ ਸਰੂਪ ਨੂੰ, ਉਹਦੇ ਸਰੂਪ ਦੀ ਕਿਸੇ ਨੂੰ ਸਮਝ ਹੋ ਸਕਦੀ ਹੈ? ਕਦੇ ਨਹੀਂ ਹੋ ਸਕਦੀ ਗੁਰੂ ਤੋਂ ਬਿਨਾ।
ਪੁਰਖ ਮਹਿ ਨਾਰ, ਨਾਰ ਮਹਿ ਪੁਰਖ,
ਪੁਰਖ ਭਾਵ ਸਾਖੀ ਚੇਤਨ ਵਿੱਚ, ਨਾਰੀ ਭਾਵ ਅਵਿਦਿਆ ਮਿਥਿਆ ਦ੍ਰਿਸ਼ਟੀ ਸੰਸਿਆਤਮਕ ਬਿਰਤੀ ਕਲਪਤ ਰੂਪ ਹੈ, ਅਤੇ ਨਾਰੀ ਭਾਵ ਅਵਿਦਿਆ ਵਿੱਚ ਮਿਥਿਆ ਦ੍ਰਿਸ਼ਟੀ ਸੰਸਿਆਤਮਕ ਬਿਰਤੀ ਵਿੱਚ ਪੁਰਖ ਭਾਵ ਚੇਤਨ ਜਿਹੜਾ ਹੈ ਉਹ ਅਧਿਸ਼ਠਾਨ ਰੂਪ ਹੈ।
ਬੁੱਝ ਬ੍ਰਹਮ ਗਿਆਨੀ,
ਇਹ ਬ੍ਰਹਮ ਗਿਆਨੀ ਪੁਰਖੋ ਇਸ ਵਿਚਾਰ ਨੂੰ ਸਮਝ ਲੈਣਾ ਕਰੋ।
ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ,
ਧੁਨ ਭਾਵ ਫੁਰਨੇ ਦੇ ਵਿੱਚ, ਭਾਵ ਕੀ ਹੈ ਕਿ ਜਿਸ ਪ੍ਰਭੂ ਨੂੰ ਫੁਰਨੇ ਵਿੱਚ ਧਿਆਈਦਾ ਨਾ, ਉਹ ਫੁਰਨਾ ਚੇਤਨ ਦੇ ਵਿੱਚ ਕਲਪਤ ਰੂਪ ਹੈ, ਧਿਆਉਣੇ ਯੋਗ ਬ੍ਰਹਮ ਅਧਿਸ਼ਠਾਨ ਸਰੂਪ ਹੈ। ਉਹ ਜਿਹੜਾ ਅਧਿਸ਼ਠਾਨ ਸਰੂਪ ਹੈ ਉਹਨੂੰ ਧਿਆਨ ਦੇ ਵਿੱਚ ਜਿਨ੍ਹਾਂ ਨੇ ਜਾਣ ਲਿਆ ਹੈ।
ਗੁਰਮੁਖ ਅਕਥ ਕਹਾਣੀ,
ਉਹ ਗੁਰਮੁਖ ਜਾਣਾ ਉਸ ਬ੍ਰਹਮ ਦੀ ਅਕਥ ਕਹਾਣੀ ਨੂੰ ਵਿਚਾਰ ਕੇ ਕਥਨ ਕੀਤੀ ਹੈ ਉਹਨਾਂ ਨੇ।
ਮਨ ਮਹਿ ਜੋਤ, ਜੋਤ ਮਹਿ ਮਨੁਆ,
ਮਨ ਦੇ ਵਿੱਚ ਜੋਤੀ ਸਰੂਪ ਬ੍ਰਹਮ ਅਧਿਸ਼ਠਾਨ ਰੂਪ ਹੈ, ਜੋਤੀ ਸਰੂਪ ਪ੍ਰਕਾਸ਼ ਬ੍ਰਹਮ ਦੇ ਵਿੱਚ ਉਹ ਸਾਸ ਜੀ, ਤੇ ਸੰਕਲਪ ਵਿਕਲਪ ਉਠਾਉਣ ਵਾਲਾ ਮਨ ਕਲਪਤ ਰੂਪ ਹੈ ਜਿਹੜਾ ਮਨ ਹੈ। ਇਹ ਮਨ ਮਹਿ ਜੋਤ, ਜੋਤ ਮਹਿ ਮਨੁਆ, ਮਨ ਦੇ ਮਹਿ ਵਿੱਚ ਜਿਹੜਾ ਜੋਤੀ ਸਰੂਪ ਬ੍ਰਹਮ ਹੈ ਉਹਦਾ ਹੈ ਅਧਿਸ਼ਠਾਨ ਸਰੂਪ, ਜੋਤੀ ਪ੍ਰਕਾਸ਼ ਸਰੂਪ ਬ੍ਰਹਮ ਦੇ ਵਿੱਚ ਸੰਕਲਪ ਵਿਕਲਪ ਉਠਾਉਣ ਵਾਲਾ ਕੀ ਹੈ ਮਨ, ਸੰਕਲਪ ਵਿਕਲਪ ਉਹੀ ਮਨ, ਉਹ ਕਲਪਤ ਰੂਪ ਹੈ। ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਅੱਗੇ ਦੱਸਦੇ ਹਨ,
ਪੰਚ ਮਿਲੇ ਗੁਰ ਭਾਈ,
ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਭਾਈ ਭਾਗ ਹੀ ਚੰਗੀ ਲੱਗੀ ਉਹ ਪੰਚ ਚੇਤਨ ਸਰੂਪ ਦੇ ਨਾਲ ਮਿਲੇ ਮਿਲ ਗਏ ਹਨ ਜੀ।
ਨਾਨਕ ਤਿਨਕੈ ਸਦ ਬਲਿਹਾਰੀ,
ਮਹਾਰਾਜ ਕਹਿੰਦੇ ਬਈ ਮੈਂ ਤਾਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੇ ਇਹੋ ਜਿਹਾ ਗਿਆਨ ਸਿੱਖ ਲਿਆ ਹੈ।
ਨਾਨਕ ਤਿਨਕੈ ਸਦ ਬਲਿਹਾਰੀ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਉਹਨਾਂ ਤੋਂ ਸੈਂਕੜੇ ਵਾਰੀ ਬਲਿਹਾਰੀ ਕੁਰਬਾਨ ਜਾਂਦੇ ਹਾਂ, ਸਦ ਹਮੇਸ਼ਾ ਹੀ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨਾਂ ਨੇ ਅਧਿਸ਼ਠਾਨ ਰੂਪ ਜਿਹੜਾ ਵਾਹਿਗੁਰੂ ਹੈ,
ਜਿਹਨਾਂ ਏਕ ਸ਼ਬਦ ਲਿਵ ਲਾਈ,
ਜਿਹਨਾਂ ਨੇ ਅਧਿਸ਼ਠਾਨ ਸਰੂਪ ਜਿਹੜਾ ਉਹਦੇ ਵਿੱਚ ਬ੍ਰਹਮ ਦੇ ਨਾਲ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ।
ਰਾਮ ਕਲੀ ਮਹੱਲਾ ਪਹਿਲਾ।
ਤੇ ਗੁਰੂ ਨਾਨਕ ਸਾਹਿਬ ਦੀ ਜਿੱਥੇ ਬਾਣੀ ਹੁੰਦੀ ਹੈ ਭਾਈ, ਹੈ ਤਾਂ ਸਾਰੀ ਉਹ ਔਖੀ ਬਾਣੀ, ਪਰ ਕਿਤੇ ਕਿਤੇ ਕੋਈ ਕੋਈ ਸ਼ਬਦ ਬਹੁਤਾ ਔਖਾ ਵੀ ਹੈ। ਹੁਣ ਇਹ ਸ਼ਬਦ ਅਗਲੇ ਇੰਨੇ ਔਖੇ ਨੇ ਜਿਹੜੇ ਪਿੱਛੇ ਸੀ, ਉਹਦੇ ਤਿੰਨ ਅਰਥ ਸੁਣੇ ਨੇ ਆਪ ਜੀ ਨੇ। ਹੁਣ ਇਹਦੇ ਸਾਹ ਸਿੰਘ ਜੀ ਸੁਣੋ, ਰਾਮਕਲੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ,
ਜਾ ਹਰ ਪ੍ਰਭ ਕਿਰਪਾ ਧਾਰੀ।
ਭਾਈ ਜਦੋਂ ਹਰੇ ਭਰੇ ਕਰਨ ਵਾਲੇ ਪਰਮਾਤਮਾ ਨੇ ਆਪਣੇ ਜਨ ਸੇਵਕਾਂ ਦੇ ਉੱਤੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ ਧਾਰਨ ਕੀਤੀ ਹੈ,
ਤਾਂ ਹਉਮੈ ਚਹੁ ਮਾਰੀ।
ਇਹ ਹੈ ਕਿਰਪਾ ਦੀ ਨਿਸ਼ਾਨੀ ਕਿ ਉਹਦੇ ਅੰਦਰ ਤੋਂ ਹਉਮੈ ਖਤਮ ਹੋ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਹੰਗਤਾ ਮਮਤਾ ਮਾਰ ਦਿੱਤੀ ਹੈ, ਇਹ ਕਿਰਪਾ ਹੋ ਗਈ ਸਮਝ ਲੋ।
ਸੋ ਸੇਵਕ ਰਾਮ ਪਿਆਰੀ।
ਇੱਥੇ ਤਾਂ ਸਾਸ ਜੀ ਕਿਰਪਾ ਪਤਾ ਨੀ ਕਿਹੜੇ ਕਿਹੜੇ ਰੂਪ ਚ ਮੰਨ ਲਈ। ਆ ਇੱਕ ਬੰਦਾ ਮਿਲਿਆ, ਕਹਿੰਦੇ ਜੀ ਹੋ ਗਈ ਕਿਰਪਾ, ਕਹਿੰਦਾ ਚਾਰ ਘੋੜੇ ਉਤਰੇ ਆਏ ਉੱਪਰੋਂ। ਮੈਂ ਕਿਹਾ ਧੰਨ ਬਾਈ, ਧੰਨਤਾ ਦੇ ਯੋਗ ਹੋ ਗਿਆ, ਫਿਰ ਤਾਂ ਬਸ ਘੋੜੇ ਉਤਰਨ ਦੇ ਨਾਲ ਹੀ ਕਿਰਪਾ ਹੋ ਗਈ। ਐਸਾ ਅਹਿਸਾਸ ਜੀ, ਤੋ ਇਸ ਕਰਕੇ ਜਦੋਂ ਹਉਮੈ ਮਾਰੀ ਗਈ ਸਮਝ ਲੋ ਫਿਰ ਕਿਰਪਾ ਹੋ ਗਈ। ਸੋ ਸੇਵਕ ਬੋਲਦੇ ਜੀ ਹੁਣ,
ਸੋ ਸੇਵਕ ਰਾਮ ਪਿਆਰੀ।
ਉਹ ਸੇਵਕ ਫਿਰ, ਤੇ ਸੇਵਕ ਦਾਸੀ ਦਾਸਾ ਭਾਵ ਹੈ ਉਹਦੇ ਵਿੱਚ, ਉਹ ਰਾਮ ਪਰਮੇਸ਼ਰ ਪਰਮਾਤਮਾ ਨੂੰ ਉਹ ਜੀਵ ਰੂਪ ਇਸਤਰੀ ਚੰਗੀ ਲੱਗਦੀ ਹੈ। ਫਿਰ ਜਿਗਿਆਸੂ ਰੂਪ ਔਰਤ ਉਹ ਚੰਗੀ ਲੱਗਦੀ ਹੈ ਵਾਹਿਗੁਰੂ, ਜਿਹਦੇ ਚ ਹਉਮੈ ਨਹੀਂ ਹੈ।
ਜੋ ਗੁਰ ਸ਼ਬਦੀ ਵਿਚਾਰੀ,
ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰੀ ਵਿਚਾਰਵਾਨ ਹੋਈ ਹੈ ਜਿਗਿਆਸੂ ਰੂਪ ਇਸਤਰੀ।
ਸੋ ਹਰ ਜਨ ਹਰ ਪ੍ਰਭ ਭਾਵੈ।
ਭਾਈ ਉਹ ਹਰ ਜਨ ਪ੍ਰਭੂ ਦਾ ਪਿਆਰਾ ਸੇਵਕ, ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੂੰ ਭਾਵੈ ਪਾਉਂਦਾ ਹੈ, ਚੰਗਾ ਲੱਗਦਾ ਹੈ।
ਅਹਿਨਿਸ ਭਗਤ ਕਰੇ ਦਿਨ ਰਾਤੀ,
ਜਿਹੜਾ ਦਿਨ ਰਾਤ ਅਹਿਨਿਸ ਇੱਕ ਰਸ ਪ੍ਰੇਮਾ ਭਗਤੀ ਕਰੇ ਕਰਦਾ ਹੈ, ਤੇ ਇਸ ਪ੍ਰਕਾਰ ਲੱਗੇ ਹੀ ਰਹਿੰਦਾ ਭਗਤੀ ਕਰਨ ਵਿੱਚ।
ਲਾਜ ਛੋੜ ਹਰ ਕੇ ਗੁਣ ਗਾਵੈ,
ਉਹ ਸ਼ਰਮ ਨਹੀਂ ਕਰਦਾ ਵੀ ਲੋਕੀ ਕਹਿਣਗੇ ਜੀ ਐਡੇ ਖਾਨਦਾਨ ਦਾ ਹੋ ਕੇ ਸਾਧਾ ਦੇ ਜਾਂਦਾ, ਇਹ ਜੂਠੇ ਭਾਂਡੇ ਮਾਂਜਦਾ, ਇਹ ਹੁਣ ਨਾਮ ਜਪਣ ਲੱਗ ਗਿਆ, ਉਹ ਇਹ ਸ਼ਰਮ ਛੱਡ ਦਿੰਦੇ ਹੈ। ਲਾ ਛੋੜ ਹਰ ਕੇ ਗੁਣ ਗਾਵੈ, ਇਹ ਸ਼ਰਮ ਛੱਡ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਸਤਾਈ ਦੇ ਕੇ ਫਰਮਾਉਂਦੇ ਹੈ,
ਧੁਨ ਵਾਜੇ ਅਨਹਦ ਘੋਰਾ,
ਅਨਹਦ ਹੱਦ ਤੋਂ ਰਹਿਤ ਇੱਕ ਰਸ ਘੋਰਾ ਗੰਭੀਰਤਾ ਵਾਲੀ ਸਤਨਾਮ ਰੂਪੀ। ਇੱਥੇ ਘੋਰ ਦਾ ਅਰਥ ਭਿਆਨਕ ਨਹੀਂ ਹੈ, ਗੰਭੀਰਤਾ ਹੈ। ਗੰਭੀਰਤਾ ਵਾਲੀ ਬਾਜਿਆਂ ਦੀ ਧੁਨ ਧੁਨੀ ਬਾਜੇ ਪ੍ਰਗਟ ਹੋ ਜਾਂਦੀ ਹੈ, ਸ਼ਬਦ ਦੀ ਜਿਹੜੀ ਧੁਨ ਹੈ।
ਮਨ ਮਾਨਿਆ ਹਰ ਰਸ ਮੂਰਾ,
ਮੂਰਾ ਮੇਰਾ ਪਰਮਾਤਮਾ ਦੇ ਰਸ ਪ੍ਰੇਮ ਵਿੱਚ ਮਨ ਮਾਨਿਆ, ਮੰਨਿਆ ਗਿਆ, ਮੰਨ ਗਿਆ ਹੈ, ਮੰਨਿਆ ਹੋਇਆ ਹੈ।
ਗੁਰ ਪੂਰਾ ਸੱਚ ਸਮਾਇਆ,
ਸਤਿਗੁਰਾਂ ਦੁਆਰਾ ਸਾਡਾ ਮਨ ਸੱਚ ਸਰੂਪ ਵਿੱਚ ਲੀਨ ਹੋ ਗਿਆ ਹੈ।
ਗੁਰ ਆਦ ਪੁਰਖ ਹਰ ਪਾਇਆ,
ਗੁਰਾਂ ਦੁਆਰਾ ਆਦ ਮੁੱਢ ਸਰੂਪ ਪੁਰਖ ਪੂਰਨ ਵਿਆਪਕ ਵਾਹਿਗੁਰੂ ਪ੍ਰਭੂ ਨੂੰ ਪਾਇਆ ਪਾਉਣਾ ਕੀਤਾ ਹੈ।
ਸਭ ਨਾਦ ਬੀਦ ਗੁਰਬਾਣੀ,
ਗੁਰਬਾਣੀ ਜਿਹੜੀ ਹੈ ਨਾ, ਗੁਰਬਾਣੀ ਦੇ ਵਿੱਚ ਸਭ ਸਾਰੇ ਵੇਦਾਂ ਦਾ ਸਿਧਾਂਤ, ਜੋਗੀਆਂ ਦੇ ਨਾਦ, ਬਾਜਿਆਂ ਦਾ ਰਸ, ਛੱਡੀ ਨਹੀਂ ਕੋਈ ਚੀਜ਼ ਗੁਰਬਾਣੀ ਐਸੀ ਹੈ। ਗੁਰਬਾਣੀ ਦੇ ਜਿਹੜੇ ਪ੍ਰੇਮੀ ਨੂੰ ਗੁਰਸਿੱਖਾਂ ਨੇ ਇਹ ਵੇਦ, ਵੇਦ ਨਾਲ ਜਾਣਨ ਦਾ ਗਿਆਨ ਦਾ ਹੁੰਦਾ, ਜਾਣਨਾ ਕੀਤਾ ਕਿ ਸਭ ਸਾਰਿਆਂ ਵਿੱਚ ਨਾਦ ਧੁਨੀ ਰੂਪ ਬ੍ਰਹਮ ਵਿਆਪਕ ਹੈ।
ਮਨ ਰਾਤਾ ਸਾਰਿਗ ਪਾਣੀ,
ਉਹਨਾਂ ਦਾ ਸਾਰੰਗ ਪਾਣੀ ਸਾਰੰਗ ਨਾਮੇ ਧਨੁਸ਼ ਨੂੰ ਆਪਣੇ ਹੱਥਾਂ ਵਿੱਚ ਧਾਰਨ ਪਕੜਨ ਵਾਲਾ ਵਾਹਿਗੁਰੂ ਪਰਮਾਤਮਾ, ਉਹਦੇ ਵਿੱਚ ਮਨ ਰਾਤਾ ਰੰਗਿਆ ਰਹਿੰਦਾ ਹੈ।
ਤਹਿ ਤੀਰਥ ਵਰਤ ਤਪ ਸਾਰੇ,
ਉਸ ਗੁਰਬਾਣੀ ਵਿੱਚ ਤੀਰਥ ਜਿੰਨੇ ਅਥਾੜ ਤੀਰਥਾਂ ਦਾ ਇਸ਼ਨਾਨ ਦਾ ਫਲ ਜਿਹੜਾ ਗੁਰਬਾਣੀ ਸੁਣੇ, ਜਿੰਨੀਆਂ ਤਪੱਸਿਆ ਕਰਦੇ, ਕੋਈ ਧੂਣੀਆਂ ਤਾਉਂਦਾ, ਕੋਈ ਕੁਛ ਕਰਦਾ, ਜਲਧਾਰੀ ਕਰਦਾ, ਉਹਨਾਂ ਤਪੱਸਿਆ ਦਾ ਫਲ ਸਾਰਾ ਤੀਰਥ ਵਰਤ। ਜਿੰਨੇ ਲੋਕ ਵਰਤ ਰੱਖਦੇ ਨੇ, ਗੁਰਸਿੱਖ ਨੂੰ ਵਰਤ ਰੱਖਣ ਦੀ ਲੋੜ ਨਹੀਂ, ਸਾਰਿਆਂ ਵਰਤਾਂ ਦਾ ਫਲ ਤਪਾਂ ਦਾ, ਇਹ ਸਾਰਾ ਕੁਛ ਪ੍ਰਾਪਤ ਹੋ ਜਾਂਦਾ ਜੋ ਗੁਰਬਾਣੀ ਪੜ੍ਹਦੇ ਹੈ।
ਗੁਰ ਮਿਲਿਆ ਹਰ ਨਿਸਤਾਰੇ,
ਜਿਹਨਾਂ ਨੂੰ ਗੁਰੂ ਮਿਲਿਆ ਹੈ ਉਹਨਾਂ ਨੂੰ ਹਰ ਪਰਮੇਸ਼ਰ ਨੇ, ਪ੍ਰਭੂ ਨੇ ਨਿਸਤਾਰੇ ਨਿਸਪ੍ਰਪੰਚ ਤੋਂ ਤਾਰ ਲੈਣਾ ਕੀਤਾ ਹੈ।
ਜਹਿ ਆਪ ਗਿਆ ਭਉ ਭਾਗਾ,
ਜਿੱਥੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਨਿਵਰਤ ਹੋ ਗਿਆ, ਤੇ ਉਸ ਹਿਰਦੇ ਦੇ ਵਿੱਚੋਂ ਜਮਾ ਆਦਿ ਦਾ ਜਿਹੜਾ ਡਰ ਸੀ ਨਾ ਭਾਉ ਭਾਗਾ ਭੱਜੇ ਹੀ ਗਿਆ, ਦੌੜ ਗਿਆ ਹੈ।
ਗੁਰ ਚਰਣੀ ਸੇਵਕ ਲਾਗਾ,
ਸੇਵਕ ਗੁਰਾਂ ਦੇ ਚਰਨੀ ਲਾਗਾ ਲੱਗ ਜਾਂਦਾ ਹੈ।
ਗੁਰ ਸਤਿਗੁਰ ਭਰਮ ਚੁਕਾਇਆ,
ਗੁਰ ਪੂਜਨੀਕ ਸਤਿਗੁਰਾਂ ਨੇ ਭਰਮ ਦਾ ਪਰਦਾ ਚੁੱਕ ਦਿੱਤਾ ਹੈ, ਦੂਰ ਕਰ ਦਿੱਤਾ ਹੈ।
ਬਹੁ ਨਾਨਕ ਸ਼ਬਦ ਮਿਲਾਇਆ,
ਇਹ ਸਤਿਗੁਰੂ ਜੀ ਕਥਨ ਕਰਦੇ ਹੋ ਉਸ ਸੇਵਕ ਨੂੰ ਗੁਰਾਂ ਨੇ ਸ਼ਬਦ ਉਪਦੇਸ਼ ਦੁਆਰਾ ਸ਼ਬਦ ਬ੍ਰਹਮ ਦੇ ਵਿੱਚ ਮਿਲਾਇਆ, ਮੇਲ ਦਿੱਤਾ ਹੈ, ਇੱਕ ਰੂਪ ਕਰ ਦਿੱਤੇ।
ਰਾਮ ਕਲੀ ਮਹੱਲਾ ਪਹਿਲਾ,
ਰਾਮ ਕਲੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ ਜੀ,
ਸਾਧਨ ਭੋਜਨ ਮੰਗਤ ਭਾਗੈ।
ਤੇ ਮਹਾਰਾਜ ਸਾਹਿਬ ਜੀ ਉਹ ਜੋਗੀ ਨੂੰ ਉਪਦੇਸ਼ ਦਿੰਦੇ ਆ, ਜਿਹੜਾ ਠੂਠਾ ਫੜ ਕੇ ਮੰਗਦਾ ਫਿਰਦਾ ਸੀ, ਮੰਗਣ ਵਾਲਿਆਂ ਤੋਂ ਮਹਾਰਾਜ ਬਹੁਤ ਖਿਲਾਫ ਰਹੇ ਹੈ, ਕਹਿੰਦੇ ਧਰਮ ਦੀ ਕਿਰਤ ਕਰੋ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹੋ ਜਿਹੇ ਸਿੱਖ ਪੈਦਾ ਕੀਤੇ ਭਾਈ, ਕਿਤੇ ਦੇਖੋ ਬਾਬਾ ਆਤਰ ਸਿੰਘ ਰੇਰੂ ਸਾਹਿਬ ਵਾਲਾ ਦਾ ਜੀਵਨ ਦੇਖੋ ਕਿਤੇ ਚੱਲ ਕੇ, ਦੋ ਤਿੰਨ ਪੀੜ੍ਹੀਆਂ ਕਿਵੇਂ ਹਲ ਵਾਹ ਵਾਹ ਕੇ ਉਹਨਾਂ ਨੇ ਸਾਧ ਸਿੰਘ ਜੀ ਉਹਦੇ ਨਾਲ ਲੰਗਰ ਚਲਾਇਆ, ਕਿਤੇ ਭੀਖ ਨਹੀਂ ਮੰਗੀ ਹੈ। ਇਹ ਮਹਾਂਪੁਰਖਾਂ ਦੇ ਐਸੇ ਕਰਤੱਵ ਹੈ। ਸਾਧਨ ਭੋਜਨ ਮੰਗਤ ਭਾਗ ਹੈ, ਹੇ ਜੋਗੀ ਤੂੰ ਸਾਧਨ ਵਸਤਰਾਂ ਵਾਸਤੇ ਭੱਜਿਆ ਫਿਰਦੇ, ਕਦੇ ਕਹਿੰਦਾ ਜੀ ਆਹ ਮੈਨੂੰ ਵਸਤਰ ਸਮਾ ਦਿਓ ਜੀ, ਸਾਡੇ ਵਸਤਰ ਪਾਟ ਗਏ, ਕਦੇ ਕਹਿੰਦਾ ਭੋਜਨ ਦੀ ਭੁੱਖ ਲੱਗੀ ਹੈ। ਇਹ ਕਹਿੰਦੇ ਸਾਧਨ ਭੋਜਨ ਮੰਗਤ ਭਾਗੈ, ਭੱਜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ, ਕਦੇ ਇਧਰ ਨੂੰ ਕਦੇ ਇਧਰ ਨੂੰ, ਇਸ ਕਰਕੇ ਤੈਨੂੰ ਚੈਨ ਨਹੀਂ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ,
ਖੁਦਿਆ ਦੁਸ਼ਟ ਜਲੈ ਦੁੱਖ ਆਗੈ,
ਉਹ ਪਦਾਰਥਾਂ ਦੀ ਤੈਨੂੰ ਭੁੱਖ ਲੱਗੀ ਹੈ, ਤੇਰੇ ਅੰਦਰ ਦੁਸ਼ਟ ਭੈੜਾ ਸੁਭਾਅ ਪਾ ਦਿੱਤਾ। ਇਹ ਪਦਾਰਥਾਂ ਦੀ ਖੁਦਿਆ ਜਿਹੜੀ ਭੁੱਖ ਹੈ ਨਾ, ਉਹ ਭੁੱਖ ਨੇ ਤੇਰਾ ਸੁਭਾਅ ਹੀ ਭੈੜਾ ਕਰ ਦਿੱਤਾ, ਜਿਸ ਕਾਰਨ ਇੱਥੇ ਵੀ ਆਸਾ ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਸੜਦਾ ਹੈ, ਤੇ ਅੱਗੇ ਫਿਰ ਪਰਲੋਕ ਦੇ ਵਿੱਚ ਵੀ ਇੱਧਰ ਤਾਂ ਭਜਿਆ ਫਿਰਦਾ ਹੈ। ਖੁਦਿਆ ਦੁਸ਼ਟ, ਬੋਲੋ ਜੀ ਦੁਆਰੇ,
ਖੁਦਿਆ ਦੁਸ਼ਟ ਜਲੈ ਦੁੱਖ ਆਗੈ।
ਤੇ ਇਸ ਕਰਕੇ ਇਹ ਜਿਹੜੀ ਅੱਗੇ ਪਰਲੋਕ ਦੇ ਵਿੱਚ, ਇੱਥੇ ਤਾਂ ਖੁਦਿਆ ਭੁੱਖ ਦੇ ਇਹ ਜਿਹੜਾ ਦੁੱਖ ਹੈ, ਦੁਸ਼ਟ ਭੈੜਾ ਸਵਾਦ ਇਹਨੂੰ ਕਰ ਦਿੱਤਾ, ਤ੍ਰਿਸ਼ਨਾ ਦੇ ਵੀ ਸੜ ਰਹੇ ਹੈ, ਪਰਲੋਕ ਦੇ ਵਿੱਚ ਨਰਕਾਂ ਦੇ ਅੱਗ ਚ ਸੜੇਗਾ। ਤੇਰੇ ਸੂਖਮ ਸਰੀਰ ਨੂੰ ਨਾਸ਼ ਕਰਨ ਦੇ ਲਈ ਕਾਲ ਨੇ ਉਹ ਭੁੱਖ ਲਾਈ ਹੋਈ, ਕਾਲ ਨੂੰ ਭੁੱਖ ਲੱਗੀ ਹੈ, ਤੂੰ ਉਹਦੀ ਬੁਰਕੀ ਹੈ, ਦੁਸ਼ਟ ਕਾਮ ਕ੍ਰੋਧ ਨੇ ਤੈਨੂੰ ਚਿੰਬੜੇ ਹੋਏ ਨੇ, ਤ੍ਰਿਸ਼ਨਾ ਰੂਪੀ ਅਗਨੀ ਤੈਨੂੰ ਸਾੜ ਰਹੀ ਹੈ, ਅੱਗੇ ਪ੍ਰਲੋਕ ਦੇ ਵੀ ਤੈਨੂੰ ਦੁੱਖ ਭੋਗਣਾ ਪਵੇਗਾ।
ਗੁਰਮਤ ਨਹੀਂ ਲੀਨੀ ਦੁਰਮਤ ਪਾਤ ਖੋਈ,
ਕਹਿੰਦੇ ਜੀ ਕਾਰਨ ਕੀ ਹੈ, ਕਹਿੰਦੇ ਜੋਗੀ ਤੂੰ ਗੁਰਮਤ ਨਹੀਂ ਲਈ, ਗੁਰੂ ਦੀ ਸਿੱਖਿਆ ਨਹੀਂ ਲਈ, ਦੁਰਮਤ ਪਤ ਖੋਈ, ਤੂੰ ਦੁਰਮਤ ਭੈੜੀ ਜਿਹੜੀ ਤੇਰੀ ਹੈ ਨਾ ਮਤ, ਖੋਟੀ ਮਤ ਹੋ ਗਈ ਜਿਹੜੀ ਮੰਗਣ ਵਾਲੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਤਾੜਨਾ ਕਰਦੇ ਵੀ ਸਾਧ ਹੋ ਕੇ ਮੰਗਦਾ ਫਿਰਦੇ ਤੂੰ, ਇਸ ਕਰਕੇ ਲਾਹਣਤ ਹੈ ਤੇਰੇ ਸਾਧਪਣੇ ਨੂੰ, ਤੂੰ ਆਪਣੀ ਪਤ ਇੱਜ਼ਤ ਲੋਕ ਪ੍ਰਲੋਭ ਚ ਖੋ ਲਈ ਹੈ। ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ, ਕਹਿੰਦੇ ਤੈਨੂੰ ਸਰੀਰ ਮਿਲਿਆ, ਕਹਿੰਦੇ ਕਿਰਤ ਕਰ ਇਹਦੀ ਉਨਾ ਜੋਗਾ ਕਰਕੇ ਖਾ। ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਬਿਰਲਾ ਗੁਰਮੁਖ ਜਾਣਾ ਹੈ, ਜਿਹੜਾ ਸਾਧ ਸਿੰਘ ਇਸ ਗੱਲ ਨੂੰ ਜਾਣਦਾ। ਗੁਰਮਤ ਭਗਤ,
ਗੁਰਮਤ ਭਗਤ ਪਾਵੇ ਜਨ ਕੋਈ,
ਗੁਰਾਂ ਦੀ ਸਿੱਖਿਆ ਦੁਆਰਾ ਕੋਈ ਬਿਰਲਾ ਗੁਰਮੁਖ ਜੀ ਪ੍ਰੇਮਾ ਭਗਤੀ ਕਰਨੀ ਪਾਵੇ ਪਾਉਂਦਾ ਹੈ। ਕਬੀਰ ਨੇ ਸਾਰੀ ਜ਼ਿੰਦਗੀ ਤਾਣਾ ਬਾਣਾ ਤੁਣਦੇ ਰਹੇ ਤੇ ਜਿਹੜਾ ਧੰਨਾ ਭਗਤ ਖੇਤੀ ਕਰਦਾ ਰਿਹਾ ਤੇ ਹੋਰ ਜਿਹਨੇ ਭਗਤ ਰਵਿਦਾਸ ਜੁੱਤੀਆਂ ਗੰਢਦਾ ਰਿਹਾ। ਸਾਧ ਸਿੰਘ ਜੀ ਇਸ ਪ੍ਰਕਾਰ ਫਿਰ ਦੇਖ ਲਓ ਧਰਮ ਦੀ ਕਿਰਤ ਕਰਦੇ ਰਹੇ। ਦੁਬਾਰੇ ਬੋਲੋ,
ਗੁਰਮਤ ਭਗਤ ਪਾਵੇ ਜਨ ਕੋਈ,
ਇਹ ਜਿਹੜੀ ਗੁਰਮਤ ਹੈ ਇਹ ਜਨ ਨਾ ਹੁੰਦਾ ਦਾਸ ਦਾ। ਗੁਰਮਤ ਕੋਈ ਭਗਤ ਜਨ ਪਾਵੇ, ਕੋਈ ਬਿਰਲਾ, ਸਾਰੇ ਤਾਂ ਨਹੀਂ ਪਾ ਸਕਦੇ, ਗੁਰਾਂ ਦੀ ਸਿੱਖਿਆ ਦੁਆਰਾ ਕੋਈ ਬਿਰਲਾ ਗੁਰਮੁਖ ਜਨ ਹੀ ਪ੍ਰੇਮਾ ਭਗਤੀ ਜਿਹੜੀ ਹੈ ਉਹਨੂੰ ਪਾਵੇ ਪਾਉਣਾ ਕਰਦਾ ਹੈ।
ਜੋਗੀ ਜੁਗਤ ਸਹਿਜ ਕਰ ਵਾਸ,
ਮਹਾਰਾਜ ਕਹਿੰਦੇ ਹੇ ਜੋਗੀ, ਅਲਸ ਅਸਲ ਜੋਗੀ ਉਹ ਹੈ ਜੋ ਹਰੀ ਪਰਮੇਸ਼ਰ ਵਿੱਚ ਜੁਗਤ ਜੁੜ ਕੇ ਸਹਿਜ ਸਰੂਪ ਰੂਪੀ ਘਰ ਦੇ ਵਿੱਚ ਵਾਸੈ ਨਿਵਾਸ ਕਰਦਾ ਹੈ।
ਏਕ ਦ੍ਰਿਸ਼ਟ ਏਕੋ ਕਰ ਦੇਖਿਆ,
ਜਿਸ ਨੇ ਸੁਖ ਨੂੰ ਦੁੱਖ ਨੂੰ ਇੱਕ ਸਮਾਨ ਸਮ ਦ੍ਰਿਸ਼ਟੀ ਦੇ ਨਾਲ ਦੇਖਣਾ ਕੀਤਾ, ਇੱਕ ਗਿਆਨ ਦੀ ਦ੍ਰਿਸ਼ਟੀ ਵਾਲੇ ਸਤਿਗੁਰੂ ਦੁਆਰਾ ਇੱਕ ਬ੍ਰਹਮ ਗਿਆਨ ਨੂੰ ਹੀ ਆਪਣਾ ਆਸਰਾ ਕਰਕੇ ਦੇਖਿਆ ਵੇਖਣਾ ਕੀਤਾ ਹੈ। ਉਹ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਫਿਰ ਦੱਸ ਦੇਣ ਅੱਗੇ,
ਭੀਖਿਆ ਭਾਈ ਸ਼ਬਦ ਤ੍ਰਿਪਤਾਸ,
ਉਹ ਫਿਰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਭਾਏ ਪ੍ਰੇਮ ਗਿਆਨ ਰੂਪੀ ਭੀਖਿਆ ਭੀਖਿਆ ਕਰਕੇ ਤ੍ਰਿਪਤਾਸ ਰਚ ਗਿਆ। ਤ੍ਰਿਪਤ ਆਸ ਹੈ, ਇਹਦੇ ਵਿੱਚੋਂ ਅਰਥ ਹੈ ਤ੍ਰਿਪਤਾਸੀ ਦਾ, ਤ੍ਰਿਪ ਜਮਾ ਆਸ ਹੈ, ਲੋਕ ਪ੍ਰਲੋਕ ਦੇ ਪਦਾਰਥਾਂ ਦੀ ਆਸਾ ਇੱਛਾ ਵੱਲੋਂ ਤ੍ਰਿਪਤ ਰੱਜ ਗਿਆ। ਤੇ ਅੱਗੇ ਦੱਸਦੇ
ਨਹਾਓ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ
ਪੰਚ ਬੈਲ ਗੱਡੀਆ ਦੇਹ ਧਾਰੀ
ਦ੍ਰਿਸ਼ਟਾਂਤ ਦੁਆਰਾ ਦੇਹ ਨੂੰ ਵਿਨਾਸ਼ ਜਾਣ ਵਾਲੀ ਵਰਣਨ ਕਰਦੇ ਨੇ। ਹੇ ਜੋਗੀ ਪੰਜ ਬੈਲ ਪੰਜ ਗਿਆਨ ਇੰਦਰੇ ਇਹ ਤਾਂ ਬੈਲ ਦੀ ਨਿਆਈ ਨੇ, ਪੰਜ ਪ੍ਰਾਣਾ ਰੂਪੀ ਬੈਲ ਬਲਦਾਂ ਨੇ ਇਹ ਦੇਹੀ ਰੂਪੀ ਗੱਡੀਆ ਗੱਡੀ ਧਾਰਨ ਕੀਤੀ ਹੋਈ ਹੈ, ਚੁੱਕੀ ਹੋਈ ਹੈ, ਇਹ ਗੱਡੀ ਪ੍ਰਾਣਾ ਨਾਲ ਚੱਲਦੀ ਹੈ।
ਰਾਮ ਕਲਾ ਨਿਬਹਿ ਪਤ ਸਾਰੀ
ਰਾਮ ਪਰਮਾਤਮਾ ਦੀ ਕਲਾ ਸ਼ਕਤੀ ਸੱਤਾ ਕਰਕੇ ਜੀਵ ਦੀ ਸਾਰੀ ਪਤ ਪ੍ਰਤਿਸ਼ਠਾ ਨਿਬਹਿ ਨਿਭਦੀ ਹੈ। ਪ੍ਰਭੂ ਦੀ ਚੇਤਨ ਸੱਤਾ ਸਾਰੀ ਉਮਰ ਦੇਹ ਦੇ ਵਿੱਚ ਪਤ ਨਿਭਦੀ ਹੈ।
ਧਰ ਟੂਟੀ ਗਾਡੋ ਸਿਰ ਭਾਰ
ਜਦੋਂ ਗੱਡੀ ਦੀ ਧਰ ਧੁਰ ਹੁੰਦੀ ਹੈ, ਧੁਰਾ ਟੁੱਟ ਜਾਏ ਨਾ ਗੱਡੀ ਉੱਥੇ ਖੜ ਗਈ, ਤੇ ਜਦੋਂ ਧੁਰ ਟੁੱਟ ਜਾਂਦੀ ਹੈ ਪਾਪ ਕੀ ਗੱਡੀ ਦੀ ਜਿਹੜੀ ਧਰ ਧੁਰ ਟੁੱਟ ਗਈ ਉਦੋਂ ਗੱਡੀ ਸਿਰ ਭਾਰ ਸਿਰ ਭਰਨੇ ਡਿੱਗ ਪੈਂਦੀ ਹੈ। ਇਸੇ ਪ੍ਰਕਾਰ ਪ੍ਰਲਬਧ ਰੂਪੀ ਪ੍ਰਾਣਾ ਰੂਪੀ ਜਦੋਂ ਧੁਰ ਟੁੱਟ ਜਾਂਦੀ ਹੈ, ਇਹ ਧਰ ਟੁੱਟ ਗਈ ਹੈ, ਧਰ ਦਾ ਅਰਥ ਹੀ ਧੁਰ ਹੈ, ਇਹੀ ਦੇਹ ਰੂਪੀ ਗੱਡੀ ਸਿਰ ਭਾਰ ਡਿੱਗ ਪੈਂਦੀ ਹੈ। ਦਰਮ ਦੇ ਕੇ ਧਰਤੀ ਕਹਿੰਦੇ ਜੀ ਖੜੇ ਖੜੇ ਦੇ ਪ੍ਰਾਣ ਨਿਕਲ ਗਿਆ, ਕਿ ਇੱਕ ਛਿਨ ਵਿੱਚ ਇਹ ਮਰ ਗਿਆ। ਉਹ ਧੁਰ ਟੁੱਟ ਗਈ ਪ੍ਰਾਣਾਂ ਦੀ, ਪ੍ਰਾਣ ਗਏ, ਧਰਤੀ ਤੇ ਡਿੱਗ ਪਿਆ ਹੈ।
ਲੱਕੜੀ ਬਿਖਰ ਜਰੀ ਮੰਝ ਭਾਰ
ਫਿਰ ਚਿਖਾ ਰੂਪੀ ਭਾਰ ਭੱਠ ਦੇ ਮੰਝ ਵਿੱਚ ਜਰੀ ਸੜ ਜਾਂਦੀ ਹੈ, ਹੱਡੀਆਂ ਰੂਪੀ ਲੱਕੜੀ ਲੱਕੜਾਂ ਬਿਖਰ ਖਿਲੜ ਜਾਂਦੀਆਂ ਹਨ, ਸਾਰੇ ਹੱਡ ਖਿਲਰ ਗਏ। ਕਹਿੰਦੇ ਫੁੱਲ ਚੁਗ ਲਓ ਜੀ, ਅਸਤੀਆਂ ਪਾ ਕੇ ਆਉਣੀਆਂ, ਕੋਈ ਹਰਿਦੁਆਰ ਲੈ ਜਾਂਦਾ, ਕੋਈ ਹੋਰ ਕਿਤੇ ਲੈ ਜਾਂਦਾ। ਗੁਰਸਿੱਖਾਂ ਦੇ ਸਾਧ ਸਿੰਘ ਜੀ ਉੱਥੇ ਗੁਰੂ ਕੇ ਸਥਾਨਾਂ ਦੇ ਦਰਸ਼ਨ ਕਰਨ ਕਰਕੇ ਉਹ ਕੀਰਤਪੁਰ ਸਾਹਿਬ ਵੀ ਨਾਲੇ ਰਿਕਾਰਡ ਦੇ ਵਿੱਚ ਰਹਿ ਜਾਂਦੀ ਹੈ, ਕਈ ਵਾਰੀ ਲੋੜ ਪੈਂਦੀ ਹੈ। ਪਰ ਉਹ ਸਾਧ ਸਿੰਘ ਪੰਛੀ ਦਾ ਗਿਆ ਉੱਡ ਆਲਣੇ ਦੇ ਤੀਲੇ ਨੇ, ਜਿੱਥੇ ਮਰਜ਼ੀ ਲੈ ਜਾਓ, ਉਹ ਖਿਲਰ ਗਿਆ ਸਾਰਾ। ਮਾਰੇ ਕਹਿੰਦੇ ਲੱਕੜੀ ਵਿਖਰ ਜਰੀ ਮੰਝ ਭਾਰ, ਇਹ ਫਿਰ ਚਿਖਾ ਦੇ ਵਿੱਚ ਸੜ ਗਈ ਹੈ, ਹੱਡੀਆਂ ਖਿਲਰ ਗਈਆਂ ਸਾਰੀਆਂ। ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਇਹ ਹਾਲਤ ਹੋਣੀ ਹੈ ਸਾਰਿਆਂ ਦੀ ਹੋਣੀ ਹੈ, ਭਾਰ ਭੱਠ ਦੇ ਮੰਝ ਵਿੱਚ ਜਰੀ ਸੜਨਾ ਹੀ ਹੈ ਸਾਰਿਆਂ ਨੇ। ਇਸ ਪ੍ਰਕਾਰ ਦੱਸਦੇ ਨੇ
ਗੁਰ ਕਾ ਸ਼ਬਦ ਵਿਚਾਰ ਜੋਗੀ,
ਇਹ ਜੋਗੀ ਕਦੇ ਵਿਰਾਗ ਧਾਰਨ ਕਰ ਲੈ, ਤੂੰ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਨਾ ਕਰ, ਤੇ ਉਹ ਵਿਚਾਰ ਕਰਕੇ ਐਸੀ ਵਿਚਾਰ ਕਰਕੇ
ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ,
ਦੁੱਖ ਅਤੇ ਸੁਖ ਸੋਗ ਗਮ ਅਤੇ ਬਿਯੋਗੀ ਵਿਛੋੜੇ ਆਦਿ ਵਿੱਚ ਚਿੱਤ ਦੀ ਬਿਰਤੀ ਨੂੰ ਸਮ ਇੱਕ ਸਮਾਨ ਕਰਨਾ ਕਰ, ਦੁੱਖ ਸੁਖ ਬਿਰਤੀ ਨੂੰ ਸਮਾਨ ਕਰਕੇ ਕਰਨਾ ਕਰਨੀ, ਭਾਵ ਭਗਤੀ ਕਰ, ਫਿਰ ਸੋਗ ਤੇ ਵਿਯੋਗ ਦੋਵੇਂ ਸਮ ਸਮਾਪਤ ਹੋ ਜਾਣਗੇ। ਵਿਰਾਗ ਧਾਰ ਕੇ ਉਸ ਪਰਮਾਤਮਾ ਦੀ ਭਗਤੀ ਕਰ ਤੋਂ
ਭੁਗਤ ਨਾਮ ਗੁਰ ਸ਼ਬਦ ਵਿਚਾਰੀ,
ਕਹਿੰਦੇ ਤੁਸੀਂ ਆਹ ਚੂਰਮਾ ਜਿਹਾ ਬਣਾ ਕੇ ਜਿਹੜਾ ਤੁਸੀਂ ਭੋਜਨ ਕਰਦੇ ਹੋ ਤੇ ਇਹ ਭੁਗਤ ਕਹਿੰਦੇ ਨੇ ਉਹਨੂੰ, ਉਹਦੇ ਵਿੱਚ ਸਾਧ ਸਿੰਘ ਜੀ ਜਿਵੇਂ ਚੂਰੀ ਕੁੱਟਦੇ ਆ ਇਸ ਤਰ੍ਹਾਂ ਬਣਾਉਂਦੇ ਆ, ਆਟਾ ਹੈ ਘੀ ਹੈ ਉਹਦੇ ਚ ਮਿੱਠਾ ਆਦਿ ਪਾ ਕੇ ਉਹਨੂੰ ਬਣਾਉਂਦੇ ਆ, ਤੇ ਇਸ ਤਰ੍ਹਾਂ ਦੇ ਇਹਨੂੰ ਭੁਗਤ ਬੋਲਦੇ ਆ। ਹੇ ਜੋਗੀ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਜਿਹੜੀ ਕਰਨੀ ਹੈ ਨਾ ਜੁੜ ਕੇ ਨਾਮ ਰੂਪੀ, ਇਹ ਇਹ ਹੈ ਭੁਗਤ, ਇਹ ਭੋਜਨ ਹੈ, ਇਹ ਚੂਰਮਾ ਖਾਣਾ ਕਰ, ਉਹਨੂੰ ਚੂਰਮਾ ਕਹਿੰਦੇ ਆ, ਇਹ ਹੈ ਅਸਲੀ ਚੂਰਮਾ।
ਅਸਥਿਰ ਕੰਧ ਜਪੈ ਨਿਰੰਕਾਰੀ,
ਨਿਰੰਕਾਰੀ ਅਕਾਰਾਂ ਤੋਂ ਰਹਿਤ ਪ੍ਰਭੂ ਦਾ ਨਾਮ ਜਪੈ ਜਪਣਾ ਕਰ, ਇਹ ਕੰਧ ਸਰੀਰਾਂ ਵੱਲੋਂ ਆਸਰੇ ਇਸਤਤ ਹੋ ਜਾਏਗਾ, ਭਾਵ ਜੰਮਣ ਮਰਨ ਦੇ ਵਿੱਚ ਨਹੀਂ ਫਸੇਗਾ। ਫਿਰ
ਸਹਿਜ ਜਗੋਟਾ ਬੰਧਨ ਤੇ ਛੂਟਾ,
ਇਹ ਜੋਗੀ ਜਿਸ ਨੇ ਸਹਿਜ ਗਿਆਨ ਰੂਪੀ ਜਗੋਟਾ, ਲੰਗੋਟੇ ਦਾ ਅਰਥ ਹੈ ਇੱਥੇ, ਜੰਗੋਟਾ ਨਾਮ ਲੰਗੋਟੇ ਨੂੰ ਕਹਿੰਦੇ ਆ, ਬੋਲੀ ਹੈ ਵੱਖਰੇ ਵੱਖਰੇ ਥਾਵਾਂ ਦੀ, ਕਹਿੰਦੇ ਇਸ ਕਰਕੇ ਇਹ ਜਿਹੜਾ ਤੁਸੀਂ ਲੰਗੋਟਾ ਪਹਿਨਦੇ ਹੋ ਇਹਦੇ ਨਾਲ ਸਾਧਪਣਾ ਨਹੀਂ ਹੋ ਗਿਆ, ਜਤ ਰੱਖੋ ਤਾਂ ਹੈ, ਲੰਗੋਟੇ ਦਾ ਕੀ ਫਾਇਦਾ ਹੋਇਆ ਜੇ ਜਤੀ ਨਹੀਂ ਹੈ। ਹੇ ਜੋਗੀ ਜਿਸ ਨੇ ਸਹਿਜ ਗਿਆਨ ਰੂਪੀ ਜੰਗੋਟਾ ਲੰਗੋਟਾ ਪਹਿਨਣਾ ਕੀਤਾ, ਉਹ ਕਰਤਾ ਭੋਗਤਾ ਹੰਗਤਾ ਮਮਤਾ ਆਦਿ ਦੇ ਜਿਹੜੇ ਬੰਧਨ ਤੇ ਛੁੱਟਾ, ਤੇਰਾ ਲੰਗੋਟਾ ਇਹ ਬੰਧਨਾਂ ਤੋਂ ਨਹੀਂ ਛੁਟਾਉਂਦਾ ਹੈ, ਹੰਗਤਾ ਮਮਤਾ ਨਹੀਂ ਛੁਟਾਉਂਦਾ, ਤੇ ਇਸ ਕਰਕੇ ਇਹਨਾਂ ਜੰਜਾਲਾਂ ਤੋਂ ਉਹ ਛੁੱਟਾ ਛੁੱਟ ਗਿਆ ਹੈ, ਜੋ ਸਹਿਜ ਸਰੂਪ ਦੇ ਜੰਗੋਟਾ ਨਾਮ ਜੁੜਨ ਦਾ ਹੁੰਦਾ ਹੈ, ਜਿਹੜਾ ਜੁੜ ਗਿਆ ਹੈ ਇਹ ਲੰਗੋਟਾ ਪਹਿਨਣ ਕਰਕੇ ਬੰਧਨ ਤੋਂ ਛੁੱਟ ਜਾਈਦਾ ਹੈ।
ਕਾਮ ਕ੍ਰੋਧ ਗੁਰ ਸ਼ਬਦੀ ਲੂਟਾ,
ਤੇ ਉਸ ਨੇ ਗੁਰੂ ਦੇ ਸ਼ਬਦੀ ਉਪਦੇਸ਼ ਦੀ ਵਿਚਾਰ ਕਰਕੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਲੂਟਾ ਲੁੱਟ ਲਿਆ, ਨਿਮਰਤ ਕਰ ਲਏ, ਇਹ ਉਹਨਾਂ ਦੀ ਬਲਕਿ ਫਿਰ ਉਹ ਨਿਮਰਤਾ ਚ ਰਹਿੰਦੇ ਨੇ, ਸਭ ਕੁਛ ਕਰਦੇ ਹੋਏ ਕਹਿੰਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਤੇ ਇਸ ਪ੍ਰਕਾਰ ਉਹ ਬੇਨਤੀ ਨਾਲ ਇਹ ਕਰਦੇ ਆ, ਕਰਦੇ ਹੋਏ ਵੀ ਕਹਿੰਦੇ ਮੈਂ ਕੁਛ ਨਹੀਂ ਕਰ ਰਿਹਾ, ਤੇ ਮਹਾਰਾਜ ਇਹ ਕਰਾ ਰਿਹਾ ਹੈ। ਇਸ ਕਰਕੇ ਅੱਗੇ ਦੱਸਦੇ ਹਨ ਜੇ
ਮਨ ਮਹਿ ਮੁੰਦਰਾ ਹਰ ਗੁਰ ਸਰਣਾ,
ਸਮਾਪਤੀ ਕਰਦੇ ਮਹਾਰਾਜ, ਜੋ ਹਰ ਪ੍ਰਭੂ ਪਰਮੇਸ਼ਰ ਪਰਮੇਸ਼ਰ ਅਤੇ ਗੁਰੂ ਦੀ ਸਰਨਾ ਓਟ ਗ੍ਰਹਿਣ ਕੀਤੀ ਹੈ ਨਾ ਜਿਹੜੇ ਜਗਿਆਸੂ ਨੇ, ਇਹ ਦੱਸਦੇ ਹਨ। ਤੇ ਉਹੀ ਮਨ ਬੁੱਧ ਰੂਪੀ ਕੰਨਾਂ ਦੇ ਮਹਿ ਵਿੱਚ ਉਹਨੇ ਮੁੰਦਰਾਂ ਪਹਿਨੀਆਂ ਹੋਈਆਂ, ਗੁਰੂ ਦੇ ਉਪਦੇਸ਼ ਦੀਆਂ ਮੁੰਦਰਾਂ, ਮੁੰਦਾ ਸੰਤੋਖ ਸਰਮਪਤ ਚੋਲੀ, ਧਿਆਨ ਕੀ ਕਰਿਆ ਵਿਭੂਤ, ਉਹਨਾਂ ਨੇ ਇਹ ਧਾਰਨ ਕੀਤੀਆਂ ਹੈ।
ਨਾਨਕ ਰਾਮ ਭਗਤ ਜਨ ਤਰਣਾ,
ਸਤਿਗੁਰੂ ਜੀ ਸਮਾਪਤੀ ਕਰਦੇ ਕਿ ਹੇ ਭਾਈ, ਸਾਰ ਸਿਧਾਂਤ ਇਹ ਹੈ ਕਿ ਰਾਮ ਪਰਮਾਤਮਾ ਦੀ ਭਗਤ ਭਗਤੀ ਕਰਕੇ ਜਨਾਂ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਇਹ ਤਰੀਕਾ ਤਰਨ ਦਾ ਹੈ। ਇੱਥੇ 11 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸਾਧ ਸੰਗੀ ਸਮਾਪਤ ਹੋ ਗਏ ਹੈ ਰਾਮਕਲੀ ਦੇ ਅੰਦਰ। ਹੁਣ ਤੀਸਰੇ ਪਾਤਸ਼ਾਹ ਦੀ ਬਾਣੀ ਕੱਲ ਪ੍ਰਾਰੰਭ ਹੋਏਗੀ, ਉਹ ਸਮੇਂ ਅਨੁਸਾਰ ਕੱਲ ਨੂੰ ਆਪਾਂ ਆਨੰਦ ਮਾਣਾਂਗੇ। ਮਹਾਰਾਜ ਸਾਹਿਬ ਜੀ ਤੁਹਾਡੀ ਸਾਡੀ ਸਾਰਿਆਂ ਦੀ ਹਾਜ਼ਰੀ ਆਪਣੀ ਦਰਗਾਹੀ ਪ੍ਰਵਾਨ ਕਰਨ, ਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਾਂਤੀ ਬਖਸ਼ਣ, ਕਾਮ ਕ੍ਰੋਧ ਦੀ ਜਿਹੜੀ ਤਪਸ਼ ਹੈ ਇਸ ਤੋਂ ਰਾਹਤ ਮਿਲੇ, ਭਗਤੀ ਵਿੱਚ ਮਨ ਜੁੜੇ, ਵੈਰਾਗ ਧਾਰਨ ਹੋਵੇ, ਸੇਵਾ ਸਿਮਰਨ ਸਾਡੇ ਸਰੀਰ ਦੇ ਇੱਕ ਅੰਗ ਬਣ ਜਾਣ, ਤਾਂ ਕਿ ਮਨੁੱਖਾ ਸਰੀਰ ਵਾਰ ਵਾਰ ਤਾਂ ਮਿਲਣਾ ਨਹੀਂ, ਇਸੇ ਵਾਰੀ ਦੇ ਵਿੱਚ ਸਫਲ ਹੋ ਜਾਏ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਫੁੱਲਾਂ ਚੁੱਪਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਮਨ ਮਹਿ ਮੁੰਦਰਾ ਹਰ ਗੁਰ ਸਰਣਾ, ਨਾਨਕ ਰਾਮ ਭਗਤ ਜਨ ਤਰਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।